हमें टूटा मोहरा एक सच नाम आधार जन नानक लगा से व्यवहार उतरिया सगल संसार उतरिया सगल संसार पले दिन से आए 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 जब के दर्शन के साधु जब के दर्शन के साधु पले दिन से आए पले दिन से आए जब ते दर्शन देते साधु 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 ओ पले दिन से आए पले दिन से महानंद सदा कर कीर्तन
महानंद सदा कर कीर्तन
महानंद सदा कर कीर्तन
महानंद सदा कर कीर्तन
पुरख दाता पाए पुरख दाता पाए
पुरख दाता पाए पुरख दाता पाए
ओ पले दिन से आए पले दिन से आए
Thank you.
फलित न सोया, फलित न सोया,
फलित न सोया।
जब ते दर्शन देत साधु, जब ते दर्शन देत साधु,
जब ते दर्शन देत साधु,
ओ फलित न सोया, फलित न सोया, जसो मन गायो,
अब मोहे राम जसो मन गायो,
अब मोहे राम जसो मन गायो,
अब मोहे राम जसो मन गायो,
पायो पर दास सदा सुख मन में, परदास सदा सुख मन में,
पायो परदास सदा सुख मन में,
सतगुर पूरा पायो,
सतगुर पूरा पायो,
सतगुर पूरा पायो, सतगुर पूरा पायो, सतगुर पूरा पायो,
सतगुर पूरा पायो, सतगुर पूरा पायो,
हाँ फलित न सोया, फलित न सोया, जब ते दर्शन देत साधु,
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 ओ फलित न सोया, फलित न सोया, गुण ने दान रुद पीतर वसिया, गुण ने दान रुद पीतर वसिया,
गुण ने दान रुद
पीतर वसिया, दुख मरम पाओ पागा, परम पाओ पागा,
दुख परम पाओ पागा,
तई प्राप तू वस्त अगोचर,
तई प्राप तू वस्त अगोचर,
तई प्राप तू वस्त अगोचर, राम ना नाम रंग लागा पलिदन से आए पलिदन से आए
पलिदन से आए
जब ते दर्शन पेट साधु
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 ओ पले दिन से आए पले दिन से आए
पले दिन से आए पले दिन से
चिंता चिंता सोचया सोचा
चिंता चिंता सोचया सोचा
चिंता चिंता सोचया सोचा
चिंता चिंता सोचया सोचा
सोच लोभ मोह खाता
जमते पाए विवाका
जमते पाए विवाका
जमते पाए विवाका
जमते पाए विवाका जमते पाए विवाका पले दिन से ओए आए पले दिन से ओए आए
पले दिन से ओए आए पले दिन से ओए आए
जब ते दर्शन पेठ साधु
जब ते दर्शन पेठ साधु
जब ते दर्शन पेट साधु
जब ते दर्शन पेट साधु
पले दिन से ओए आए पले दिन से ओए आए
पले दिन से ओए
गुण निदान रिद पीतर वसया ता दुख परम भौ भागा पै परापत वास्तया गोचर
वा
राम नाम रंग लागा। चिंत अचिंता सोच असोचा शोक लोभ मोह थाका
वाहिगुरु
हो मैं रोग मिटे कृपा ते हो मैं रोग मिटे कृपाते कृपाते जमते पे बिबाका गुर की टहल गुरु की सेवा गुर की टहल गुरु की सेवा गुर की आज्ञा पानी
वाहिगुरु
कहो नानक जिन जमते काटे कहो नानक जिन जमते काटे तिस गुर कै कुर्बानी तिस गुर कै कुर्बानी
वाहिगुरु 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 वाहेगुरु 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 वाहेगुरु
गुर की टहल गुरु की सेवा गुर की टहल गुरु की सेवा
गुर की टहल गुरु की सेवा
गुर की आज्ञा पानी
गुर की आज्ञा पानी
गुर की आज्ञा पानी नानक जिन जमते काटे
कहो नानक जिन जमते काटे
कहो नानक जिन जमते काटे
कहो नानक जिन जमते काटे
तिस गुर कै कुर्बानी गुरु कै कुर्बानी
तिस गुर कै कुर्बानी
हाँ तिस गुर कै कुर्बानी तिस गुर कै कुर्बानी
तिस गुर कै कुर्बानी तिस गुर कै कुर्बानी
पले दिन सोए आए पले दिन सोए आए
पले दिन सोए आए पले दिन सोए आए
जब ते दर्शन पेट साधु
जब ते दर्शन पेट साधु
जब ते दर्शन पेट साधु
जब ते दर्शन
ਹੋ ਭਲੇ ਦਿਨ ਸੋਇਆ ਭਲੇ ਦਿਨ ਸੋਇਆ ਜਬ ਤੇ ਦਰਸ਼ਨ ਤੇ ਸਾਧੂ ਜਬ ਤੇ ਦਰਸ਼ਨ ਤੇ ਸਾਧੂ
ਜਬ ਤੇ ਦਰਸ਼ਨ ਤੇ ਸਾਧੂ
ਉਹ ਭਲੇ ਦਿਨ ਸੋਇਆ 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 ਸੋ ਆਓ ਗੁਰੂ ਪਿਆਰਿਓ ਕਾਫੀ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਦੀ ਹਾਜ਼ਰੀ ਭਰ ਰਹੇ ਸੀ। ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ। ਆਓ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਏ ਹਨ। ਜਿੰਨਾ ਸਮਾਂ ਵੀ ਬੈਠਣਾ ਇਕਾਗਰਤਾ ਬਣਾਈਏ, ਜੋ ਵੀ ਆਪਾਂ ਸੁਣਦੇ ਹਾਂ ਉਹਨੂੰ ਸਮਝੀਏ, ਸਮਝ ਕੇ ਫਿਰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਤੇ ਜੋ ਆਪਾਂ ਸਤਿਗੁਰੂ ਜੀ ਦਾ ਬਚਨ ਪੜ੍ਹਿਆ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ, ਕਹਿੰਦੇ ਜਦੋਂ ਤੋਂ ਮੈਂ ਸਾਧੂਆਂ ਨੂੰ ਮਿਲਿਆ, ਬਾਹਰਲੇ ਸਾਧੂਆਂ ਦੀ ਗੱਲ ਨਹੀਂ, ਅੱਜ ਇਹਨਾਂ ਸਾਧੂਆਂ ਨੂੰ ਆਪਾਂ ਮੱਥਾ ਟੇਕਦੇ ਹਾਂ। ਗੁਰੂ ਨਾਨਕ ਸਾਹਿਬ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹ ਸਾਧੂ ਜਦੋਂ ਆਪਾਂ ਇਹਨਾਂ ਦੀ ਸਿੱਖਿਆ ਲਈ, ਤੇ ਸਤਿਗੁਰੂ ਜੀ ਕਹਿੰਦੇ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ, ਕਹਿੰਦੇ ਉਦਣ ਤੋਂ ਮੇਰੇ ਤੇ ਚੰਗੇ ਦਿਨ ਆਏ। ਜਦੋਂ ਤੋਂ ਮੇਰੇ ਅੰਦਰ ਜਿਹੜੀ ਮਨਮਤ ਚੱਲਦੀ ਸੀ, ਅੰਦਰ ਜਿਹੜੇ ਵਹਿਮ ਭਰਮ ਚੱਲਦੇ ਸੀ, ਕਰਮ ਕਾਂਡ ਚੱਲਦੇ ਸੀ, ਜਦੋਂ ਮੈਂ ਗੁਰੂ ਦੀ ਸਿੱਖਿਆ ਲਈ ਤੇ ਸਾਰਾ ਕੁਝ ਖਤਮ ਹੋ ਗਿਆ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ, ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਆਏ। ਹੁਣ ਅੰਦਰ ਆਨੰਦ ਬਣ ਗਿਆ, ਮਨ ਹੁਣ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ। ਤੇ ਇਹ ਕਦੋਂ? ਜਦੋਂ ਆਪਾਂ ਪਿਆਰਿਓ ਗੁਰੂ ਜੀ ਦਾ ਸੱਚਾ ਗਿਆਨ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ। ਤੇ ਜਦੋਂ ਵੀ ਆਪਾਂ ਸਤਿਗੁਰਾਂ ਦੇ ਕੋਲ ਆਉਂਦੇ ਹਾਂ, ਕਿਤੇ ਵੀ ਗੁਰਮਤਿ ਸਮਾਗਮ ਵਿੱਚ ਜਾਂਦੇ ਹੋ, ਇਹ ਸੋਚ ਕੇ ਜਾਇਆ ਕਰੋ ਕਿ ਆਪਾਂ ਗੁਰੂ ਜੀ ਕੋਲੋਂ ਸਿੱਖਣ ਵਾਸਤੇ ਜਾਣਾ। ਤੇ ਜਦੋਂ ਪਿਆਰਿਓ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ, ਫਿਰ ਆਨੰਦ ਬਣੇਗਾ। ਆਓ, ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ, ਉਹਨਾਂ ਚਿਰ ਆਓ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਸਾਰੇ ਰਲ ਮਿਲ ਕੇ ਸ਼ਬਦ ਪੜ੍ਹੀਏ। ਦਾਸ ਤੇਰੇ ਕੀ ਬੇਨਤੀ, ਰਿੱਧ ਕਰ ਪ੍ਰਗਾਸ। ਕੋਈ ਵੀ ਵਾਂਝਾ ਨਾ ਰਵੇ ਜੀ, ਸਾਰੇ ਰਲ ਮਿਲ ਕੇ ਆਓ ਆਪਾਂ ਕੀਰਤਨ ਦੀ ਹਾਜ਼ਰੀ ਭਰੀਏ। दास तेरे की बेनती रिद कर करगा। दास तेरे की बेनती रिद कर करगा।
दास तेरे की बेनती रिद कर करगा।
दास तेरे की बेनती रिद कर करगा।
दास तेरे की बेनती रिद कर करगा। दास तेरे की बेनती रिद कर करगा। दास तेरे की बेनती रिद कर करगा।
रिद कर करगा, रिद कर करगा, रिद कर करगा, रिद कर करगा,
रिद कर करगा।
दास तेरे की बेनती रिद कर करगा। दास तेरे की रिद कर करगा।
दास तेरे की बेनती रिद कर करगा।
तुमरी कृपा ते पार ब्रह्म,
तुमरी कृपा ते पार ब्रह्म,
तुमरी कृपा ते पार ब्रह्म, दो खन तो नास, दो खन तो नास, दो खन तो नास,
दो खन तो नास,
दो खन को नास, दो खन को नास,
दो खन को नास, दो खन को नास।
राम दास तेरे की बेनती रिद कर करगा।
दास तेरे की बेनती रिद कर करगा। दास तेरे की बेनती रिद कर करगा।
दास तेरे रुद कर करगा। रुद कर करगा, रुद कर करगा, रुद कर करगा, दास तेरे की बेनती रिद कर करगा। दास तेरे की बेनती रिद कर करगा।
दास तेरे की बेनती रिद कर करगा।
दास
तेरे की बेनती रिद कर करगा।
चरण कमल का आसुरा, चरण कमल का आसुरा,
चरण कमल का
चरण कमल का आसुरा, चरण कमल का आसुरा, प्रभु पुरख गुण दास, प्रभु पुरख गुण दास, प्रभु पुरख गुण दास, प्रभु पुरख गुण दास,
पुरख गुण दास, प्रभु पुरख गुण दास,
चरण कमल दास रे की देन की हृदय पर करुगा, दास रे की देन की हृदय पर करुगा,
दास रे की देन की हृदय पर करुगा, दास रे की देन की हृदय पर
कर परगा, रुद कर परगा, रुद कर परगा, रुद कर परगा, दास रे की बेनती रुद कर परगा, दास रे की कीर्तन सिमरत रहो, कीर्तन नाम सिमरत रहो, कीर्तन नाम सिमरत रहो, कीर्तन नाम, कीर्तन नाम सिमरत रहो, कीर्तन नाम सिमरत रहो,
कीर्तन नाम सिमरत रहो, कीर्तन नाम सिमरत रहो,
जग लग काट साज, जग लग काट साज, जब लग काट सास, जब लग काट
सास, जब लग काट सास,
दास तेरे की बेनती रिद पर करगा, दास तेरे की बेनती रिद पर करगा,
दास तेरे की बेनती रिद पर करगा,
दास तेरे की
बेनती रिद पर करगा,
रिद कर परगा, रिद कर परगा,
कर परगा, रिद कर परगा,
ओ जी दास तेरे की बेनती रिद कर परगा, दास तेरे की बेनती रिद कर परगा, दास तेरे की
बेनती रिद कर परगा,
दास तेरे की वाहिगुरु 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 वाहिगुरु,
चरण कमल का आसरा आसरा,
वाहिगुरु
प्रभु पुरख गुण दास, कीर्तन नाम सिमरत रहो जब लग कट सांस मात पिता बंद तू है तू सर्व निवास तू सर्व निवास नानक प्रभु शरणागति नानक प्रभु शरणागति जाको निर्मल जास जाको निर्मल जास
तुमरी कृपात पारु ब्रह्म तुमरी कृपात पारु ब्रह्म तुमरी कृपात पारु ब्रह्म तुमरी कृपात पारु ब्रह्म दोखन को ना दोखन को ना दास तेरे की बेनती रुत कर करुणा दास तेरे की बेनती रुत कर करुणा रुत कर करुणा रुत कर करुणा रुत कर करुणा दास तेरे की बेनती रुत कर करुणा दास तेरे की बेनती रुत कर करुणा
अपन सारे एकाग्रता बना के पाज साहब जी पासों गुरबानी दियां विचारां सरवण करिए जी वाहेगुरु जी का खालसा वाहेगुरु जी की फतेह
Thank you. ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੁਠਾ ਗੁਰੂ ਮੇਰਾ ਗੁਰੂ ਮੈਂ ਜਿਹੀ ਕਣ ਚੇਰੀ ਰਾਮ ਤੂੰ ਸਗਰੋ ਰਤਨਾਗਰੋ ਹਉ ਸਾਰ ਨਾ ਜਾਣ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਿਹਰ ਮਤ ਸਾਈ ਕਿਰਪਾ ਕੀਜੈ ਸਾਵਤ ਦੀਜੈ ਅੱਠ ਪਹਿਰ ਤੁਧ ਧਿਆਇ ਗਰਭ ਨ ਕੀਜੈ ਰੇਣ ਹੋਵੀਜੈ ਤਾਂ ਗਤ ਜੀ ਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਆਓ ਜੀ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰਦੇ ਜਿੱਥੇ ਘਰਾਂ ਚ ਬੈਠ ਕੇ ਸੰਗਤ ਪ੍ਰੋਗਰਾਮ ਦਾ ਆਨੰਦ ਮਾਣਦੀ ਹੈ ਉੱਥੇ ਅੱਜ ਸਮਾਣੇ ਇਲਾਕੇ ਵਿੱਚੋਂ ਮਹਿਲ ਕਲਾਂ ਦੇ ਏਰੀਏ ਵਿੱਚੋਂ ਤੇ ਕੁਛ ਵੀਰ ਹੋਰ ਵੀ ਅਲੱਗ ਅਲੱਗ ਥਾਵਾਂ ਤੋਂ ਆਏ ਹੋਏ ਹੈ। ਜਿੰਨੀ ਕੁ ਜੇ ਪਰਮਿਸ਼ਨ ਹੈ ਜਿੰਨਿਆਂ ਕੁ ਨੂੰ ਆਪਾਂ ਬੁਲਾ ਸਕਦੇ ਹਾਂ। ਸੋ ਤਿੰਨ ਦਿਨ ਦਾ ਪ੍ਰੋਗਰਾਮ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਹੁੰਦਾ ਹੈ। ਖਾਸੀ ਕਲਾਂ ਵਾਲੇ ਵੀਰ ਵੀ ਆਏ ਹੈ ਤੇ ਟਕਾ ਨਾਲ ਆਪ ਸਾਰਿਆਂ ਨੇ ਕੁਝ ਸਮਾਂ ਬੈਠਣ ਦੀ ਖੇਚਲ ਕਰਿਓ। ਬੱਚਿਆਂ ਦਾ ਛੋਟੇ ਬੱਚਿਆਂ ਦਾ ਖਿਆਲ ਰੱਖਿਓ। ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜੇ ਕੋਈ ਥੱਕ ਜਾਏ ਤੇ ਉਹ ਪਿੱਛੇ ਖਲੋ ਸਕਦਾ ਹੈ, ਹਿੱਲ ਲਵੇ, ਟੇਢਾ ਹੋ ਜਾਏ, ਜਿਵੇਂ ਬੈਠਾ ਜਾਵੇ ਬੈਠੇ, ਪਰ ਧਿਆਨ ਇਕਾਗਰ ਰੱਖੇ। ਸਰੀਰ ਦੀ ਕੀ ਮੂਵਮੈਂਟ ਹੈ ਗੱਲ ਇਹ ਨਹੀਂ, ਸਰੀਰ ਕਿਵੇਂ ਬੈਠਾ ਮਸਲਾ ਇਹ ਨਹੀਂ, ਗੱਲ ਇਹ ਹੈ ਕਿ ਜੇ ਅਸੀਂ ਧਿਆਨ ਨਾਲ ਸੁਣਦੇ ਹਾਂ ਫਿਰ ਸੁਣਾਉਣ ਵਾਲੇ ਨੂੰ ਆਨੰਦ ਫੇਰ ਆਉਂਦਾ। ਬੰਦਾ ਚਾਹੇ ਖੜਾ ਚਾਹੇ ਬੈਠਾ ਚਾਹੇ ਜਿਵੇਂ ਮਰਜ਼ੀ, ਮਸਲਾ ਸੁਰਤ ਹਾਜ਼ਰ ਹੋਵੇ। ਸੁਣਨਾ ਹੁੰਦਾ ਹੈ ਇਕਾਗਰਤਾ ਨਾਲ ਧਿਆਨ ਲਾ ਕੇ, ਉਹ ਜ਼ਰੂਰੀ ਹੈ, ਫਿਰ ਕੋਈ ਗੱਲ ਕਰਨ ਦਾ ਸਵਾਦ ਵੀ ਆਉਂਦਾ। ਸੋ ਆਓ ਟਕਾ ਬਣਾ ਕੇ ਆਪਾਂ ਸਾਰਿਆਂ ਨੇ ਪਹਿਲਾਂ ਸ਼ਬਦ ਪੜ੍ਹਦੇ ਹਾਂ, ਉਸ ਤੋਂ ਬਾਅਦ ਫਿਰ ਭਗਤ ਨਾਮਦੇਵ ਸਾਹਿਬ ਜੀ ਦਾ ਸਾਰੇ ਰਲ ਕੇ ਨਾਲ ਬੋਲਣਾ। ਕਹਿੰਦੇ ਲੋਕਾਂ ਭਾਣੇ ਅਸੀਂ ਕਮਲੇ ਬੌਰੇ ਹਾਂ, ਪਰ ਜਿਹੜੇ ਅਸੀਂ ਕਮਲੇ ਹਾਂ, ਲੋਕਾਂ ਭਾਣੇ ਲੋਕੀ ਕਹਿੰਦੇ ਕਮਲੇ ਹੈ ਬੌਰੇ ਹੈ, ਪਰ ਅਸੀਂ ਲੋਕਾਂ ਵੱਲ ਨਹੀਂ ਵੇਖੀਦਾ। ਆਪਣੇ ਜਿਵੇਂ ਇੱਕ ਔਰਤ ਆਪਣੇ ਪਤੀ ਦੀ ਖੁਸ਼ੀ ਚਾਹੁੰਦੀ ਹੈ, ਲੋਕੀ ਕੀ ਕਹਿੰਦੇ ਆ, ਲੋਕਾਂ ਨੂੰ ਖੁਸ਼ ਥੋੜ੍ਹਾ ਕਰਦੀ ਹੈ, ਆਪਣੇ ਪਤੀ ਵਾਸਤੇ ਕਰਦੀ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਆ ਕਿ ਮੈਂ ਤੇ ਲੋਕਾਂ ਭਾਣੇ ਕਮਲੇ ਹੀ ਸਹੀ, ਪਰ ਅਸੀਂ ਤੇ ਜਿਹਦੀ ਖੁਸ਼ੀ ਵਾਸਤੇ ਕਰਦੇ ਹਾਂ ਉਹਦੇ ਵਾਸਤੇ ਹੀ ਹੈ। ਤਾਂ ਕਰਕੇ ਟਕਾ ਨਾਲ ਸਮਝਣ ਦੀ ਖੇਚਲ ਕਰਿਓ। ਰਾਮ ਪਤਾਰ ਮੈਂ ਬੋਰੀ ਮੇਰਾ ਰਾਮ ਪਤਾਰ ਮੈਂ ਬੋਰੀ ਮੇਰਾ ਰਾਮ ਪਤਾਰ ਜੀਵ ਬੋਰੀ ਰਾਮ ਪਤਾਰ ਰਾਜ ਰਾਜ ਤਾਂ ਕਉ ਕਦੋਂ ਸ਼ਿਕਾਰ ਰਾਜ ਰਾਜ ਤਾਂ ਕਉ ਕਦੋਂ ਸ਼ਿਕਾਰ ਰਾਜ ਰਾਜ ਤਾਂ ਕਉ ਸ਼ਿਕਾਰ ਰਾਜ ਰਾਜ ਤਾਂ ਕਉ
ਸਾਨੂੰ ਬਦਾਈ
ਗੁਣ ਨਾਹੀ ਮੈਂ
ਨਿਰਗੁਣਿਆ ਜੇ ਕੋ ਗੁਣ ਨਾਹੀ ਮੈਂ ਨਿਰਗੁਣਿਆ ਕੋ ਗੁਣ ਨਾਹੀ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹੀਏ। ਜਿਸਨੇ ਨਾ ਲਾਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਧਿਆਨ ਨਾਲ ਸੁਣੋ। ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ
ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ, ਕੰਮਾਂ ਨੂੰ ਹੀ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆਂ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰ ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ, ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਨੂੰ ਸਮਝਣਾ ਹੀ ਰੱਬ ਪੂਜਣਾ ਹੈ, ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ, ਇੱਕ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਘਰਾਂ ਵਿੱਚ ਤੇ ਚਲੋ ਸਾਰੇ ਸੁਣਦੇ ਹੀ ਨੇ, ਹੁਣ ਥੋੜੇ ਥੋੜੇ ਸਰੀਰ ਪਰਮੇਸ਼ਰ ਦੁਆਰ ਵੀ ਹਾਜ਼ਰੀ ਭਰਦੇ ਆ ਤੇ ਬੇਨਤੀ ਹੈ ਕਿ ਥੋੜਾ ਚਿਰ ਟਕਾ ਰੱਖਿਓ। ਕਈਆਂ ਨੂੰ ਸਾਡੀਆਂ ਗੱਲਾਂ ਸਮਝ ਲੱਗਦੀਆਂ, ਕਈਆਂ ਦੇ ਉੱਤੋਂ ਵੀ ਲੱਗ ਜਾਂਦੀਆਂ, ਕਿਉਂਕਿ ਕਈ ਥੋੜੇ ਜਿਹੇ ਐਕਟਿਵ ਨੇ, ਅੰਡਰਸਟੈਂਡਿੰਗ ਕਈਆਂ ਦੀ ਬੜੀ ਵਧੀਆ ਹੁੰਦੀ ਹੈ, ਕਈ ਗੱਲ ਹੌਲੀ ਹੌਲੀ ਸਮਝਦੇ ਆ। ਸਾਡਾ ਜਿਹੜਾ ਸਿੱਧਾ ਜਿਹਾ ਇਲਾਕਾ ਹੈ ਸਮਾਣੇ ਦਾ, ਮੈਂ ਵੇਖਦਾ 20 ਸਾਲਾਂ ਤੋਂ ਜਿਹੜੇ ਪਰਿਵਾਰ ਕਈ ਉਹ ਬਾਬਿਆਂ ਵੇਲੇ ਸੀ ਉਦੋਂ ਵੀ ਮਗਰ ਮਗਰ ਸੀ, ਅੱਜ ਵੀ ਮਗਰ ਮਗਰ ਹੀ, ਬਾਬਿਆਂ ਵੇਲੇ ਵੀ ਮਗਰ ਮਗਰ ਅੱਜ ਵੀ। ਤੇ ਉਹਨਾਂ ਵਿੱਚੋਂ ਕਈ ਬੜੇ ਗੱਲ ਜਿੱਦਾਂ ਆਪਾਂ ਕਰਦੇ ਹਾਂ ਹਰ ਗੱਲ ਪ੍ਰੋਪਰ ਸਮਝਦੇ ਆ, ਤੇ ਕਈਆਂ ਦਾ ਉਦਾਂ ਹੀ ਪੁਰਾਣਾ ਪ੍ਰੇਮ ਬਣਿਆ, ਬਸ ਉਹ ਬਣਿਆ ਹੀ ਹੋਇਆ। ਉਹਨਾਂ ਨੂੰ ਧਾਰਨਾ ਪੜ੍ਹੀ ਜੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਸ਼ਬਦ ਪੜ੍ਹ ਲੋ ਤਾਂ ਕੋਈ ਫਰਕ ਨਹੀਂ ਪੈਂਦਾ, ਚਾਹੇ ਕਵਿਤਾ ਪੜ੍ਹ ਲੋ ਤਾਂ ਕੋਈ ਫਰਕ ਨਹੀਂ ਪੈਂਦਾ, ਕਈ ਇੱਦਾਂ ਦੇ ਪਰਿਵਾਰ ਵੀ ਹੈਗੇ। ਸੋ ਮੈਂ ਚਾਹੁੰਦਾ ਹਾਂ ਕਿ ਅਸੀਂ ਹੌਲੀ ਹੌਲੀ ਇਹਨਾਂ ਨੁਕਤਿਆਂ ਨੂੰ ਸਮਝੀਏ, ਸੌਖਾ ਕਰੀਏ, ਜ਼ਿੰਦਗੀ ਸੌਖੀ ਹੋਵੇ, ਬੜਾ ਜ਼ਰੂਰੀ ਹੈ। ਧਿਆਨ ਨਾਲ ਸੁਣਾਂਗੇ ਸਮਝਾਂਗੇ ਇਹਦੇ ਵਿੱਚ ਸਾਡਾ ਵਿਕਾਸ ਹੋਏਗਾ। ਮੈਂ ਉਸ ਹਰ ਗੱਲ ਦਾ ਜਵਾਬ ਦੇ ਆ ਜਿਹੜੀ ਸਾਡੀ ਕੋਈ ਗੱਲ ਸਮਾਜ ਦਾ ਨੁਕਸਾਨ ਕਰਦੀ ਹੋਵੇ, ਜਿਹਦੇ ਨਾਲ ਸਮਾਜ ਦਾ ਭਲਾ ਨਾ ਹੁੰਦਾ ਹੋਵੇ। ਹਰ ਜਨ ਸਧਾਰਨ ਦਾ ਸਾਡੀ ਜ਼ਿੰਦਗੀ ਨੂੰ ਸੌਖੀ ਬਣਾਉਣ ਦਾ ਸੌਖਾ ਤਰੀਕਾ ਹੈ ਜਿਹੜਾ ਇਹ ਹੋਈ। ਅਸੀਂ ਵੀਰ ਮੇਰੇ ਨਾਲ ਗੱਲ ਕਰਦੇ ਸੀ ਮਰੋੜੀ ਵਾਲੇ, ਕਹਿੰਦੇ ਭਾਈ ਸਾਹਿਬ ਸ਼ਬਦ ਵਿਚਾਰ ਜਿਹੜੀ ਹੈ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਇੱਕ ਦੋ ਸ਼ਬਦ ਵਿੱਚ ਪਾ ਤੇ ਸਾਈਡ ਵਿਚਾਰ 10-10 ਮਿੰਟ ਦੇ ਕਲਿੱਪ ਬਣਾ ਦਿਆ ਕਰੋ। ਤੇ ਮੈਂ ਪੁੱਛਦਾ ਸੀ ਕਿਉਂ, ਕਹਿੰਦੇ ਕਈ ਗੱਲਾਂ ਕਰਦੇ ਨੇ ਇਹ ਤੇ ਦੁਨਿਆਵੀ ਗੱਲਾਂ ਹੀ ਕਰੀ ਜਾਂਦੇ ਨੇ, ਮਤਲਬ ਵੀ ਆਪਣਾ ਜਿਹੜੀਆਂ ਗੱਲਾਂ ਕਰਦੇ ਆ, ਕਹਿੰਦੇ ਤੇ ਦੁਨੀਆਂ ਦੀਆਂ ਗੱਲਾਂ ਹੀ ਕਰੀ ਜਾਂਦੇ ਨੇ, ਮਤਲਬ ਕੋਈ ਰੂਹਾਨੀਅਤ ਦੀ ਗੱਲ ਤੇ ਕਰਦੀ ਨਹੀਂ। ਤੁਸੀਂ ਮੈਨੂੰ ਇੱਕ ਵੀ ਉਦਾਹਰਣ ਦਿਓ ਜਿਹੜੀ ਗੁਰਬਾਣੀ ਚ ਹੋਵੇ ਤੇ ਦੁਨੀਆਂ ਤੋਂ ਬਾਹਰ ਹੋਵੇ, ਇੱਕ ਵੀ ਉਦਾਹਰਣ। ਜਿੰਨੀਆਂ ਉਦਾਹਰਣਾਂ ਗੁਰੂ ਸਾਹਿਬ ਨੇ ਲਈਆਂ ਕਿੱਥੋਂ ਲਈਆਂ ਭਲਾ ਬੋਲੋ, ਸਮਾਜ ਚ ਦੁਨੀਆਂ ਦੀਆਂ ਸਾਹਮਣੇ ਜਿਹੜਾ ਵੇਖਿਆ ਉਹਦੀ ਉਦਾਹਰਣ ਦਿੱਤੀ, ਜੋ ਸਾਹਮਣੇ ਵੇਖਿਆ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਜਾੜੇ ਕਾ ਬੰਦ। ਇਹ ਕਾਜੀ ਕਿਤੇ ਹੋਰ ਸੀ ਕਿ ਦੁਨੀਆਂ ਚ ਸੀ, ਇਹ ਗੱਲ ਕਾਦੀ ਕਰਦੇ ਨੇ ਫਿਰ, ਦੁਨਿਆਵੀ ਹੈ ਕਿ ਬਾਹਰ ਦੀ, ਕਿਤੇ ਦੀ ਕਾਜੀ ਕਿੱਥੇ ਸੀ, ਉਹ ਵੀ ਦੁਨੀਆਂ ਚ ਸੀ। ਝੂਠ ਬੋਲਦਾ ਸੀ, ਵੱਡੀਆਂ ਲੈਂਦਾ ਸੀ, ਲੁੱਟ ਕੇ ਖਾਂਦਾ ਸੀ, ਇਹ ਸਾਰਾ ਕੁਝ ਸਾਹਮਣੇ ਤੇ ਹੈ, ਦੁਨੀਆ 'ਚ ਤੇ ਹੋ ਰਿਹਾ। ਤੇ ਜਿਹੜਾ ਬੰਦਾ ਗਿਆਨ ਲੈਂਦਾ, ਸਮਝ ਲੈਂਦਾ, ਇਹ ਦੱਸੋ ਵਰਤਣਾ ਕਿੱਥੇ ਹੈ ਭਲਾ? ਦੁਨੀਆ 'ਚ, ਸਮਾਜ ਵਿੱਚ। ਇਹ ਤੇ ਇਹਨਾਂ ਨੇ ਘਾੜਤ ਘੜ ਲਈ ਹੈ ਵੀ ਇੱਕ ਦੁਨਿਆਵੀ ਗਿਆਨ ਹੈ, ਇੱਕ ਕਹਿੰਦੇ ਰੂਹਾਨੀਅਤ ਦਾ ਗਿਆਨ ਹੈ। ਜੇ ਇਹਨਾਂ ਨੂੰ ਪੁੱਛੋ ਵੀ ਦੁਨਿਆਵੀ ਗਿਆਨ ਕਿਹੜਾ ਹੈ, ਇਹ ਤੇ ਕਹਿੰਦੇ ਜਿਹੜਾ ਸਕੂਲਾਂ 'ਚੋਂ ਮਿਲਦਾ, ਜਿਹੜਾ ਬਾਹਰ ਮਿਲਦਾ। ਰੂਹਾਨੀਅਤ ਜਿਹੜਾ ਹੈ ਕਹਿੰਦੇ ਸਾਨੂੰ ਪਤਾ ਹੈ, ਬ੍ਰਹਮ ਗਿਆਨੀਆਂ ਨੂੰ ਪਤਾ ਹੈ। ਇਹਨਾਂ ਨੂੰ ਪੁੱਛੋ ਫਿਰ ਇਹਦਾ ਪਤਾ ਕਿਵੇਂ ਲੱਗਦਾ ਹੈ, ਕਹਿੰਦੇ ਸਾਡੇ ਜਿਹਨਾਂ ਨਾਮ ਜਪੋ ਫਿਰ ਪਤਾ ਲੱਗਦਾ। ਲੈ ਫੜ ਲਓ ਪੂਛ ਇਹਨਾਂ ਦੀ। ਇਹਨਾਂ ਨੂੰ ਪੁੱਛੋ ਵੀ ਦੱਸੋ ਵੀ ਜਿਹੜਾ ਰੂਹਾਨੀਅਤ ਗਿਆਨ ਹੁੰਦਾ ਕੀ ਹੁੰਦਾ, ਕਹਿੰਦੇ ਦੱਸਿਆ ਜਾ ਹੀ ਨਹੀਂ ਸਕਦਾ। ਲੈ ਆ ਜਵਾਬ, ਇਹ ਕਹਿੰਦੇ ਦੱਸਿਆ ਨਹੀਂ ਜਾ ਸਕਦਾ। ਹੁਣ ਬੰਦਾ ਕੀ ਕਰੇ ਇੱਥੇ, ਜਿਹੜਾ ਦੱਸਿਆ ਹੀ ਨਹੀਂ ਜਾ ਸਕਦਾ। ਏਦਾਂ ਨਹੀਂ, ਗੁਰਬਾਣੀ 'ਚ ਗੱਲ ਸਾਡੇ ਸਮਾਜ ਨੂੰ ਸੁਧਾਰਨ ਦੀ ਹੈ। ਤੇ ਸਾਡਾ ਘਰ ਕਿੱਥੇ ਹੈ, ਸਮਾਜ ਦੇ ਵਿੱਚ ਹੈਗਾ ਕਿ ਨਹੀਂ, ਅਸੀਂ ਸਮਾਜ ਦਾ ਹਿੱਸਾ ਹੈਗੇ ਕਿ ਨਹੀਂ, ਤੇ ਸਾਡੀ ਗੱਲ ਹੋ ਰਹੀ ਹੈ ਗੁਰਬਾਣੀ 'ਚ। ਜਦੋਂ ਆਪਾਂ ਉਹਨੂੰ ਸੌਖੇ ਤਰੀਕੇ ਨਾਲ ਸਮਝਾਉਂਦੇ ਹਾਂ, ਫਿਰ ਇਹ ਕਹਿਣਗੇ ਇਹ ਤੇ ਦੁਨਿਆਵੀ ਗੱਲਾਂ ਕਰਦੇ ਆ, ਗੱਲਾਂ ਕਰਨੀਆਂ ਹੀ। ਜਿਹੜਾ ਵੀ ਗਿਆਨ ਹੈ ਮੈਨੂੰ ਜਵਾਬ ਦੇਵੇ ਕੋਈ ਬ੍ਰਹਮ ਗਿਆਨੀ। ਜਿੰਨੀਆਂ ਉਦਾਹਰਨਾਂ ਨੇ ਦੁਨੀਆਂ ਦੀਆਂ ਨੇ, ਸਮਾਜ ਦੀਆਂ ਨੇ, ਤੇ ਸਮਾਜ ਦੇ ਭਲੇ ਵਾਸਤੇ ਗੁਰਬਾਣੀ ਹੈ। ਸਮਾਜ ਦਾ ਭਲਾ ਹੋਣਾ, ਦੁਨੀਆਂ ਦਾ ਭਲਾ ਹੋਵੇ, ਸਾਡਾ ਭਲਾ ਹੋਵੇ। ਸਾਹਮਣੇ ਸੀ ਜੋ, ਉਹਨੂੰ ਵੇਖਿਆ ਗੁਰੂ ਸਾਹਿਬ ਨੇ। ਫਿਰ ਧੁਰਕੀ ਬਾਣੀ ਕਿਉਂ ਕਹਿੰਦੇ ਆ, ਧੁਰੇ ਚੋਂ ਆਈ ਦਿਲੋਂ, ਉਹ ਬਚਨ ਜਿਹੜੇ ਦਿਲੋਂ ਆਏ ਹੈ, ਦਿਲੋਂ। ਮੈਂ ਗੱਲ ਕਰਦਾ ਹੀ ਸੀ ਨਾ ਬਈ, ਜਿਵੇਂ ਅਸੀਂ ਸਾਡੇ ਨਾ ਪਾਕਿਸਤਾਨੀ ਜਿਹੜੇ ਰਿਫੂਜੀ ਆਪਣੇ ਜਿਹੜੇ ਸਮਾਣੇ ਵਾਲੇ ਹੋ ਤੁਸੀਂ, ਤੁਹਾਨੂੰ ਪਤਾ, ਜੇ ਤੁਸੀਂ ਮੈਂ ਪੁੱਛਾਂ ਵੀ ਜੇ ਤੁਸੀਂ ਉਧਰੋਂ ਆਏ ਹੋ ਆਪਣਾ ਕਰਨਾਲੋਂ, ਬੰਦਾ ਤੁਰੇ, ਵੇਖੋ ਮਾਲਵੇ ਵਾਲੇ ਕਹਿੰਦੇ ਨੇ ਤੁਰੇ ਤੇ ਪਾਕਿਸਤਾਨੀ ਆਉਂਦੇ ਨੇ ਤੁਰੇ, ਜਿਹਨਾਂ ਨੂੰ ਮੈਂ ਪੁੱਛਾਂ ਵੀ ਕਰਨਾਲੋਂ ਆਏ ਹੋ, ਉਹ ਆਖਣਗੇ ਹਾਂ। ਅੱਛਾ ਫਿਰ ਬਈ ਰਾਹ 'ਚ ਕਿਤੇ ਖਲੋਤੇ ਹੋ ਕਿ ਕਿੱਥੋਂ, ਇੱਥੇ ਨੇੜੇ ਆਏ ਸੋ, ਸਮਾਣੇ ਆਏ ਸੋ, ਜੇ ਉਹਨਾਂ ਨੂੰ ਮੈਂ ਪੁੱਛਾਂ, ਆਖਣਗੇ ਧੁਰੋਂ ਹੀ ਅੱਜ ਤੇ ਨਾ, ਧੁਰੋਂ ਤੁਰੇ, ਧੁਰੋਂ ਹੀ ਆਏ। ਮਤਲਬ ਧੁਰੋਂ ਮਤਲਬ ਸਿਰਿਓ, ਤੇ ਧੁਰੋਂ ਹੀ ਆਏ ਮਤਲਬ ਘਰੋਂ ਹੀ ਆਏ ਆ, ਮੁੱਢੋਂ ਸਾਡੇ ਘਰੋਂ ਤੁਰੇ ਆ, ਉਹਨੂੰ ਕਹਿਣਗੇ ਧੁਰੋਂ ਹੀ ਆਏ ਆ, ਮੁੱਢੋਂ। ਜਿਹੜੇ ਉਹ ਬਚਨ, ਉਹ ਵਿਚਾਰ ਜਿਹੜੇ ਦਿਲੋਂ, ਕੀ ਬੰਦੇ ਤੁਸੀਂ ਮੈਨੂੰ ਦੱਸੋ, ਜਿਹੜੀਆਂ ਗੱਲਾਂ ਕਰਦੇ ਆ ਅੱਜ ਲੋਕ ਲੀਡਰ, ਮੈਨੂੰ ਜਵਾਬ ਦਿਓ। ਲੀਡਰ ਜਦੋਂ ਕਹਿੰਦੇ ਆ ਐਂ ਕਰ ਦਿਆਂਗੇ, ਨਸ਼ੇ ਖਤਮ ਕਰ ਦਿਆਂਗੇ, ਸਾਨੂੰ ਆ ਜਾਣ ਦਿਓ, ਅਸੀਂ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਇਹ ਗੱਲਾਂ ਉੱਤੋਂ ਉੱਤੋਂ ਕਰਦੇ ਆ ਕਿ ਦਿਲੋਂ ਧੁਰੋਂ ਕਰਦੇ ਆ? ਧੁਰੋਂ ਕਰਦੇ ਆ? ਨਹੀਂ ਕਰਦੇ। ਚਾਹੇ ਲੀਡਰ ਕੋਈ ਵੀ ਹੈ, ਕੋਈ ਵੀ ਹੈ ਭਾਵੇਂ, ਇਹ ਸਾਰਾ ਕੁਝ ਉੱਤੋਂ ਉੱਤੋਂ ਕਰਦੇ ਆ। ਪਰ ਜਿਹੜੇ ਪਾਤਸ਼ਾਹ ਨੇ ਬਚਨ ਕੀਤੇ ਨੇ, ਉਹ ਉੱਤੋਂ ਉੱਤੋਂ ਕੀਤੇ ਕਿ ਦਿਲੋਂ ਕੀਤੇ? ਜੋ ਕੀਤਾ ਕਰਕੇ ਵਿਖਾਇਆ ਕਿ ਨਹੀਂ ਵਿਖਾਇਆ? ਉਹਨਾਂ ਗੱਲਾਂ ਕਰਕੇ, ਉਹਨਾਂ ਬਚਨਾਂ ਕਰਕੇ, ਉਹਨਾਂ ਵਿਚਾਰਾਂ ਕਰਕੇ ਤਵੀਆਂ ਤੇ ਬੈਠੇ ਕਿ ਨਹੀਂ ਬੈਠੇ? ਤੇਗਾਂ ਚੁਬੜੇ, ਕੜ ਗਏ, ਰੇਤਿਆਂ 'ਚ ਸੜਿਆ ਸ਼ਰੀਰ, ਕੰਡਿਆਂ ਤੇ ਪਏ, ਪਰ ਜੋ ਜੋ ਕਿਹਾ ਉਹ ਦਿਲੋਂ ਕਿਹਾ, ਦਿਲੋਂ ਕਿਹਾ। ਤੁਰਕੀ ਤੁਰੇ ਚੋਂ ਆਏ ਵਿਚਾਰ, ਤੁਰਕੀ ਬਾਣੀ ਆਈ, ਉਹ ਤੁਰੇ ਚੋਂ ਨਿਕਲੇ ਵਿਚਾਰ, ਅੰਦਰੋਂ ਨਿਕਲੇ। ਕਬੀਰ ਜੀ ਦੇ ਦਿਲੋਂ ਨਿਕਲਿਆ ਸਾਰਾ। ਤੇ ਬੰਦਾ ਉਹ ਹੋਵੇ ਜਿਹੜਾ ਪਿਆਰ ਕਰੇ ਦਿਲੋਂ ਕਰੇ, ਜਿੰਨਾ ਕੰਮ ਕਰੇ ਦਿਲੋਂ ਕਰੇ, ਜਿੰਨੀ ਗੱਲ ਕਰੇ ਦਿਲੋਂ ਕਰੇ। ਹੁਣ ਸੋਚ ਕੇ ਵੇਖੋ, ਆਹ ਢੋਲਕੀ ਵਜਾਉਣ ਵਾਲੇ ਨੇ ਦਿਲੋਂ ਨਾ ਵਜਾਈ ਤੇ ਬਹਿ ਗਿਆ ਪੇੜਾ, ਬੋਲਣ ਵਾਲੇ ਬੰਦੇ ਦਾ ਮਨ ਹੀ ਨਾ ਕਰੇ ਤੇ ਰਸ ਆਏਗਾ ਕੋਈ? ਮੇਰਾ ਹੀ ਨਾ ਮਨ ਕਰੇ ਇੱਥੇ ਬੋਲਣ ਦਾ, ਦਿਲੋਂ। ਇੱਕ ਇੱਥੇ ਮੈਨੂੰ ਦਿਸ ਨਹੀਂ ਪੈਂਦੇ ਸਾਹਮਣੇ ਬੈਠਾ ਬੰਦਾ ਵੀ ਬੰਦਾ ਲੈ ਆਏ ਨੇ, ਇਹ ਬਹਿਣਾ ਨਹੀਂ ਚਾਹੁੰਦਾ, ਇਹਨੂੰ ਕਹਿ ਕੇ ਬਿਠਾਇਆ, ਤੇ ਉਹ ਦਿਲੋਂ ਨਹੀਂ ਬੈਠਾ ਹੁੰਦਾ ਤੇ ਇਕੱਲਾ ਹੀ ਖਰਾਬ ਕਰੀ ਜਾਂਦਾ ਸਾਰੇ ਪ੍ਰੋਗਰਾਮ। ਮੇਰਾ ਧਿਆਨ ਉਹਦੇ 'ਚ ਜਾਈ ਜਾਂਦਾ ਵੀ ਇਹ ਭੈੜੇ ਬੂਥੇ ਵਾਲਾ ਕਿੱਥੋਂ ਬਹਿ ਗਿਆ ਕੇ ਵਿੱਚ? ਬੂਥਾ ਭਾਵੇਂ ਸੋਹਣਾ ਹੀ ਹੋਵੇ ਉਹਦਾ, ਪਰ ਉਹ ਬੂਥਾ ਬਣਾ ਕੇ ਬੈਠਾ ਹੁੰਦਾ, ਪਤਾ ਲੱਗ ਜਾਂਦਾ ਵੀ ਇਹਦਾ ਜੀ ਲੱਗ ਨਹੀਂ ਰਿਹਾ, ਬਹਿ ਗਿਆ, ਪੰਗਾ ਲੈ ਲਿਆ, ਲੱਗਦਾ ਨਹੀਂ ਹੁੰਦਾ। ਹੁਣ ਗੱਲ ਇਹ ਹੈ ਵੀ ਦਿਲੋਂ ਬੈਠਾ, ਹੁਣ ਭੈਣ ਸਬਜ਼ੀ ਬਣਾਵੇ ਦਿਲੋਂ, ਮੂੰਹ ਲੈਂਦੀ ਹੈ ਫਿਰ, ਹੁਣ ਕੱਟੇ ਖਲੋਣਾ ਪੈਂਦਾ ਨਾ। ਜੇ ਤੜਕਾ ਭੁੰਨਣਾ ਨਾ, ਤੁਸੀਂ ਕਦੇ ਖੁੰਬਾਂ ਬਣਾਉਂਦੇ ਹੋ, ਕਦੇ ਪਨੀਰ ਬਣਾਉਂਦੇ ਹੋ, ਕਦੇ ਉਹਦੇ ਉੱਤੇ ਫਿਰ ਕੜਛੀ ਲੈ ਕੇ ਖਲੋਣਾ ਪੈਂਦਾ। ਤੇ 25-30 ਮਿੰਟ ਪੁੱਜਦਾ ਹੈ, ਫਿਰ ਪਤਾ ਲੱਗਦਾ। ਜੇ ਕੋਈ ਆਖੇ ਵੀ ਮੈਂ ਗੰਗਲ ਪਾਣੀ ਬਣਾਉਣਾ ਵੀ 5 ਮਿੰਟਾਂ 'ਚ ਹੀ ਨਿਬੜ ਜਾ ਕੰਮ ਸਾਰਾ, ਉਧਰੋਂ ਫੋਨ ਵੇਖੀ ਜਾਏ, ਉਧਰੋਂ ਉਧਰ ਦਿਲੋਂ ਮਨ ਕਿਤੇ ਹੋਰ ਹੋਵੇ, ਗੱਲ ਕਿਤੇ ਹੋਰ ਹੋਵੇ, ਸਬਜ਼ੀ ਕਿਤੇ ਹੋਵੇ, ਤੇ ਸੜ ਜਾਂਦਾ, ਕਦੇ ਸੜ ਗਿਆ, ਕਦੇ ਨਮਕ ਮਿਰਚ ਪੈ ਗਿਆ, ਕਦੇ 2 ਵਾਰੀ ਲੂਣ ਪਾ ਦਿੱਤਾ ਜਾਂ ਫਿਰ ਪਾਇਆ ਹੀ। ਏਦਾਂ ਹੁੰਦਾ ਹੈ, ਪੁਰਾਣੇ ਵੇਲਿਆਂ 'ਚ ਨਹੀਂ ਸੀ ਹੁੰਦਾ, ਪਰ ਅੱਜ ਹੋ ਜਾਂਦਾ ਹੈ। ਅਗਲਾ ਫੋਨ 'ਤੇ ਲੱਗਾ, ਚੇਤਾ ਹੀ ਭੁੱਲ ਗਿਆ ਵੀ ਕੀ ਪਾਉਣਾ ਸੀ, ਉਹ ਜਦੋਂ ਖਾਣ ਲੱਗੇ ਫਿਰ ਪਤਾ ਲੱਗਾ ਵੀ ਲੂਣ ਤਾਂ ਪਾਇਆ ਹੀ ਨਹੀਂ। ਹੁੰਦਾ ਹੈ ਨਾ ਏਦਾਂ, ਜਦੋਂ ਦਿਲੋਂ ਬਣੀ ਹੋਵੇ ਸਬਜ਼ੀ, ਉਹ ਤੇ ਰੋਟੀ ਨਹੀਂ ਮਨੋਂ ਲੈਂਦੀ, ਤੇ ਬਾਣੀ ਸਾਡੇ ਮਨੋਂ ਕਿਵੇਂ ਲੈ ਜਾਏ? ਤੇ ਦਿਲੋਂ ਆਈਆਂ ਗੱਲਾਂ, ਦਿਲੋਂ ਆਏ ਵਿਚਾਰ ਵੀਰੋ, ਦਿਲੋਂ ਕੀਤਾ ਕੰਮ ਕੋਈ ਵੀ ਹੈ ਜਿਹੜਾ, ਕਿਸੇ ਬੰਦੇ ਨੇ ਮਕਾਨ ਬਣਾਇਆ, ਰੀਝ ਲਾ ਦੇਵੇ ਆਪਣੀ ਪੂਰੀ, ਪੇਂਟ ਕਰਨ ਲੱਗਾ ਰੀਝ ਲਾ ਦੇਵੇ, ਸਫਾਈ ਕਰੇ ਨਾ ਰੀਝ ਲਾ ਦੇਵੇ। ਐ ਮੈਂ ਕਹਿੰਦਾ ਕੱਚਾ ਮਕਾਨ ਵੀ ਬੋਲਦਾ ਵੀ ਅੱਜ ਇੱਥੇ ਕਿਸੇ ਬੀਬੀ ਨੇ ਹੱਥ ਫੇਰਿਆ, ਪੋਚਾ ਲੱਗਾ ਹੈ, ਰਸੋਈ ਸਾਫ਼ ਹੋਈ ਹੈ। ਤੇ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਪਾਤਸ਼ਾਹ ਨੇ, ਆਹ ਜਿਹੜੇ 35 ਹੈ, ਇਹਨਾਂ ਨੇ ਜਿੰਨੇ ਕੰਮ ਵੀ ਕੀਤੇ ਹੈ ਨਾ, ਦਿਲੋਂ ਹੀ ਕੀਤੇ ਹੈ, ਤੇ ਕਰਨੇ ਵੀ ਦਿਲੋਂ ਹੀ ਚਾਹੀਦੇ ਹੈ, ਧੁਰੋਂ ਹੀ ਚਾਹੀਦੇ। ਤੇਰਾ ਧੁਰ ਨਾਲ ਹੋਵੇ, ਦਿਲੋਂ ਹੋਵੇ, ਰੀਝ ਲਾ ਲੇ ਰੀਝ। ਇਸ ਕਰਕੇ ਜਿਹੜਾ ਕੰਮ ਤੁਸੀਂ ਕਰਦੇ ਹੈ ਨਾ ਵੀਰੋ, ਉਹ ਕੰਮ ਨੂੰ ਰੀਝ ਨਾਲ ਕਰਨ ਲੱਗ ਜਾਓ, ਸਵਾਦ ਆਉਣ ਲੱਗ ਜਾਏਗਾ, ਮਨ ਲਾ ਲਾ। ਮੈਂ ਤੁਹਾਨੂੰ ਦੱਸਿਆ ਸੀ ਨਾ ਬਿਲ ਗੇਟਸ ਜਿਹੜਾ ਸੀ, ਬਿਲ ਗੇਟਸ ਸਭ ਤੋਂ ਅਮੀਰ ਬੰਦਾ ਰਿਹਾ, ਚਲੋ ਹੁਣ ਤੇ ਹੁਣ ਵੀ ਹੈਗਾ ਜਿਉਂਦਾ ਹੈ। ਉਹ ਬੰਦਾ ਕਹਿੰਦਾ ਵੀ ਜੇ ਤੇ ਆਨੰਦ ਲੈਣਾ ਹੈ ਨਾ ਤੁਸੀਂ, ਜੇ ਤੁਹਾਡਾ ਦਿਲ ਕਰਦਾ ਹੈ ਵੀ ਤੁਸੀਂ ਆਨੰਦ ਲੈਣਾ ਹੈ ਘੰਟਾ 2 ਘੰਟੇ, ਉਹ ਕਹਿੰਦਾ ਮੂਵੀ ਵੇਖੋ। 2 ਘੰਟੇ ਬੰਦੇ ਦਾ ਜੀ ਲੱਗਾ ਰਹਿੰਦਾ, 3-4 ਘੰਟੇ ਆਨੰਦ ਲੈਣਾ ਤੇ ਮੈਚ ਵੇਖ ਲਓ, ਅਗਲਾ ਮੈਚ ਵੇਖ ਲਓ, 3-4 ਘੰਟੇ ਆਨੰਦ ਲੈ ਲਓ। ਜੇ ਤੁਹਾਡਾ ਜੀ ਕਰਦਾ ਵੀ 1 ਦਿਨ ਆਨੰਦ ਲੈਣਾ ਪੂਰਾ, ਤੇ ਫਿਰ ਤੁਸੀਂ ਪਿਕਨਿਕ ਚਲੇ ਜਾਓ। ਪਿਕਨਿਕ ਦਾ ਮਤਲਬ ਹੁੰਦਾ ਵੀ ਰੋਟੀ ਪਾਣੀ ਬੰਨੋ ਤੇ ਕਿਸੇ ਖੁੱਲੇ ਥਾਂ ਤੇ ਸਾਰਾ ਟੱਬਰ ਬਹਿ ਕੇ ਖਾ ਲਓ, ਬਹਿ ਕੇ ਰੋਟੀ ਘਰੋਂ ਹੀ ਲੈ ਜਾਓ, ਪਰ ਖਾ ਕਿਤੇ ਬਾਹਰ ਲਓ, ਇਕੱਠੇ ਸਮਾਨ ਸਮੂਨ ਪੈਕ ਕਰਕੇ। ਹੁਣ ਸਾਡੇ ਤੇ ਨਹੀਂ ਪਿਕਨਿਕ ਦਾ ਪਤਾ, ਹੁਣ ਬੰਦਾ ਕਿਹੜੀ ਨਹਿਰ ਤੇ ਬੈਠੇ ਜਾ ਕੇ, ਹੁਣ ਅਗਲਾ ਆਖੇ ਵੀ ਸਮਾਣੇ ਵਾਲੀ ਨਹਿਰ ਤੇ ਮਰਨ ਚੱਲਾ ਹੈ, ਲੋਕੀ ਦੇ ਮਗਰ ਪੈ ਅਗਾ ਕੇ ਕਮਲੇ ਹੋਏ ਨੇ ਵੀ ਰੋਟੀ ਖਾਣੀ ਘਰ ਖਾ ਲਓ, ਬੰਨ ਕੇ ਪਰੌਂਠੇ ਨਹਿਰ ਤੇ ਖਾਣ ਲੱਗੇ ਨੇ। ਸਾਡੇ ਤੇ ਅਗਲਾ ਪਿਕਨਿਕ, ਸਾਨੂੰ ਤੇ ਪਿੰਡਾਂ ਵਾਲਿਆਂ ਨੂੰ ਪਿਕਨਿਕਾਂ ਦਾ ਕੀ ਪਤਾ, ਸਾਡੇ ਪਤਾ ਹੀ ਨਹੀਂ ਨਾ। ਪਿਕਨਿਕ ਦਾ ਮਤਲਬ ਇਹ ਹੈ ਵੀ ਰੋਟੀ ਪਾਣੀ ਘਰੋਂ ਚੁੱਕਿਆ, ਸਮਾਨ ਸਾਰਾ ਚੁੱਕਿਆ ਤੇ ਕਿਸੇ ਥਾਂ ਤੇ ਖੁੱਲੇ ਜੇ ਥਾਂ ਤੇ ਬਹਿ ਕੇ ਤੇ ਉੱਥੇ ਖਾ ਲਿਆ, ਸਾਡਾ ਮਤਲਬ ਇੰਨਾ ਹੀ ਹੈ। ਕਹਿੰਦੇ ਜੇ ਆਨੰਦ ਲੈਣਾ 1 ਦਿਨ ਦਾ ਤੇ ਪਿਕਨਿਕ ਤੇ ਜਾ ਚਲੇ ਜਾਓ। ਅੱਛਾ, ਜੇ ਆਨੰਦ ਲੈਣਾ ਤੁਸੀਂ ਹਫ਼ਤੇ ਦਾ, 4 ਦਿਨ ਦਾ, ਹਫ਼ਤਾ ਆਨੰਦ ਲੈਣਾ, ਫਿਰ ਕਿਤੇ ਘੁੰਮਣ ਚਲੇ ਜਾਓ, ਘੁੰਮਣ ਚਲੇ ਜਾਓ। ਹਫ਼ਤਾ ਸ਼ਿਮਲਾ ਚਲੇ ਗਿਆ ਬੰਦਾ, ਮਨਾਲੀ ਤੁਰ ਗਿਆ ਜਾਂ ਕਿਤੇ ਹੋਰ ਚਲਿਆ ਗਿਆ, ਚਲੋ। ਕਹਿੰਦੇ ਜੇ ਆਨੰਦ ਲੈਣਾ ਤੁਸੀਂ 2-3 ਮਹੀਨਿਆਂ ਦਾ, ਫਿਰ ਕਹਿੰਦੇ ਵਿਆਹ ਕਰਾ ਲਓ, ਵੀ 2-3 ਮਹੀਨੇ ਬੜੇ ਸੋਹਣੇ ਲੰਘਦੇ ਨੇ, ਬੰਦਾ ਖੁਸ਼ ਖੁਸ਼ ਰਹਿੰਦਾ, ਠੀਕ ਹੈ। ਤੇ ਕਹਿੰਦੇ ਜੇ ਆਨੰਦ ਲੈਣਾ ਹੈ ਸਾਰੀ ਜ਼ਿੰਦਗੀ ਦਾ, ਵੀ ਸਦਾ ਹੀ ਆਨੰਦ 'ਚ ਰਹਿਣਾ, ਚ ਬੜਾ ਹੀ ਆਨੰਦ ਲੈਣਾ, ਤੇ ਫਿਰ ਕਹਿੰਦੇ ਇੱਕੋ ਹੀ ਕੰਮ ਕਰੋ, ਜਿਹੜਾ ਕੰਮ ਕਰਦੇ ਹੋ ਉਸ ਕੰਮ ਨਾਲ ਪਿਆਰ ਪਾ ਲਓ। ਕੰਮ ਸਾਰੀ ਜ਼ਿੰਦਗੀ ਕਰਨਾ ਹੀ ਪੈਣਾ, ਪਿਕਨਿਕ ਅਸੀਂ ਕਦੇ ਕਦੇ ਕਰਦੇ ਹਾਂ, ਵਿਆਹ ਵੀ ਇੱਕ ਵਾਰੀ ਹੁੰਦਾ, ਇੱਕ ਵਾਰੀ ਹੁੰਦਾ ਵਿਆਹ, ਇੱਕ ਵਾਰੀ ਹੋਣਾ, ਹੱਦ 2 ਵਾਰੀ ਕੋਈ ਬੰਦਾ ਕੋਈ ਚਲੋ ਅੱਜ ਕੱਲ੍ਹ ਲਾ ਲਓ, ਪਰ ਪਿਕਨਿਕ ਵੀ ਕਦੀ ਕਦੀ, ਘੁੰਮਣ ਵੀ ਕਦੇ ਕਦੇ, ਸਾਲ 'ਚ ਬੰਦਾ 2 ਵਾਰੀ ਜਾ ਸਕਦਾ, ਇਦੂ ਵੱਧ ਤੇ ਨਹੀਂ ਨਾ, 3 ਵਾਰੀ ਜਾ ਸਕਦਾ, ਪਰ ਕੰਮ ਤੇ ਸਾਰੀ ਜ਼ਿੰਦਗੀ ਕਰਨਾ ਹੈ। ਭੈਣਾ ਸਬਜ਼ੀ ਰੋਟੀ ਘਰ ਦਾ, ਬਾਹਰ ਦਾ, ਪੜ੍ਹਨ ਦਾ, ਪੜ੍ਹਾਉਣ ਦਾ, ਤੁਸੀਂ ਖੇਤੀ, ਕੋਈ ਦੁਕਾਨ, ਕੋਈ ਮਾੜੀ ਮੋਟੀ ਕਿਤੇ ਵੀ, ਬਸ ਜਿਹੜਾ ਕੰਮ ਕਰਨਾ ਹੈ ਉਹਦੇ ਨਾਲ ਪਿਆਰ ਪਾ ਲੈ, ਕੰਮ ਰੋਜ਼ ਕਰਾਂਗੇ ਤੇ ਰੋਜ਼ ਆਨੰਦ ਆਉਣ ਲੱਗ ਜਾਏਗਾ। ਜੇ ਸਦਾ ਆਨੰਦ ਲੈਣਾ, ਖੁਸ਼ ਰਹਿਣਾ, ਕੰਮ ਭਾਵੇਂ ਥੋੜਾ ਕਰ ਲਓ, ਛੋਟਾ ਕਰ ਲਓ, ਪਰ ਕੰਮ ਨਾਲ ਪਿਆਰ ਕਰੋ, ਕੰਮ ਵਿੱਚ ਕੰਮ ਰੀਝ ਨਾਲ ਹੋਵੇ, ਦਿਲੋਂ ਹੋਵੇ, ਉਹਦੇ 'ਚ ਫਿਰ ਸਵਾਦ ਆ ਜਾਂਦਾ। ਤੇ ਮੈਂ ਕਹਿੰਦਾ ਪਿਆਰਿਓ, ਰੀਜ ਨਾਲ ਕੰਮ ਕਰਨ ਵਾਲਾ ਬੰਦਾ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੁੰਦਾ ਹੈ, ਰੀਜ ਨਾਲ ਜਿਹੜਾ ਕਰਦਾ। ਸਮਝਿਓ ਗੱਲ ਕਿਵੇਂ, ਇੱਕ ਭੈਣ ਰੀਝ ਨਾਲ ਸਬਜ਼ੀ ਬਣਾਉਂਦੀ ਹੈ, ਕੰਮ ਨਾਲ ਕਰਦੀ ਹੈ ਪਿਆਰ, ਤੇ ਕੰਮ ਨੂੰ ਰੀਝ ਨਾਲ ਕਰਦੀ ਹੈ, ਤੇ ਜਿੱਦਣ ਉਹ ਗੈਰ ਹਾਜ਼ਰ ਹੋਵੇ ਰੋਟੀ ਤੇ ਬੰਦਾ ਖਾਂਦਾ ਹੈ, ਜਿਹੜਾ ਹਾਜ਼ਰ ਹੈ ਗੱਲ ਉਹਦੀ ਨਹੀਂ ਹੁੰਦੀ, ਜਿਹੜੀ ਗੈਰ ਹਾਜ਼ਰ ਹੈ ਉਹਦੀ ਹੋਈ ਜਾਂਦੀ। ਵੀ ਜੇ ਉਹ ਹੁੰਦੀ ਨਾ ਤੇ ਵੱਟ ਕੱਟ ਕੱਟਦੀ, ਗੈਰ ਹਾਜ਼ਰ ਚ ਹਾਜ਼ਰੀ, ਗਿਆਂ ਦੇ ਵੀ ਉਹਨਾਂ ਦੀ ਗੱਲ ਹੁੰਦੀ ਹੈ। ਜਦੋਂ ਉਹ ਦਰਬਾਰ ਚੋਂ ਬਾਹਰ ਹੋਣਗੇ ਨਾ ਤੇ ਗੱਲ ਉਹਨਾਂ ਦੀ ਹੋਏਗੀ, ਜਿਵੇਂ ਕਹਿੰਦੇ ਘੋੜ ਬਿਨਾਂ ਨਾ ਹੀ ਸਵਾਰ, ਸਾਧੂ ਬਿਨ ਨਾ ਹੀ ਦਰਬਾਰ। ਮਤਲਬ ਗੈਰ ਹਾਜ਼ਰੀ ਚੁੱਭਦੀ ਹੈ ਉਹ ਬੰਦਿਆਂ ਦੀ ਜਿਹੜੇ ਬੰਦੇ ਮਨੋ ਕੰਮ ਕਰਦੇ ਹੈ। ਤੁਸੀਂ ਨਾ ਮਿਸਤਰੀ ਕਿਸੇ ਕਾਰੀਗਰ ਨੂੰ ਲਾਇਆ ਮਕਾਨ ਘਰ ਬਣਾਉਣ, ਤੇ ਦੂਜੀ ਵਾਰੀ ਤੁਹਾਨੂੰ ਉਹਨੇ ਕਹਿ ਤਾ ਯਾਰ ਮੈਂ ਕੰਮ ਹੋਰ ਦਾ ਫੜਿਆ, ਤੂੰ ਉਹਤੋਂ ਕਰਾ ਲੈ, ਹੋਰ ਬੰਦੇ ਤੋਂ ਕਰਾ ਲੈ। ਆਪਾਂ ਨਵਾਂ ਬੰਦਾ ਵਾਰਡ ਤੇ ਲੈਂਦੇ ਹਾਂ, ਆਪਾਂ ਕਹਿੰਦੇ ਹਾਂ ਯਾਰ ਉਹ ਪਹਿਲਾਂ ਵਾਲੀ ਗੱਲ ਨਹੀਂ, ਉਹਨੂੰ ਹੀ ਯਾਦ ਕਰੀ ਜਾਂਦਾ ਬੰਦਾ। ਕਿਸੇ ਚੰਗੇ ਡਾਕਟਰ ਕੋਲ ਜਾਂਦੇ ਆ, ਡਾਕਟਰ ਗਿਆ ਛੁੱਟੀ ਤੇ ਤੁਹਾਨੂੰ ਬੁਖਾਰ ਚੜ ਗਿਆ, ਤੁਸੀਂ ਜਾਂਦੇ ਤੇ ਹੈਗੇ ਆ ਹੋਰ ਕੋਲ, ਪਰ ਕਈ ਪਤਾ ਕੀ ਜਾਂਦੇ ਆ ਮੈਂ ਉਹ ਹੈ ਨਹੀਂ ਯਾਰ ਐਦਕੀ ਤੇ ਉਹਦੇ ਕੋਲ ਜਾਣ। ਮਤਲਬ ਗੱਲ ਬੰਦਾ ਉਸੇ ਨੂੰ ਯਾਦ ਕਰੀ ਜਾਂਦਾ। ਮਸਲਾ ਹੈ ਦਿਲੋਂ ਪਿਆਰ ਕਰਨ ਦਾ, ਤੇ ਜਦੋਂ ਆਪਣੇ ਕੰਮ ਨੂੰ ਪਿਆਰ ਕਰੋਗੇ ਨਾ ਵੀਰੋ, ਨਸ਼ਾ ਹੋਣਾ ਚਾਹੀਦਾ ਕੰਮ। ਮਤਲਬ ਬੰਦਾ ਢੋਲਕ ਵਜਾਉਂਦਾ ਹੈ ਤੇ ਉਹ ਅੱਜ ਇਹ ਨਹੀਂ ਵੀ ਅੱਜ ਵੀ ਵਜਾ ਰਿਹਾ ਤੇ ਸਾਲ ਬਾਅਦ ਵੀ ਉਵੇਂ ਹੀ ਹੋਵੇ, ਉਹਦੇ ਚ ਉਹਨੂੰ ਹੋਵੇ ਮੈਂ ਲਗਨ ਹੋਵੇ, ਰੀਝ ਹੋਵੇ। ਮੈਂ ਆਹ ਸ਼ਬਦ ਗਾ ਰਿਹਾ, ਮੈਂ ਪੜ੍ਹ ਰਿਹਾ, ਮੈਂ ਇਹ ਥੋੜਾ ਵੀ ਮੈਂ 50 ਵਾਰੀ ਸ਼ਬਦ ਇੱਕੋ ਹੀ ਗਾਈ ਜਾਵਾਂ, ਇੱਕੋ ਹੀ ਗਾਈ ਜਾਵਾਂ, ਸਵਾਦ ਤਾਂ ਮੈਂ ਇੱਕ ਇੱਕ ਸ਼ਬਦ ਅੱਜ ਗਾਇਆ, ਮੈਂ ਕੱਲ ਹੋਰ ਮਿਹਨਤ ਕਰਾਂ, ਪਰਸੋਂ ਹੋਰ ਹੋਵੇ, ਚੌਥੇ ਹੋਰ ਹੋਵੇ, ਪੰਜਵੇਂ ਹੋਰ ਹੋਵੇ। ਤੇ ਜਿਵੇਂ ਜਿਵੇਂ ਤੁਸੀਂ ਨਵੇਂ ਹੁੰਦੇ ਹੈ, ਨਵਾਂ ਜਿਹੜਾ ਹੈ ਨਾ, ਧਿਆਨ ਦਿਓ ਇੱਧਰ, ਨਵਾਂ ਤੁਹਾਡੀ ਜ਼ਿੰਦਗੀ ਚ ਸਾਡੀ ਜ਼ਿੰਦਗੀ ਚ ਪੋਜ਼ਿਟਿਵਿਟੀ ਭਰਦਾ ਹੈ, ਨਵੇਂ ਕਰਕੇ ਅਸੀਂ ਉਤਸ਼ਾਹਿਤ ਹੁੰਦੇ ਹਾਂ। ਨਵਾਂ ਆ ਜਿਹੜੇ ਵੀਰ ਅੱਜ ਆਏ ਆ, ਬਿਆਸ ਤੋਂ ਵੀਰ ਮੁੰਡੇ ਦੱਸਦੇ ਸੀ ਆਏ ਆ, ਅੰਮ੍ਰਿਤਸਰ ਤੋਂ ਵੀਰ ਆਏ ਆ, ਉਹ ਕਹਿਣ ਪਹਿਲੀ ਵਾਰੀ ਆਏ ਆ, ਪਹਿਲੀ ਵਾਰੀ ਉਤਸ਼ਾਹ ਹੋਰ ਹੁੰਦਾ ਹੈ, ਨਵਾਂ ਹੈ ਨਾ ਅੱਜ, ਦੂਜੀ ਵਾਰੀ ਆਉਣਗੇ ਠੀਕ ਹੈ, ਤੀਜੀ ਵਾਰੀ ਆਉਣਗੇ ਠੀਕ ਠੀਕ ਹੈ, ਏਦਾਂ ਹੋ ਜਾਂਦਾ। ਪਰ ਨਵੇਂ ਦਾ ਜਿਹੜਾ ਨਾ ਚਾਅ ਉਹ ਬਹੁਤ ਹੁੰਦਾ ਹੈ, ਤੁਸੀਂ ਨਿੱਤ ਨਵਾਂ ਕਰੋ ਜ਼ਿੰਦਗੀ ਵਿੱਚ। ਚੈਲੇਂਜ ਨੇ ਜਿਹੜੇ ਉਹ ਨਵਾਂ ਹੈ, ਬੱਚੇ ਤਾਂ ਖੁਸ਼ ਨੇ, ਬੱਚੇ ਨਾ ਪਾਸ ਹੋਈ ਜਾਂਦੇ ਆ, ਨਵਾਂ ਕਰਦੇ ਆ, ਐਰੀ ਸੱਤਵੀਂ ਫਿਰ ਅੱਠਵੀਂ ਫਿਰ ਨੌਵੀਂ ਫਿਰ ਦਸਵੀਂ, ਏਦਾਂ ਫਿਰ ਪਲੱਸ ਵਨ ਪਲੱਸ ਟੂ, ਹੁਣ ਬੀ ਏ ਕਰ ਰਿਹਾ, ਉਹ ਤਾਂ ਨਵਾਂ ਹੈ। ਕਿਸੇ ਬੱਚੇ ਨੂੰ ਤੁਸੀਂ ਪੰਜਵੀਂ ਚ ਪਾਸ ਹੋਇਆ ਫਿਰ ਪੰਜਵੀਂ ਚ ਪਾ ਦਿਓ, ਪਾਸ ਹੋ ਜੇ ਫਿਰ ਪੰਜਵੀਂ ਚ ਪਾ ਦਿਓ, ਫਿਰ ਪਾਸ ਹੋ ਜੇ, ਉਹਨੇ ਕਹਿਣਾ ਕੋਈ ਸਵਾਦ ਹੀ ਨਹੀਂ, ਨਾ ਤੈਨੂੰ ਸਵਾਦ, ਨਾ ਪੜ੍ਹਨ ਵਾਲੇ ਨੂੰ ਸਵਾਦ, ਨਵੇਂ ਕਰਕੇ ਸਵਾਦ, ਆਨੰਦ ਹੀ ਨਵੇਂ ਕਰਕੇ ਆਉਂਦਾ। ਤਾਂ ਕਰਕੇ ਜਿੰਨੇ ਪੁਰਾਣੇ ਹੈ ਆਪਣੇ ਆਪ ਨੂੰ ਨਵਾਂ ਕਰ ਲਓ, ਨਿੱਤ ਨਵਾਂ, ਨਵੇਂ ਨਵੇਂ ਤਜਰਬੇ, ਨਵਾਂ ਨਵਾਂ ਸਿੱਖਣਾ, ਆਨੰਦ ਲੈਣਾ, ਚੜ੍ਹਦੀ ਕਲਾ ਚ ਰਹਿਣਾ, ਖੁਸ਼ ਰਹਿਣਾ, ਤੇ ਖੁਸ਼ੀ ਦੀ ਜਿਹੜੀ ਜਿਹੜੀ ਖੁਸ਼ੀ ਦੇ ਜਿਹੜਾ ਕਾਰਨ ਹੈ ਉਹ ਹੈ ਅਸੀਂ ਰੀਝ ਨਾਲ ਕੰਮ ਕਰੀਏ, ਤੇ ਕੰਮ ਰੀਝ ਨਾਲ ਕਰਾਂਗੇ ਫਿਰ ਨਿੱਤ ਨਿੱਤ ਨਵਾਂ ਨਵਾਂ ਹੋਏਗਾ, ਫਿਰ ਅਸੀਂ ਖੁਸ਼ ਰਹਿਣਾ। ਭੈਣੋ ਮੇਰੀਓ, ਤੁਸੀਂ ਯੂਟਿਊਬ ਤੋਂ ਵੇਖ ਕੇ ਨੈੱਟ ਤੋਂ ਨਵੀਂ ਡਿਸ਼ ਬਣਾਓ, ਨਵੀਂ ਡਿਸ਼ ਬਣਾਓ ਜਿਹੜੀ ਚੀਜ਼ ਤੁਸੀਂ ਕਦੀ ਬਣਾਈ, ਤੇ ਨਵੀਂ ਡਿਸ਼ ਬਣਾਓਗੇ ਜਿੱਦਣ ਤੁਹਾਨੂੰ ਉਹ ਪਰੋਸਣ ਦਾ ਸਵਾਦ ਆਉਣਾ ਨਾ, ਵੀ ਰੱਖਿਆ ਟੇਬਲ ਤੇ ਵੀ ਅੱਜ ਮੈਂ ਆਹ ਬਣਾਇਆ ਜਰਾ ਖਾ ਕੇ ਵੇਖੋ, ਤੁਸੀਂ ਵੇਖਿਓ ਜਿਹੜਾ ਉਹ ਉਤਸ਼ਾਹ ਹੈ ਨਾ, ਉਹ ਰੋਜ਼ ਵਾਲੇ ਕੱਦੂ ਚ ਨਹੀਂ ਆਉਂਦਾ, ਉਹਨੂੰ ਤੇ ਰੋਜ਼ ਹੀ ਬਣਦਾ, 20 ਵਾਰ ਖਾਧਾ, ਅਗਲਾ ਕਹਿੰਦਾ ਸਾਗ 50 ਵਾਰ ਖਾਧਾ। ਜਦੋਂ ਨਵੀਂ ਚੀਜ਼ ਕੋਈ ਬੰਦਾ ਕਰਦਾ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ, ਚੰਗਾ ਲੱਗਦਾ। ਥੋੜਾ ਜਿਹਾ ਕਰੋ, ਵੱਖਰਾ ਕਰੋ, ਜਿਹੜਾ ਕਦੀ ਨਹੀਂ ਕੀਤਾ ਉਹ ਕਰੋ, ਕਰਕੇ ਵੇਖੋ, ਇੱਕ ਵਾਰੀ ਖਰਾਬ ਹੋ ਜਾਏਗਾ ਦੂਜੀ ਵਾਰੀ ਆਪੇ ਠੀਕ ਹੋ ਜਾਂਦਾ। ਤਾਂ ਕਰਕੇ ਇਹ ਜਿਹੜਾ ਨਵਾਂ ਹੈ, ਨਵਾਂ ਹੈ ਜਿਹੜਾ, ਤੇ ਇਹ ਅਸੀਂ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਰੱਬ ਵੀ ਨਵਾਂ ਹੈ, ਤੇ ਜਦੋਂ ਬੰਦਾ ਵੀ ਨਿੱਤ ਨਿੱਤ ਨਵੇਂ ਨਵੇਂ ਤਜਰਬੇ ਕਰਦਾ, ਐਕਸਪੀਰੀਅੰਸ ਕਰਦਾ, ਉਹ ਵੀ ਫਿਰ ਨਿੱਤ ਨਿੱਤ ਖੁਸ਼ ਰਹਿੰਦਾ। ਸਦਾ ਖੁਸ਼ ਰਹਿਣ ਦਾ ਫਾਰਮੂਲਾ, ਕੁਛ ਨਵਾਂ ਕਰੀ ਜਾਓ, ਅੱਕੋ ਨਾ, ਥੱਕੋ ਨਾ, ਮੈਂ ਕਿਹਾ ਵੀ ਕਈ ਬੁੱਢੇ ਹੋਣ ਤੋਂ ਪਹਿਲਾਂ ਹੀ ਬੁੱਢੇ ਆ, ਹਜੇ ਜਵਾਨ ਨੇ ਪਰ ਬੁੱਢੇ ਹੋ ਗਏ ਆ, ਉਤਸ਼ਾਹ ਮਰ ਗਿਆ, ਨਵਾਂ ਸਿੱਖਣ ਦੀ ਕਲਾ ਨਹੀਂ। ਤੇ ਕਈ ਬੁੱਢੇ ਹੋ ਗਏ ਆ ਪਰ ਨਿੱਤ ਨਵਾਂ ਸਿੱਖ ਰਹੇ ਆ, ਜਵਾਨਾਂ ਤੋਂ ਵੀ ਵੱਧ ਬੰਦੇ ਸਿੱਖਦੇ ਆ ਨਵਾਂ, ਉਹ ਨਿੱਤ ਨਵੇਂ ਆ। ਉਹ ਬੁੱਢੇ ਕਿਵੇਂ ਹੋ ਗਏ? ਉਹ ਤੇ ਨਵਾਂ ਉਤਸ਼ਾਹ ਲੈ ਰਹੇ ਨਾ, ਨਵਾਂ ਨਵਾਂ ਗਿਆਨ ਲੈ ਰਹੇ ਆ, ਨਵਾਂ ਨਵਾਂ ਸਿੱਖ ਰਹੇ ਆ, ਨਵਾਂ ਨਵਾਂ ਤਜਰਬਾ ਕਰਦੇ ਆ, ਤਾਂ ਮੈਂ ਗੱਲ ਕਰਦਾ।
ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ,
ਦਾਤਾਰ ਬੋਲੋ ਬਈ ਸਦਾ
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ ਸਦਾ ਸਦਾ ਕੀ ਸਦਾ ਸਦਾ ਦਾਤਾ 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 ਸਾਹਿਬ ਮੇਰਾ ਨੀਤ ਨਵਾਂ,
ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ,
ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ,
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ ਨਿੱਤ ਨਵਾਂ। ਇਹਦੇ ਨਾਲ ਜ਼ਿੰਦਗੀ ਦੇ ਵਿੱਚ ਉਤਸ਼ਾਹ ਨਹੀਂ ਮਰਦਾ, ਨਵਾਂ ਨਵਾਂ ਸਿੱਖਦੇ ਰਹਿਣਾ। ਫਿਰ ਭਾਈ ਹੁਣ ਜਿਹੜਾ ਸਾਡਾ ਹਾਲ ਹੋਇਆ ਪਿਆ, ਸਾਡਾ ਧਾਰਮਿਕ ਢਾਂਚਾ, ਅਸੀਂ ਖੜੇ ਹਾਂ ਬਹੁਤ ਪਿੱਛੇ, ਸਾਡੇ ਪਾਤਸ਼ਾਹ ਨਿੱਤ ਨਵੇਂ। ਮੈਨੂੰ ਤੁਸੀਂ ਜਵਾਬ ਦਿਓ, ਗੁਰੂ ਨਾਨਕ ਪਾਤਸ਼ਾਹ ਨੇ ਜਿੱਦਾਂ ਦਾ ਲਾਈਫ ਸਟਾਈਲ ਰੱਖਿਆ, ਜਿੱਦਾਂ ਦਾ ਰਹਿਣ ਸਹਿਣ ਰੱਖਿਆ, ਕੀ ਗੁਰੂ ਅੰਗਦ ਸਾਹਿਬ ਦਾ ਵੀ ਉਵੇਂ ਸੀ ਕਿ ਫਰਕ ਪੈ ਗਿਆ ਸੀ? ਕੀ ਇੱਕ ਭਾਈ ਮਰਦਾਨੇ ਵਾਂਗੂ ਇੱਕ ਸਿੱਖ ਲੈ ਕੇ ਉਹ ਵੀ ਉੱਦਾਂ ਹੀ ਗਏ, ਫਰਕ ਨਹੀਂ ਪਿਆ? ਪੈ ਗਿਆ। ਗੁਰੂ ਅਮਰਦਾਸ ਜੀ ਵੇਲੇ ਹੋਰ ਫਰਕ ਪੈ ਗਿਆ, ਸੰਗਤ ਪੰਗਤ ਮਰਿਆਦਾ ਕਿਧਰੇ ਕਿੰਨਾ ਕੁਝ ਹੋਇਆ। ਗੁਰੂ ਰਾਮਦਾਸ ਜੀ ਵੇਲੇ ਹੋਰ ਨਵਾਂ ਆ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਵੇਲੇ ਹੋਰ ਵੀ ਬਹੁਤ ਕੁਛ ਬਦਲ ਗਿਆ, ਗੁਰੂ ਹਰਗੋਬਿੰਦ ਸਾਹਿਬ ਵੇਲੇ ਤੇ ਫਿਰ ਘੋੜੇ ਵੀ ਆਏ, ਸਭ ਕੁਛ ਆਇਆ। ਗੁਰੂ ਹਰਿ ਸਾਹਿਬ ਵੇਲੇ ਹੋਰ ਬਦਲਿਆ, ਗੁਰੂ ਹਰਕ੍ਰਿਸ਼ਨ ਸਾਹਿਬ ਵੇਲੇ ਹੋਰ ਬਦਲਿਆ, ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਤੱਕ, ਮਤਲਬ ਰਬਾਬ ਤੋਂ ਚੱਲਦਾ 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 ਨਗਾਰਾ ਬਣ ਗਿਆ, ਗੁਰੂ ਗੋਬਿੰਦ ਸਿੰਘ ਤੱਕ ਆਉਂਦਾ ਆਉਂਦਾ ਨਗਾਰਾ ਹੋ ਗਿਆ। ਚਰਨਾਂ ਵਿੱਚ ਪਾਈਆਂ ਖੜਾਵਾਂ ਮਖਮਲੀ ਜੋੜਾ ਹੋ ਗਈਆਂ, ਭਗਵੇਂ ਰੰਗ ਦਾ ਪਾਇਆ ਚੋਲਾ ਮਖਮਲੀ ਅਸ ਮਖਮਲੀ, ਗੁਰੂ ਸਾਹਿਬ ਜੀ ਦੇ ਬਸਤਰ ਬਣ ਗਏ। ਸੀਸ ਤੇ ਸਿੱਧੀ ਜੀ ਦਸਤਾਰ ਤੇ ਕਲਗੀਆਂ ਵਾਲੇ ਪਾਤਸ਼ਾਹ, ਕਹਿੰਦੇ ਹੀ ਕਲਗੀਆਂ ਵਾਲੇ, ਕਲਗੀ ਆ ਗਈ, ਕਲਗੀ ਆ ਗਈ। ਨਿੱਤ ਨਵਾਂ ਹਰ ਕੋਈ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ, ਇੱਕ ਤੋਂ ਇੱਕ, ਇੱਕ ਤੋਂ ਇੱਕ ਚੜ੍ਹਨ ਦੀਆਂ, ਇੱਕ ਤੋਂ ਇੱਕ ਸਾਰੇ ਵੱਖਰੇ ਵੱਖਰੇ। ਇਹਦੇ ਨਾਲੋਂ ਆ ਵੀ ਕਮਾਲ, ਆ ਵੀ ਅਗਲਾ ਕਹਿੰਦਾ ਇੰਨੇ, ਮੈਂ ਕਿਹਾ ਨੀ ਵੀ ਅਗਲਾ ਕਹਿੰਦਾ ਕਰਾਮਾਤਾਂ ਕੀ ਜੀ, ਆਹ ਵਿਖਾਓ ਜੀ ਆਹ ਕਰਾਮਾਤ। ਯਾਰ ਮੈਂ ਕਹਿੰਦਾ ਆਹ ਪੈਂਤੀਆਂ ਦੀ ਬਾਣੀ ਦਰਜ ਹੈ, 35 ਦੇ 35 ਕਰਾਮਾਤ ਸੀ। ਗੁਰੂ ਨਾਨਕ ਆਪਣੇ ਆਪ ਵਿੱਚ ਇੱਕ ਕਰਾਮਾਤ ਹੀ ਹੈ, ਲੱਗਦਾ ਵੀ ਆ। ਸੱਚ ਸੱਚ ਕਹਿ ਰਿਹਾ ਵੀਰੋ, ਕੁਛ ਬੰਦੇ ਆਪਣੇ ਆਪ 'ਚ ਹੀ ਕਰਾਮਾਤ ਹੁੰਦੇ ਆ। ਜਿਸ ਬੰਦੇ ਨੇ ਇੰਟਰਨੈਟ ਬਣਾਇਆ ਆਪਣੇ ਆਪ 'ਚ ਕਰਾਮਾਤ ਨਹੀਂ। ਜਿਹੜਾ ਬੰਦਾ ਕੈਂਸਰ ਦਾ ਇਲਾਜ ਲੱਭ ਲਵੇ, ਦਿਮਾਗ ਖਰਚੀ ਜਾਏ, ਲਾਈ ਜਾਏ ਲਾਈ ਜਾਏ, ਤੇ ਆਪਣੇ ਆਪ 'ਚ ਕਰਾਮਾਤ ਨਹੀਂ। ਜਿਹਨੇ ਜਹਾਜ਼ ਦੀ ਕਾਢ ਕੱਢੀ ਉਹ ਬੰਦਾ ਆਪਣੇ ਆਪ 'ਚ ਕਰਾਮਾਤ ਨਹੀਂ। ਤੁਸੀਂ ਸੋਚ ਕੇ ਵੇਖੋ ਬਈ, ਐਡਾ ਵੱਡਾ ਜਹਾਜ਼ 500-700 ਬੰਦਾ ਲੈ ਕੇ ਸਣੇ ਉਹਨਾਂ ਦਾ ਸਮਾਨ, ਜਿਹੜਾ ਜਹਾਜ਼ 500 ਸਵਾਰੀ ਲੈ ਕੇ ਉੱਡਦਾ, 500 ਬੰਦਾ ਲੈ ਕੇ ਜਾਂਦਾ, 500 ਬੰਦੇ ਦਾ ਸਮਾਨ, ਮਤਲਬ 1000 ਬੰਦੇ ਦਾ ਵੇਟ, ਫਿਰ ਆਪਣਾ ਵੀ ਭਾਰ ਹੈ ਉਹਦਾ, ਫਿਰ ਤੇਲ ਵੀ ਚੁੱਕਦਾ, ਮਤਲਬ 1200-1300 ਬੰਦਾ ਇਕੱਠਾ ਹੀ ਲੈ ਕੇ ਉੱਡਣਾ, ਤੇ ਇਹ ਨਹੀਂ ਲੱਗਦਾ ਵੀ ਯਾਰ ਆਹ ਤੇ ਕਰਾਮਾਤ ਹੀ ਹੋ ਗਈ ਵੀ ਕਿਵੇਂ ਇਹ ਉੱਡ ਗਿਆ ਹੈ। ਤੇ ਕਰਾਮਾਤ ਉਹਦੀ ਕਰਾਮਾਤ ਨਹੀਂ, ਕਿਸੇ ਬੰਦੇ ਦੀ ਕਰਾਮਾਤ ਹੈ, ਤੇ ਉਹ ਬੰਦਾ ਆਪਣੇ ਆਪ ਵਿੱਚ ਕਰਾਮਾਤ ਹੈ, ਕਰਾਮਾਤ ਤੋਂ ਘੱਟ ਥੋੜਾ ਹੈ। ਤੇ ਮੈਨੂੰ ਇੱਕ ਗੱਲ ਦੱਸੋ, ਆ ਪੱਥਰ ਰੋਕਣ ਵਾਲੀ ਕਰਾਮਾਤ ਹੋ ਗਈ ਜੀ, ਮਠਿਆਈਆਂ ਗੇਰਤੀਆਂ, ਦਰਖਤ ਤੋਂ ਮਠਿਆਈ ਗਿਰ ਗਈ, ਇਹ ਕਰਾਮਾਤਾਂ ਤੁਹਾਡੇ ਬੱਚੇ ਕਰ ਸਕਦੇ? ਬੋਲੋ ਬੋਲੋ ਬੋਲੋ। ਤੇ ਜਹਾਜ਼ ਬਣਾਉਣ ਵਾਲੇ ਜੇ ਪੰਗੇ ਚ ਪਾ ਦਈਏ, ਲੱਗੇ ਰਹਿਣ, ਕੀ ਇਹ ਹੋ ਸਕਦੀ? ਤੁਹਾਡੇ ਬੱਚੇ ਵੀ ਕਰ ਸਕਦੇ। ਲੜਕੀਆਂ ਕੀ ਜਹਾਜ਼ ਨਹੀਂ ਉਡਾਉਂਦੀਆਂ ਭੈਣੋ? ਬੀਬੀਆਂ ਉਡਾਉਂਦੀਆਂ ਨਹੀਂ ਜਹਾਜ਼? ਇਹ ਕਰਾਮਾਤਾਂ ਤੇ ਸਾਰੇ ਹੀ ਕਰ ਸਕਦੇ। ਪਾਤਸ਼ਾਹ ਦਾ ਰੂਪ ਹੀ ਹੋਰ ਬਣਾ ਦਿੱਤਾ। ਅਸੀਂ ਜਦੋਂ ਗੁਰੂ ਸਾਹਿਬ ਨੂੰ ਵੇਖਦੇ ਹਾਂ, ਉਹਨਾਂ ਦੀਆਂ ਸਾਖੀਆਂ ਸੁਣਦੇ ਹਾਂ, ਤੇ ਦਿਮਾਗ 'ਚ ਆਈ ਜਾਂਦਾ ਸਾਥੋਂ ਤੇ ਨਹੀਂ ਹੋਣਾ, ਸਾਥੋਂ ਤੇ ਨਹੀਂ ਹੋਣਾ। ਜੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਗੁਰੂ ਗੋਬਿੰਦ ਸਿੰਘ ਨੂੰ ਇਹੋ ਜਿਹੀਆਂ ਸੁਣਾਈਆਂ ਹੁੰਦੀਆਂ, ਫਿਰ ਤੇ ਕਦੇ ਵੀ ਨਾ ਕਲਗੀਆਂ ਵਾਲੇ ਬਣ ਸਕਦੇ। ਉਹ ਕਹਿੰਦੇ ਉਹਨਾਂ ਨੇ ਕੀਤਾ, ਫਿਰ ਗੁਰੂ ਅੰਗਦ ਸਾਹਿਬ ਕਹਿੰਦੇ ਮੈਂ ਵੀ ਕਰਨਾ, ਗੁਰੂ ਅਮਰਦਾਸ ਜੀ ਕਹਿੰਦੇ ਮੈਂ ਆਪਣੇ ਟਾਈਮ ਤੇ ਕਰਾਂਗਾ, ਗੁਰੂ ਰਾਮਦਾਸ ਕਹਿੰਦੇ ਮੈਂ ਵੀ ਕਰਨਾ। ਸਾਨੂੰ ਸਿਖਾਇਆ ਹੀ ਇਹ ਹੈ, ਤੂੰ ਨਹੀਂ ਕਰ ਸਕਦਾ, ਤੂੰ ਦੇ ਕਰਮਾਂ ਦਾ ਬੰਦਾ ਆਇਆ ਦੁਨੀਆ ਦੇ, ਉਹਨਾਂ ਨੂੰ ਰੱਬ ਨੇ ਆਪ ਭੇਜਿਆ ਸੀ, ਏਦਾਂ ਹੀ ਕਹਿੰਦੇ, ਤੂੰ ਤੇ ਐਵੇਂ ਹੀ ਆਇਆ। ਏਦਾਂ ਸਮਝਾਤਾ, ਦਿਮਾਗ ਵਿੱਚ ਫਿੱਟ ਕਰਤੀ ਗੱਲ। ਤੇ ਦਿਮਾਗ ਜਦੋਂ ਏਦਾਂ ਸੋਚਦਾ, ਮੈਨੂੰ ਇੱਕ ਗੱਲ ਦੱਸੋ, ਫੋਰਚੂਨਰ ਗੱਡੀ ਇੱਥੇ ਖੜੀ ਹੈ, ਉਹ ਗੱਡੀ ਤੇ ਹੈ 30 ਲੱਖ ਦੀ, ਹੁਣ ਅੱਜ ਕੱਲ੍ਹ ਤੇ 40 ਲੱਖ ਦੀ ਨਵੀਂ ਆਉਂਦੀ ਹੈ, ਤੇ ਇੱਕ 800 ਸੀਸੀ ਮਰੂਤੀ ਖੜੀ ਹੈ, 800 ਸੀਸੀ ਮਰੂਤੀ ਖੜੀ ਹੈ। ਮਰੂਤੀ ਨਵੀਂ ਅੱਜ ਕੱਲ੍ਹ 2 ਲੱਖ ਦੀ ਆ ਜਾਂਦੀ ਹੈ। ਹੁਣ ਇੱਕ ਤੇ ਫੋਰਚੂਨਰ ਖੜੀ ਹੋਵੇ, ਇੱਕ ਹੋਵੇ 800 ਸੀਸੀ, ਉਹ ਗੱਡੀ ਹੈ 3000 ਸੀਸੀ, 2800 ਸੀਸੀ, ਇੱਕ 2800, ਇੱਕ 800, 2000 ਦਾ ਫਰਕ ਹੈ। ਐਡੀ ਗੱਡੀ ਸਾਹਮਣੇ ਐ ਕਵੇ ਵੀ ਭਜਾ ਹੋਣ ਇਹਦੇ ਸਾਹਮਣੇ, 800 ਵਾਲੇ ਦਾ ਤੇ ਵੈਸੇ ਹੀ ਹੌਸਲਾ ਨਹੀਂ ਪੈਣਾ, ਉਹਨੇ ਕਹਿਣਾ ਇਹਦੇ ਕਿੱਥੇ ਲੱਗੇਗਾ। ਹੁਣ ਮੈਨੂੰ ਇੱਕ ਗੱਲ ਦੱਸੋ ਵੀ 800 ਸੀਸੀ ਵਾਲਾ ਕਵੇ ਵੀ ਮੈਂ ਹਾਰ ਗਿਆ ਤੇ ਆਪਾਂ ਕਾਂ ਗਈ, ਉਹਨੇ ਕਹਿਣਾ ਹੀ ਹੈ ਵੀ ਜਦੋਂ ਉਹਨੂੰ ਫੋਰਚੂਨਰ ਦਿੱਤੀ ਹੈ, ਮੈਨੂੰ 800 ਸੀਸੀ ਦਿੱਤੀ, ਜਾਂ ਤਾਂ ਮੈਨੂੰ ਬਰਾਬਰ ਦੀ ਦਿਓ। ਫਿਰ ਕਸੂਰਵਾਰ ਜਿੱਤਣ ਹਾਰਨ ਵਾਲਾ ਕਸੂਰਵਾਰ ਹੈ ਕਿ ਜਿਹਨੇ ਦਿੱਤੀ ਕੋਈ ਗੱਡੀ 800 ਸੀਸੀ ਉਹ ਕਸੂਰਵਾਰ ਹੈ, ਜਿਹਨੇ ਗੱਡੀ ਦਿੱਤੀ ਹੈ? ਅੱਛਾ, ਰੱਬ ਨੇ ਸਾਨੂੰ ਉਹ ਜੀ ਕਰਮਾਂ ਦੇ ਬੱਧੇ ਆਇਆ, ਉਹਨਾਂ ਨੂੰ ਆਪ ਭੇਜਿਆ, ਫਿਰ ਕਸੂਰਵਾਰ ਕੌਣ ਹੈ? ਅਸੀਂ ਕਰ ਹੀ ਨਹੀਂ ਸਕੇ ਮੁਕਾਬਲਾ, ਕਿਉਂ? ਉਹ ਕਸੂਰਵਾਰ ਹੈ ਰੱਬ ਫਿਰ ਜਿਹਨੇ ਭੇਜਿਆ ਹੀ ਇਹੋ ਜਿਹਾ। ਅਖੇ ਤੋਂ ਅਸੀਂ ਤੇ ਦੁਨੀਆਂ ਦੇ ਕੰਮ ਕਰਨ ਆਏ ਹਾਂ, ਤੇ ਬਾਕੀਆਂ ਨੂੰ ਸਾਧੂਆਂ ਨੂੰ ਕਹਿੰਦੇ ਰੱਬ ਆਪ ਭੇਜਦੇ, ਫਿਰ ਰੱਬ ਨੇ ਆਪ ਹੀ ਫੋਰਚੂਨਰ ਉਹਨਾਂ ਨੂੰ ਫੜਾਈ ਹੈ ਤੇ ਸਾਨੂੰ ਫੜਾਈ ਹੋਈ 800 ਸੀਸੀ, ਸਾਡਾ ਕੀ ਕਸੂਰ? ਕਿਉਂ ਬਈ? ਹੁਣ ਉਹਨੂੰ ਬੋਲਟ ਮੋਟਰਸਾਈਕਲ ਫੜਾਇਆ, ਮੈਨੂੰ ਚੇਤਕ ਫੜਾਤਾ, ਤੇ ਫਿਰ ਕਸੂਰਵਾਰ ਕੌਣ ਹੋਇਆ? ਫਿਰ ਰੱਬ ਨਾ ਹੋਇਆ? ਮਤਲਬ ਦਿਮਾਗ 'ਚ ਫਿੱਟ ਇੱਦਾਂ ਕੀਤਾ ਪਿਆ ਸਾਡੇ ਵੀ ਤੁਸੀਂ ਨਹੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ, ਆਪਾਂ ਫਿਰ ਕਹਿੰਦੇ ਅਸੀਂ ਤੇ ਕਰ ਹੀ ਨਹੀਂ ਸਕਦੇ। ਉਹ ਨਹੀਂ ਭਾਈ, ਉਹਨਾਂ ਦੀ ਕਰਾਮਾਤ, ਗੁਰੂ ਨਾਨਕ ਦੀ ਕਰਾਮਾਤ ਉਹਨਾਂ ਨੇ ਕੀਤੀ ਹੈ, ਜਿੰਨਾ ਜ਼ੋਰ ਸੀ ਲਾਇਆ ਕਲਗੀਆਂ ਵਾਲੇ ਨੇ ਆਪਣੇ ਟਾਈਮ 'ਚ ਕੀਤੀ ਹੈ। ਤੇ ਅੱਜ ਤੁਸੀਂ, ਤੁਹਾਡਾ ਟਾਈਮ ਹੈ ਵੀਰੋ ਭਰਾਵੋ, ਅੱਜ ਤੁਸੀਂ ਕਰਨੀ ਕਰਾਮਾਤ ਜੋ ਕਰ ਸਕਦੇ। ਅੱਜ ਕੱਲ੍ਹ ਦੇ ਤੇ ਨਿੱਕੇ ਨਿੱਕੇ ਨਿਆਣੇ ਮੈਂ ਤੇ ਕਹਿੰਦਾ ਜੰਮਦੀਆਂ ਹੀ ਕਰਾਮਾਤਾਂ ਨੇ, ਇੰਨੇ ਤੇਜ਼ ਨੇ, ਆਪਾਂ ਸੋਚ ਵੀ ਨਹੀਂ ਸਕਦੇ।
ਨਿੱਕੇ ਨਿੱਕੇ ਇੰਨੇ ਤਿੱਖੇ ਇੰਨੇ ਦਿਮਾਗ ਕੰਮ ਕਰਦੇ ਆ। ਮੈਂ ਕਹਿੰਦਾ ਆ ਕਈ ਐਸੇ ਜੀਨੀਅਸ ਨੇ ਬੱਚੇ ਬਚਪਨ ਤੋਂ ਹੀ ਇੰਨੇ ਤੇਜ਼ ਨੇ ਇੰਨੇ ਤਿੱਖੇ ਨੇ ਤੇ ਕਾਹਦੇ ਲਈ ਡਰਦੇ ਹਾਂ ਅਸੀਂ। ਸਾਨੂੰ ਵੀ ਕਿਤੇ ਨਾ ਕਿਤੇ ਕੌਨਫੀਡੈਂਸ ਭਰ ਕੇ ਕਹਿਣਾ ਪੈਣਾ ਵੀ ਸਾਡੇ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਰੱਬ ਦਾ ਰੂਪ ਮੈਂ ਆ, ਰੱਬ ਦਾ ਰੂਪ ਤੂੰ ਹੈ ਤੇ ਤੂੰ ਵੀ ਕਿਸੇ ਨਾਲੋਂ ਘੱਟ ਨਹੀਂ। ਆਪਣੇ ਬੱਚਿਆਂ ਨੂੰ ਵੀ ਕਹੀਏ ਪੁੱਤਰਾ ਤੂੰ ਵੀ ਕਿਸੇ ਨਾਲੋਂ ਘੱਟ, ਮੇਰੇ ਟਾਈਮ ਤੇ ਮੈਂ ਚੰਗਾ ਕੀਤਾ, ਤੇਰੇ ਟਾਈਮ ਤੇ ਤੂੰ ਚੰਗਾ ਕਰਨਾ ਹੈ, ਆਪਾਂ ਘੱਟ ਨਹੀਂ ਕਿਸੇ ਨਾਲੋਂ। ਤੇ ਬੀਬੀਆਂ ਵੀ ਆਪਣੇ ਆਪ ਨੂੰ ਕਹਿਣ ਵੀ ਮੈਂ ਕਿਹੜਾ ਘੱਟ ਆ, ਜਿਹੜਾ ਹੁਣ ਬੀਬੀਆਂ ਕਹਿਣ ਵੀ ਬੰਦਾ ਕਰਦਾ, ਬੰਦਾ ਆਪਣੇ ਕੰਮ ਚ ਮਾਰ ਹੈ, ਬੀਬੀ ਆਪਣੇ ਕੰਮ ਚ ਮਾਰ ਹੈ। ਜਿਹੜਾ ਮੈਂ ਉਦਣ ਵੀ ਪਿੱਛੇ ਦੀਵਾਨ ਚ ਗਿਆ ਸੀ ਵੀ ਸਬਜ਼ੀਆਂ ਰੋਟੀਆਂ ਬਣਾਉਣੀਆਂ, ਪਰਸੋਂ ਮੇਰੇ ਇੱਥੇ ਮੈਂ ਸੜਿਆ ਫਿਰਦਾ, ਮੈਂ ਉਹ ਲੱਗ ਗਿਆ ਹੱਥ ਬਣਾਉਣ ਕਿਚਨ ਚ ਸਬਜ਼ੀ ਲੱਗਾ, ਉਹ ਹੱਥ ਮੇਰਾ ਇੱਦਾਂ ਲੱਗਾ ਕਰ ਕਰਕੇ ਸੜ ਗਿਆ ਤੇ ਮੈਂ ਉਹ ਤਿੰਨ ਦਿਨ ਬੰਨੀ ਫਿਰਦਾ ਰਿਹਾ। ਤੇ ਮੈਂ ਸੋਚਦਾ ਧੰਨ ਬੀਬੀਆਂ ਜਿਹੜੀਆਂ ਲੱਗੀਆਂ ਹੀ ਰਹਿੰਦੀਆਂ। ਮੈਂ ਸਪੈਸ਼ਲ ਡਿਸ਼ ਬਣਾ ਰਿਹਾ ਸੀ, ਕੋਈ ਸਬਜ਼ੀ ਨਹੀਂ ਸੀ ਬਣਾ ਰਿਹਾ ਤੇ ਮਤਲਬ ਮੈਂ ਵੀ ਤਜਰਬਾ ਕਰ ਕਰਕੇ ਵੇਖਦਾ ਵੀ ਮੈਂ ਹੀ ਸਿੱਖ ਲਾਂ ਮਾੜਾ ਮੋਟਾ ਕੁਛ ਨਵਾਂ ਨਵਾਂ। ਚਲੋ ਮੈਂ ਦੱਸ ਰਿਹਾ ਪਰ ਮੈਂ ਕਹਿ ਰਿਹਾ ਸਾਡੇ ਚ ਸਬਰ ਕਿੱਥੇ ਹੈ? ਅੱਧਾ ਅਸੀਂ ਲੂਣ ਮਿਰਚ ਵੇਖਦੀ ਚ ਖਾ ਜਾਂਦੇ ਹਾਂ ਤੇ ਬੀਬੀਆਂ ਚ ਕਿੱਡਾ ਸਬਰ ਹੁੰਦਾ ਹੈ? ਸਾਰਿਆਂ ਨੂੰ ਖਵਾ ਕੇ ਫਿਰ ਰੋਟੀ ਖਾਂਦੀਆਂ ਤੇ ਜੇ ਕਿਤੇ ਆਪਾਂ ਸਬਜ਼ੀਆਂ ਬਣਾਉਂਦੇ ਹੋਈਏ ਫਿਰ ਤੇ ਬਚ ਗਈ, ਸਾਡੇ ਚ ਸਬਰ ਕਿੱਥੇ ਹੋਣਾ? ਬੀਬੀਆਂ ਚ ਸਬਰ ਹੈ, ਸਾਡਾ ਸਾਡੇ ਚ ਆਪਣੀ ਖੂਬੀ ਹੈ, ਉਹਨਾਂ ਚ ਆਪਣੀ ਖੂਬੀ ਹੈ। ਉਹ ਫਿਰ ਏਦਾਂ ਹੀ ਕਹਿਣ ਵੀ ਤੂੰ ਤੇਰੇ ਵਾਲਾ ਟਰੈਕਟਰ ਮੇਰੇ ਤੋਂ ਨੀ ਚੱਲਦਾ, ਐਮਰਜੈਂਸੀ ਪੈ ਜੇ ਤੇ ਸਿੱਖ ਵੀ ਸਕਦੀਆਂ ਤੇ ਤੇਰੇ ਵਾਲੀ ਸਾਡੇ ਵਾਲੀ ਰੋਟੀ ਗੋਲ ਤੇਰੇ ਤੋਂ ਨੀ ਬਣ। ਮਤਲਬ ਆਪਣੇ ਆਪਣੇ ਕੰਮ ਵਿੱਚ ਅਸੀਂ ਮਾਹਰ ਹੋਈਏ ਵਧੀਆ ਕਰ ਤੇ ਕਰਾਮਾਤ ਜਿਹੜੀ ਹੈ ਨਾ, ਮੈਂ ਆਪਣੇ ਟਾਈਮ ਤੇ ਚੰਗਾ ਕੀਤਾ, ਜਿੰਨੇ ਜੋਗੇ ਸਾਡੀਆਂ ਮਾਵਾਂ ਜਿੰਨੇ ਜੋਗੀਆਂ ਸੀ ਉਹਨਾਂ ਨੇ ਰੀਝਾਂ ਲਾਈਆਂ ਭਾਈ, ਜਿੰਨਾ ਜੋਗੀਆਂ ਸਾਡੀਆਂ ਮਾਵਾਂ ਸੀ ਉਹਨਾਂ ਕੀਤਾ, ਜਿਹੜੀਆਂ ਅੱਜ ਲੜਕੀਆਂ ਪੜ੍ਹਨ ਵਾਲੇ ਪਾਸੇ ਪੈਣਗੀਆਂ ਇਹ ਆਪਣੀ ਆਪਣਾ ਕਰਕੇ ਵਿਖਾਉਣ। ਸਾਡੀਆਂ ਮਾਵਾਂ ਨੇ ਆਪਣੇ ਟਾਈਮ ਤੇ ਚੰਗਾ ਕੀਤਾ, ਸਾਡੀਆਂ ਦਾਦੀਆਂ ਨੇ ਆਪਣੇ ਟਾਈਮ ਤੇ ਚੰਗਾ ਕੀਤਾ, ਜਿਹੜੀਆਂ ਸਾਡੀਆਂ ਬੱਚੀਆਂ ਨੇ ਹੁਣ ਉਹ ਆਪਣੇ ਟਾਈਮ ਤੇ ਚੰਗਾ ਕਰਕੇ ਦਿਖਾਉਣ। ਸਮਾਂ ਬਦਲ ਗਿਆ ਤੇ ਓਡੀ ਵੱਡੀ ਕਰਾਮਾਤ ਕਰਨੀ ਪੈਣੀ। ਤਾਂ ਕਰਕੇ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ, ਆਪਣੇ ਆਪ ਵਿੱਚ ਕੌਨਫੀਡੈਂਸ ਭਰ ਕੇ ਰੱਖੋ ਤੇ ਨਵਾਂ ਨਵਾਂ ਸਿੱਖਾਂਗੇ। ਹੁਣ ਸਾਡੇ ਵਰਗੇ ਪੁਰਾਣੇ ਬਹਿੇ ਬੇਸਵਾਦ, ਜਿੰਨਾ ਧਰਮ ਬੇਹਾ ਹੈ ਨਾ ਇੰਨੀ ਕੋਈ ਚੀਜ਼ ਬੇਹੀ। ਬਈ ਸਬਜ਼ੀ ਖਾਣ ਨੂੰ ਜੀ ਕਰਦਾ ਪਰ ਕਈ ਤੇ ਤੱਤੀਆਂ ਕਰ ਕਰ ਖਾਈ, ਅੱਠ ਅੱਠ ਦਿਨਾਂ ਦਾ ਸਾਗ ਖੋਈ ਖਾਈ ਜਾਂਦਾ, ਕਈਆਂ ਨੂੰ ਸਵਾਦ ਲੱਗਦਾ ਬੈਹਾ। ਕਈ ਕਹਿਣਗੇ ਬਈ ਰੋਟੀ ਤੇ ਲਾਓ ਨਾ ਘਿਓ ਫਿਰ ਸਵੇਰੇ ਸਵੇਰੇ, ਕਈ ਬਹਿ ਖਾਣ ਦੇ ਸ਼ੌਕੀਨ ਹੁੰਦੇ ਨੇ, ਕਈਆਂ ਨੂੰ ਬਹਿਆ ਸਵਾਦ ਲੱਗਦਾ ਤੇ ਧਾਰਮਿਕ ਧਾਰਮਿਕ ਢਾਂਚਾ ਬਹਿਹਾ ਹੋਇਆ ਪਿਆ, ਪੁਜਾਰੀ ਬਹਿਹਾ ਹੈ, ਧਰਮ ਨਹੀਂ ਬਹਿਹਾ, ਉਹ ਤੇ ਨਵਾਂ ਹੈ, ਗੁਰਬਾਣੀ ਨਵੀਂ ਹੈ, ਪਰ ਅਸੀਂ ਬਹਿਹੇ ਹਾਂ ਸਾਡੇ ਵਰਗੇ। ਸਾਡੇ ਬਾਬਿਆਂ ਨੂੰ ਵੇਖ ਲਓ, ਜਿਹੜਾ 40 ਸਾਲ ਪਹਿਲਾਂ ਧਾਰਨਾ ਪੜ੍ਹਦਾ ਸੀ ਉਹੀ ਅੱਜ ਪੜ੍ਹਦਾ, 40 ਸਾਲ ਪਹਿਲਾਂ ਵੀ ਇਹ ਤਾਰਦਾ ਫਿਰਦਾ ਸੀ ਅੱਜ ਵੀ ਉਵੇਂ। ਮਤਲਬ ਗੱਲ ਨਵੀਂ ਕਿੱਥੇ, ਕੁਛ ਵੀ ਹੈ ਨਵਾਂ? ਸਭ ਤੋਂ ਵੱਧ ਜੇ ਸਮਾਜ ਵਿੱਚ ਕੋਈ ਬਹਿ ਬਹਿ ਨੇ ਜਿਹੜੇ ਉਹ ਧਾਰਮਿਕ ਢਾਂਚਾ, ਉਹੀ ਗੱਲਾਂ ਉੱਥੇ ਬਾਕੀ ਸਭ ਅੱਗੇ ਲੱਗਦਾ। ਧਰਮ ਦਾ ਪਿੱਛੇ ਰਹਿਣ ਦਾ ਅੱਜ ਦੇ ਯੁੱਗ ਵਿੱਚ ਕਾਰਨ ਹੀ ਇਹ ਹੈ ਕਿ ਅਸੀਂ ਨਵੀਨਤਾ ਨਹੀਂ ਲੈ ਕੇ ਆ ਰਹੇ, ਅਸੀਂ ਨਵਾਂ ਨਹੀਂ ਕਰ ਰਹੇ। ਗੁਰੂ ਨਾਨਕ ਖੁੜਾਵਾਂ, ਗੁਰੂ ਗੋਬਿੰਦ ਸਿੰਘ ਮਖਮਲੀ ਜੋੜਾ, ਘੋੜੇ ਮਹਿਲ, ਨਵਾਂ ਨਹੀਂ ਕੀਤਾ ਤੇ ਅੱਜ ਵਾਲਿਆਂ ਨੂੰ ਮੌਤ ਕਿਉਂ ਪੈਂਦੀ ਹੈ? ਇਹ ਨਵਾਂ ਕਿੱਥੇ ਕਰਦੇ? ਹਾਂ ਜਦੋਂ ਇਹਨਾਂ ਨੇ 4 ਪੈਸੇ ਕਮਾਉਣੇ ਹੁੰਦੇ ਆ ਫਿਰ ਕਰ ਲੈਂਦੇ ਨਵਾਂ, ਪਤਾ ਕਿਵੇਂ? ਹੁਣ ਦੀਵਾਲੀ ਆ ਰਹੀ ਕਿ ਨਹੀਂ, ਤੇ ਦੀਵਾਲੀ ਤੇ ਅੰਮ੍ਰਿਤਸਰ ਸਾਹਿਬ ਕਿੰਨੇ ਬੰਬ ਪਟਾਕੇ ਚੱਲਦੇ ਨਾ, ਪ੍ਰਦੂਸ਼ਣ ਠੀਕ ਹੈ ਕਿ ਗਲਤ ਹੈ? ਗਲਤ ਹੈ ਨਾ, ਸਾਰਿਆਂ ਨੂੰ ਪਿੱਟ ਸਿਆਪਾ ਪਾਉਂਦੇ ਆ ਵੀ ਤੁਸੀਂ ਆ ਪ੍ਰਦੂਸ਼ਣ ਨਾ ਕਰੋ, ਧੂੰਆਂ ਮਾੜਾ ਹੈ। ਤੇ ਇੰਨਾ ਸੋਹਣਾ ਸਥਾਨ ਹੈ, ਸਾਫ਼ ਸੁਥਰਾ ਹੈ, ਉੱਥੇ ਤੁਸੀਂ ਇੰਨਾ ਪ੍ਰਦੂਸ਼ਣ ਕਰ ਦਿੰਦੇ ਆ ਤੇ ਜਿਹੜੀਆਂ ਉਹ ਅਤਿਸ਼ਬਾਜ਼ੀਆਂ ਐ ਉੱਡਦੀਆਂ ਉਹ ਜਿੰਨੀ ਰਾਖ ਜੋ ਕੁਝ ਕਾਹਦੇ ਚ ਡਿੱਗਦਾ
ਬੋਲੋ ਗੱਜ ਕੇ ਮੈਂ ਇਕੱਲਾ ਕਿਉਂ ਬੋਲਾਂ ਤੁਸੀਂ ਵੀ ਦੱਸੋ ਆਹੋ ਜੁੱਤੀਆਂ ਇਕੱਠੇ ਹੀ ਖਾਈਏ ਮੈਂ ਇਕੱਲਾ ਹੀ ਕਿਉਂ ਖਾਵਾਂ ਅੱਛਾ ਸੁਣੋ ਉਹ ਜਿੰਨਾ ਉੱਤੋਂ ਡਿੱਗਦਾ ਹੈ ਕਾਹਦੇ ਚ ਡਿੱਗਦਾ ਰੋਵਰ ਚ ਡਿੱਗਦਾ ਅੱਛਾ ਮੈਨੂੰ ਦੱਸੋ ਜੇ ਇਹਨਾਂ ਨੂੰ ਪੁੱਛੋ ਵੀ ਇਹ ਜਿਹੜਾ ਸਾਰਾ ਕੁਝ ਹੈ ਇਹ ਤੁਸੀਂ ਕਿਉਂ ਕਰਦੇ ਆ ਤੇ ਪਤਾ ਕੋਈ ਕੀ ਕਹਿਣਗੇ ਪ੍ਰਧਾਨ ਨੂੰ ਪੁੱਛ ਲਿਓ ਕਿਸੇ ਹੋਰ ਨੂੰ ਪੁੱਛ ਲਿਓ ਹੈੱਡ ਗ੍ਰੰਥੀਆਂ ਨੂੰ ਪੁੱਛਿਓ ਵੀ ਇਹ ਕਿਉਂ ਕਰਦੇ ਹੋ ਕਹਿਣਗੇ ਇਹ ਮਰਿਆਦਾ ਪੁਰਾਤਨ ਚੱਲੀ ਆਉਂਦੀ ਹੈ ਵੀ ਤੇਰੇ ਪਿਓ ਦੀਆਂ ਅਤਿਸ਼ਬਾਜ਼ੀਆਂ ਹੁੰਦੀਆਂ ਕਦੋਂ ਸੀ 100 ਸਾਲ ਪਹਿਲਾਂ ਹੁੰਦੀਆਂ ਸੀ ਅਤਿਸ਼ਬਾਜ਼ੀਆਂ ਬੰਬ 100 ਸਾਲ ਪਹਿਲਾਂ ਕਿਹੜੇ ਹੁੰਦੇ ਸੀ ਇਹ ਪੁਰਾਣੀ ਮਰਿਆਦਾ ਕਿ ਨਵੀਂ ਬਣਾਈ ਹੈ ਹੁਣ ਦੇ ਬੰਦਿਆਂ ਨੇ ਬਣਾਈ ਹੈ ਆਪਣੇ ਵਾਲੇ ਪੁਰਾਣਿਆਂ ਨੂੰ ਪੁੱਛ ਲਓ ਇੱਥੇ ਚਿੱਟੀਆਂ ਦਾੜੀਆਂ ਵਾਲਿਆਂ ਨੂੰ ਵੀ ਦਰਬਾਰ ਸਾਹਿਬ ਕੀ ਇੰਨੀਆਂ ਅਤਿਸ਼ਬਾਜ਼ੀਆਂ ਅੱਜ ਤੋਂ 40 ਸਾਲ ਪਹਿਲਾਂ ਚੱਲਦੀਆਂ ਹੋਣਗੀਆਂ ਨਹੀਂ ਉਦੋਂ ਹੁੰਦੀਆਂ ਹੀ ਨਹੀਂ ਸੀ ਇਹ ਹੁਣ ਚੱਲੀਆਂ ਤੇ ਜੇ ਇਹਨਾਂ ਨੇ ਵਿਖਾਉਣਾ ਹੋਵੇ ਲੋਕਾਂ ਨੂੰ ਖਿੱਚਣਾ ਹੋਵੇ ਜਿਵੇਂ ਟੂਰਿਸਟ ਨਹੀਂ ਖਿੱਚਦੇ ਹੁੰਦੇ ਟੂਰਿਜ਼ਮ ਵਾਲੇ ਟੂਰਿਜ਼ਮ ਵਾਲੇ ਪ੍ਰਮੋਟ ਕਰਦੇ ਆ ਉਹ ਕੀ ਕਰਦੇ ਐ ਲੋਕਾਂ ਨੂੰ ਧਿਆਨ ਖਿੱਚਣ ਵਾਸਤੇ ਕਰਦੇ ਐ ਸਾਡੇ ਵਾਲੇ ਪੁਜਾਰੀ ਭਾਵੇਂ ਸਰੋਵਰ ਦੇ ਵਿੱਚ ਹੀ ਘੱਟਾ ਪਾਣਾ ਪਵੇ ਸਰੋਵਰ ਦੇ ਵਿੱਚ ਭਾਵੇਂ ਦਰਬਾਰ ਸਾਹਿਬ ਦੇ ਵਿੱਚ ਉਹ ਇਦਾਂ ਕਰਕੇ ਉਡਾ ਉਡਾ ਕੇ ਸਵਾਹ ਭਾਵੇਂ ਪਾਉਣੀ ਪਵੇ ਦੀਵਾਲੀ ਵਾਲੀ ਰਾਤ ਨੂੰ ਪਰ ਇਹ ਬੰਦੇ ਲੋਕਾਂ ਨੂੰ ਖਿੱਚਣ ਵਾਸਤੇ ਵੀ ਇਕੱਠ ਵੱਡਾ ਹੋਣਾ ਹੈ ਤੇ ਕਮਾਲ ਦੀ ਗੱਲ ਸਥਾਨ ਇਦਾਂ ਦਾ ਅਗਲੇ ਨੇ ਨੋਟ ਵੱਡੇ ਤੋਂ ਵੱਡਾ ਕੱਢਣਾ ਹੀ ਪੈਣਾ ਇਹ ਨਵਾਂ ਕਰ ਲੈਂਦੇ ਐ ਜਿੱਥੇ ਇਹਨਾਂ ਨੂੰ ਲੋੜ ਹੋਵੇ ਉੱਥੇ ਬਦਲ ਲੈਂਦੇ ਐ ਜਿੱਥੇ ਇਹਨਾਂ ਨੂੰ ਲੋੜ ਹੋਵੇ ਤੇ ਜਦੋਂ ਤੁਸੀਂ ਕਹਿਣਾ ਪ੍ਰਸ਼ਾਦਾ ਛਕਾ ਉਹ ਕਹਿਣਗੇ ਮੂੰਗੀ ਦੀ ਦਾਲ ਖਾ ਗੁਰੂ ਦਾ ਲੰਗਰ ਜੋ ਵੀ ਹੋਵੇ ਪਾ ਠੀਕ ਹੈ ਕਿ ਨਹੀਂ ਜੋ ਮਿਲ ਗਿਆ ਪਾ ਠੀਕ ਹੈ ਕੱਚਾ ਹੋਵੇ ਪੱਕਾ ਹੋਵੇ ਜਿਵੇਂ ਦਾ ਹੈ ਬਸ ਵਾਹਿਗੁਰੂ ਕਹਿ ਕੇ ਛਕ ਲੋ ਹੈ ਕਿ ਨਹੀਂ ਸੱਚ ਹੈ ਕਿ ਝੂਠ ਹੈ ਫਿਰ ਪਿੱਟ ਸਿਆਪਾ ਪਾ ਲੈਂਦੇ ਆ ਪਰ ਨਵਾਂ ਯਾਰ ਜਿਹੜੀ ਗੱਲ ਕਰਨੀ ਚਲੋ ਮੈਂ ਕਹਿਣਾ ਤੁਸੀਂ ਹਰ ਚੀਜ਼ ਨਵੀਂ ਕਰ ਲਈ ਡੈਕੋਰੇਸ਼ਨ ਨਵੀਂ ਕਰ ਲਈ ਬੰਬ ਚਲਾ ਲਏ ਪਟਾਕੇ ਚਲਾ ਲਏ ਅਤਿਸ਼ਬਾਜ਼ੀਆਂ ਚਲਾ ਲਈਆਂ ਅੱਜ ਦੀ ਪੀੜ੍ਹੀ ਨੂੰ ਕੁਝ ਕਥਾ ਵੀ ਨਵੀਂ ਸੁਣਾ ਦਿਓ ਇਹ ਵੀ ਦੱਸ ਦਿਓ ਨਵਾਂ ਕੁਛ ਅੱਜ ਦੇ ਯੁੱਗ ਚ ਕਰਨ ਕੀ ਮੋਟੀਵੇਟ ਕਰ ਦਿਓ ਮਾੜਾ ਜਿਹਾ ਪੈਰਾਂ ਤੇ ਖੜੇ ਕਰ ਦਿਓ ਇਹਨਾਂ ਨੂੰ ਮਾੜੀ ਜੀ ਜਾਨ ਭਰ ਦਿਓ ਮੁਰਦਿਆਂ ਨੂੰ ਖੜੇ ਕਰ ਦਿਓ ਮਾੜਾ ਜਿਹਾ ਸਾਰੇ ਦੇ ਮੁਰਦੇ ਬਣੇ ਫਿਰਦੇ ਆ ਪਰ ਖੜੇ ਕੀ ਕਰਨਗੇ ਵੀਰੋ ਮੇਰਿਓ ਬੁਝਿਆ ਦੀਵਾ ਦੂਜੇ ਦੀਵਿਆਂ ਨੂੰ ਜਗਾ ਸਕਦਾ ਉਹਦੇ ਲਈ ਤੇ ਜਗਿਆ ਦੀਵਾ ਚਾਹੀਦਾ ਤੇ ਸਾਡੇ ਵਾਲੇ ਤੇ ਆਪ ਹੀ ਬੁਝੇ ਹੈ ਬਹਿੇ ਹੈ ਬਹਿ ਇਹਨਾਂ ਨੇ ਕੀ ਜਗਾਣਾ ਇਹ ਤੇ ਆਪ ਇਦਾਂ ਦੇ ਆ ਸਾਡੇ ਵਰਗੇ ਬੰਦੇ ਸਭ ਤੋਂ ਵੱਧ ਨਿਕੰਮੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ ਦਰਬਾਰ ਸਾਹਿਬ 'ਚ ਬਹਿ ਕੇ ਕਹਿ ਰਿਹਾ ਸਭ ਤੋਂ ਵੱਧ ਸਮਾਜ ਵਿੱਚ ਜੇ ਵਿਹਲਣ ਤੇ ਆਲਸੀ ਬੰਦੇ ਲੱਭਣੇ ਨੇ ਉਹ ਲੱਭਦੇ ਹੀ ਧਾਰਮਿਕ ਢਾਂਚੇ 'ਚ ਨੇ ਪੁਜਾਰੀ ਸਿਸਟਮ 'ਚ ਨੇ ਗੁਰਦੁਆਰਿਆਂ 'ਚ 90% ਕੰਮ ਕਰਕੇ ਰਾਜੀ ਆ ਕੀਰਤਨ ਦੀਆਂ ਗੱਲਾਂ ਕਰਦਿਆਂ ਮੈਂ ਹੁਣ ਅੰਦਰ ਆਉਣਾ ਜਦੋਂ ਮੇਰੇ ਨਾਲ ਦੇ ਅੱਧੇ ਬਾਹਰ ਖੜੇ ਰਹਿਣਗੇ ਅੰਦਰ ਨਹੀਂ ਉਦੋਂ ਆਉਣਗੇ ਜਦੋਂ ਮੈਂ ਆਵਾਂ ਉਹਨਾਂ ਕੋਲ 5 ਮਿੰਟ ਪਹਿਲਾਂ ਮਰ ਜਾ ਬਹਿ ਜਾ ਵਿਹਲਾ ਹੀ ਹੈ ਸਾਰਾ ਦਿਨ ਸੱਚ ਹੈ ਤੇ ਜਦੋਂ ਸਮਾਪਤੀ ਹੋਣੀ ਹੈ ਜੇ ਮਾੜੀ ਜੀ ਛੂਟ ਮਿਲ ਜੇ ਸਭ ਤੋਂ ਪਹਿਲਾਂ ਭੱਜਣਗੇ ਜੀ ਨਹੀਂ ਕਰਦਾ ਬਹਿਣ ਆਲਸ ਜੀ ਨਹੀਂ ਕਰਦਾ ਅੰਦਰ ਵੜਨ ਉਦੋਂ ਆਉਣਾ ਜਦੋਂ ਬਸ ਕੰਮ ਹੈ ਹੁਣ ਲਾਓ ਚਲੋ ਭੱਜੋ ਮਨ ਨਹੀਂ ਕਰਦਾ ਤੇ ਜੇ ਇਹਨਾਂ ਨੂੰ ਛੁੱਟੀ ਦੇ ਦਿਓ ਵੀ ਤੂੰ ਵੜਨਾ ਨਹੀਂ ਸਾਲ ਇਹ ਕਹੇਗਾ ਸ਼ੂਗਰ ਹੈ ਜੀ ਨਹੀਂ ਕਰਦਾ ਤੇ ਵਿਹਲੇ ਰਹਿਣ ਦੀ ਸਾਡੇ ਲੋਕਾਂ ਨੂੰ ਆਦਤ ਪੈ ਗਈ ਮਨ ਹੀ ਨਹੀਂ ਕਰਦਾ ਸੱਚ ਹੈ ਇਹ ਮੈਂ ਤੁਹਾਨੂੰ ਦੱਸਿਆ ਨੀ ਪਿਛਲੀ ਵਾਰ ਵੀ ਜਦੋਂ ਰੌਲ ਤੇ ਤੁਸੀਂ ਬੀਬੀਓ ਪੁੱਛਿਓ ਭਾਈ ਨੂੰ ਭਾਈਆਂ ਨੂੰ ਪੁੱਛਿਓ ਗੁਰਦੁਆਰਿਆਂ ਜਾਓ ਜਾ ਕੇ ਬਾਬਾ ਜੀ ਗੁਰਦੁਆਰੇ ਮਤਲਬ ਮੈਂ ਆਵਾਂ ਹਾਂਜੀ ਬੜੀ ਸ਼ਾਂਤੀ ਮਿਲਦੀ ਹੈ ਇੱਥੇ ਬੈਠੋ ਗੁਰਦੁਆਰੇ ਉਹਨੂੰ ਪੁੱਛੇ ਵੀ ਜਦੋਂ ਰੌਲ ਤੋਂ ਤੈਨੂੰ 15 ਮਿੰਟ ਲੇਟ ਹੋ ਜਾਏ ਫਿਰ ਉਦੋਂ ਕਿਉਂ ਘੜਤਾਲ ਵਜਾਨਾ ਵੀ ਛਡਾਇਆ ਨੀ ਮੈਨੂੰ ਵੀ ਤੇਰੇ ਬਾਬਾ ਡੰਡਾ ਮਾਰਦਾ ਸੀ ਉੱਥੇ
ਵੀ ਤੂੰ ਇਹ ਦੱਸ ਵੀ ਤੂੰ ਰੌਲਾ ਕਿਉਂ ਪਾਇਆ ਉੱਥੇ ਤੇ ਉਹ ਖਲਾਰਾ ਪਾ ਦਿੰਦਾ ਵੀ ਮੈਨੂੰ ਛਡਾਇਆ ਨਹੀਂ ਤੁਸੀਂ ਮੈਨੂੰ 15 ਮਿੰਟ ਲੇਟ ਕਰਤਾ ਨਵਾਂ ਪਾਠੀ ਲੇਟ ਹੋ ਜੇ ਉਹਨੂੰ ਕਹੇ ਸ਼ਾਂਤੀ ਲੈ ਲੈ 15 ਮਿੰਟ ਵੱਧ ਲੈਂਦੇ ਸ਼ਾਂਤੀ ਸੱਚੀ ਹੈ ਯਾਰ ਤੁਸੀਂ ਮੁੰਡਿਓ ਤੁਸੀਂ ਦੱਸੋ ਤੁਸੀਂ ਰੌਲਾ ਨਹੀਂ ਲਾਈਆਂ ਹੋਣੀਆਂ ਪਰ ਪਾਠੀਆਂ ਨੂੰ ਜਗਾਇਆ ਤੇ ਹੋਣਾ ਹੈ ਹੁਣ ਜਦੋਂ ਗੁਰੂ ਨਾਨਕ ਦਾ ਗੁਰਪੁਰਬ ਆਉਣਾ ਹੈ ਤੇ ਤੁਸੀਂ ਨਵੇਂ ਪਾਠੀ ਨੂੰ ਠਾਇਓ ਨਾ ਤੁਸੀਂ ਤੁਸੀਂ ਨਾ ਉਹਨੂੰ ਸੁੱਤੇ ਹੀ ਰਹਿਣ ਦਿਓ ਨਵੇਂ ਵਾਲੇ ਨੂੰ ਤੇ ਜਿਹੜਾ ਉਹ ਬੈਠਾ ਅੰਦਰ ਉਹਨੂੰ ਫਿਰ ਹਾਲ ਵੇਖੇ ਉਹਨੇ ਕੜਤਾਲ ਖੜਕਾ ਖੜਕਾ ਕੇ ਕਰਨਾ ਉਹਨੇ ਕਹਿਣਾ ਮੈਨੂੰ ਛਡਾਇਆ ਨੀ ਤੁਸੀਂ ਤੇ ਤੁਸੀਂ ਪੁੱਛੇ ਵੀ ਤੈਨੂੰ ਫੜਿਆ ਕਿੰਨੇ ਸੀ ਵੀ 2 ਘੰਟੇ ਪਹਿਲਾਂ ਬੈਠਾ 2 ਘੰਟੇ ਹੁਣ ਮਰ ਜਾ ਤਿੰਨਾਂ ਦਿਨਾਂ ਚ ਕੰਮ ਕਿੰਨਾ ਹੁੰਦਾ ਮੈਨੂੰ ਦੱਸੋ 3 ਦਿਨਾਂ ਵਿੱਚ ਕਿੰਨੀਆਂ ਰੌਲਾ ਆਉਂਦੀਆਂ ਦੱਸਿਓ 5 ਕਿੰਨੇ ਘੰਟੇ ਬਣੇ 10 ਘੰਟੇ ਬਣੇ 3 ਦਿਨਾਂ ਵਿੱਚ ਕੰਮ ਕਿੰਨਾ 10 ਘੰਟੇ ਹੈ ਕੋਈ ਏਦਾਂ ਦਾ ਧੰਦਾ ਤੇ ਔਖੇ ਅਸੀਂ ਫਿਰ ਸਭ ਤੋਂ ਜ਼ਿਆਦਾ ਫਿਰ ਬਦਾਮ ਵੱਖਰੇ ਦੇਸੀ ਘਿਓ ਵੱਖਰਾ ਕਾਜੂ ਇੰਨੇ ਸਾਰਾ ਕੁਝ ਹੈ ਕਿ ਨਹੀਂ ਕਹਿੰਦੇ ਦਿਮਾਗ ਦਾ ਜ਼ੋਰ ਹੀ ਬੜਾ ਲੱਗਦਾ ਤੇ ਜੇ ਤੁਸੀਂ ਮਾਲਿਸ਼ ਕਰਦੇ ਹੋ ਫਿਰ ਤੇ ਬਹੁਤ ਖੋਏ ਮਾਲਿਸ਼ਾਂ ਵੀ ਕਰਾਉਂਦੇ ਯਾਰ ਸਿਰ 'ਚ ਤੇਲ ਚੱਸੋ ਐਡਾ ਪੇੜਾ ਲੈ ਕੇ ਬਹਿ ਗਿਆ ਘਿਓ ਵਾਲਾ ਐਡਾ ਪੇੜਾ ਰੱਖ ਕੇ ਨਾ ਐਡਾ ਪੇੜਾ ਕਹਿੰਦਾ ਮੈਨੂੰ ਘਿਓ ਲਿਆ ਦਿਓ ਉਹਨਾਂ ਨੇ ਆਖਿਆ ਖੋਰੇ ਪਤਾ ਨਹੀਂ ਉਹਨਾਂ ਨੇ ਵਾਹਵਾ ਹੀ ਦੇ ਦਿੱਤਾ ਐਡਾ ਪੇੜਾ ਰੱਖ ਕੇ ਐਦਾਂ ਤੇ ਪੱਗ ਬੰਨ ਲਈ ਉੱਤੇ ਤੇ ਰੌਲਦੇ ਬਹਿ ਗਿਆ ਕਹਿੰਦਾ ਮੇਰਾ ਜ਼ੋਰ ਲੱਗਦਾ ਗਰਮੀ ਸੀ ਜ਼ਿਆਦਾ ਉਹ ਪਿਘਲ ਗਿਆ ਐਂ ਚੱਲਣ ਰਾਣਾ ਇੱਥੇ ਐ ਮੁਸ਼ਕ ਮੱਖੀਆਂ ਹੀ ਮੱਖੀਆਂ ਸੱਚੀ ਏਦਾਂ ਹੋ ਗਿਆ ਆਹ ਹਾਲ ਹੈ ਸਾਡੇ ਬੰਦਿਆਂ ਦਾ ਮਤਲਬ ਧਾਰਮਿਕ ਢਾਂਚਾ ਏਡਾ ਕਰਪਟ ਹੋਇਆ ਪਿਆ ਤੇ ਬਹਿ ਬੰਦਿਆਂ ਤੋਂ ਤੁਸੀਂ ਕਿਹੜੀ ਭਾਲਦੇ ਆ ਊਰਜਾ ਐਕਟੀਵਿਟੀ ਕਿਤੇ ਕਾਇਮ ਹੋ ਜਾਣਗੇ ਮਾੜਾ ਜਿਹਾ ਕਰਾ ਕੇ ਵੇਖੋ ਕਿਹਦਾ ਜੀ ਕਰਦਾ ਇੱਥੇ ਤਾਂ ਮੈਂ ਕਹਿ ਰਿਹਾ ਵੀ ਜਿਹੜਾ ਨਾ ਬਿਆ ਖਾਣ ਦੀ ਆਦਤ ਪੈ ਗਈ ਅਸੀਂ ਸਾਰਾ ਕੁਝ ਨਵਾਂ ਨਵਾਂ ਕਰ ਲਿਆ ਪ੍ਰਭੂ ਸਾਰਾ ਕੁਛ ਨਵਾਂ ਪਰ ਧਾਰਮਿਕ ਢਾਂਚਾ ਨਵਾਂ ਹੋਵੇ ਇਹਦੇ ਬਾਰੇ ਅਸੀਂ ਕਦੀ ਸੋਚਿਆ ਹੀ ਇਹ ਸਾਰਾ ਕੁਛ ਉਹੀ ਉਹੀ ਉੱਥੇ ਉੱਥੇ ਹੀ ਲਿਜਾ ਸਕਦੇ ਹੈ ਕੋਈ ਚੱਜ ਦੀ ਕੋਈ ਨਵੀਂ ਤੇ ਨਵੀਂ ਗੱਲ ਹੋਰ ਕਮਾਂ ਨਾਲ ਨਵੀਂ ਗੱਲ ਕਰਕੇ ਵੇਖੋ ਤੁਸੀਂ ਮਾੜਾ ਜਿਹਾ ਕਈ ਵਾਰੀ ਨਾ ਇੱਥੇ ਤੁਹਾਡੇ ਚੋਂ ਕੋਈ ਬੰਦਾ ਯੂਟਿਊਬ ਖੋਲ ਲਵਿਆ ਬੀਬੀ ਕੋਈ ਕੁੜੀ ਸਾਡੀ ਭੈਣ ਉਹ ਆਖੇ ਮੈਂ ਨਵਾਂ ਬਣਾਉਣ ਲੱਗੀ ਹਾਂ ਤੇ ਇਹ ਨਹੀਂ ਪਤਾ ਕਿ ਪੁਰਾਣੀ ਬੇਬੇ ਰਸੋਈ ਦੇ ਵਿੱਚ ਵੇਲਣਾ ਚੁੱਕ ਕੇ ਮਗਰ ਪੈ ਜੇ ਵੀ ਦੱਸਦੀਆਂ ਤੈਨੂੰ ਪਤਾ ਕਿਉਂਕਿ ਰਸੋਈ ਦੀ ਅਗਲੀ ਆਪਣੇ ਆਪ ਨੂੰ ਕੀ ਸਮਝਦੀ ਹੈ ਮਾਲਕ ਤੇ ਜੇ ਤੁਸੀਂ ਧਾਰਮਿਕ ਢਾਂਚੇ ਦੇ ਵਿੱਚ ਨਵਾਂ ਕਰਨ ਦੀ ਗੱਲ ਕਰੋਗੇ ਨਾ ਤੇ ਜਿਹੜੇ ਸਾਡੇ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਮਾਲਕ ਸਮਝਦੇ ਹੈ ਇਹ ਵੇਲਣਾ ਚੁੱਕ ਕੇ ਮਗਰ ਪੈ ਜਾਂਦੀਆਂ ਕਈ ਵਾਰੀ ਜੇ ਤੁਸੀਂ ਕਹੋ ਵੀ ਮੈਂ ਨਵੀਂ ਡਿਸ਼ ਬਣਾਉਣ ਲੱਗਾ ਤੇ ਉਹਨਾਂ ਨੇ ਇਹਨਾਂ ਨੇ ਬੰਦੂਕਾਂ ਲੈ ਕੇ ਤੁਹਾਡੇ ਪਿੱਛੇ ਪੈ ਜਾਣਾ ਮਗਰ ਪੈ ਜਾਣਗੇ ਨਵਾਂ ਨਹੀਂ ਕਰਨ ਦੇਣਗੇ ਬਾਕੀ ਸਾਰੇ ਫੀਲਡ ਵਿੱਚ ਨਵਾਂ ਕਰਨ ਦੀ ਪਰਮਿਸ਼ਨ ਹੈਗੀ ਹੈ ਧਰਮ ਵਿੱਚ ਨਵਾਂ ਕਰਨ ਦੀ ਆਗਿਆ ਨਹੀਂ ਹੈ ਨਵਾਂ ਕਰਨ ਦੀ ਆਗਿਆ ਇਹ ਕਹਿੰਦੇ ਨਹੀਂ ਜੋ ਹੈ ਸੋ ਹੈ ਸਾਰੇ ਧੰਦਿਆਂ ਦੀ ਗੱਲ ਕਰੋ ਸਾਡੇ ਧੰਦੇ ਦੀ ਗੱਲ ਨਾ ਕਰੋ ਬਾਕੀਆਂ ਨੂੰ ਕਹੋ ਪਰ ਸਾਨੂੰ ਤਾਂ ਕਹੋ ਕੋਈ ਘਰਾਂ ਦੇ ਵਿੱਚ ਜਦੋਂ ਜੱਜ ਖੰਡ ਪਾਠ ਕਰਾਉਂਦਾ ਮੈਨੂੰ ਦੱਸੋ ਜੱਜ ਵੀ ਹੋਵੇ ਕੀ ਹੱਥ ਨਹੀਂ ਧਵਾਉਂਦਾ ਪਾਠੀਆਂ ਦੇ ਕਿਤੇ ਛੋਟੀ ਗੱਲ ਹੈ ਵੀ ਜੱਜ ਹੋਵੇ ਇੰਸਪੈਕਟਰ ਹੋਵੇ ਵਧੀਆ SHO SSP ਵੀ ਹੋਵੇ ਉਹ ਵੀ ਕਈ ਵਾਰੀ ਜੱਗ ਚੱਕੀ ਫਿਰਦਾ ਹੁੰਦਾ ਮੈਂ ਸੇਵਾ ਕਰਾਂ ਤੇ ਕਿਹਦੇ ਨਾਂ ਤੇ ਕਰਦੇ ਆ ਬਈ ਗੁਰੂ ਦੇ ਨਾਂ ਗੁਰੂ ਸਾਹਿਬ ਕਰਕੇ ਕਰਦਾ ਅਗਲਾ ਤੇ ਸਾਡੇ ਆਲਸ ਬੜੀ ਪਈ ਹੈ ਤੇ ਚਾਹੀਦਾ ਭਰਾਵੋ ਨਵਾਂ ਅਸੀਂ ਰੋਜ਼ ਨਵੇਂ ਤੇ ਜਦੋਂ ਨਾ ਵੇਖੋ ਬੰਦਾ ਫਿੱਟ ਹੋਵੇ ਫਿੱਟ ਉਹਨੂੰ ਪੁੱਛਣ ਨੂੰ ਜੀ ਕਰਦਾ ਵੀ ਯਾਰ ਤੂੰ ਇੰਨਾ ਫਿੱਟ ਕਿਵੇਂ ਹੋਇਆ ਤੂੰ ਬੜੇ ਡੋਲੇ ਬਣਾਏ ਆ ਬੜਾ ਸਰੀਰ ਸੈੱਟ ਕੀਤਾ ਕਿਵੇਂ ਤੂੰ ਢਿੱਡ ਘਟਾ ਲਿਆ ਆਪਣਾ ਜੀ ਕਰਦਾ ਪੁੱਛੋ ਤੇ ਜਿਹੜਾ ਬੰਦਾ ਇੱਡਾ ਹੋਵੇ ਉਹਨੂੰ ਤੁਸੀਂ ਕਿੱਦਾਂ ਪੁੱਛੋਗੇ ਅਗਲਾ ਕਹਿੰਦਾ ਯਾਰ ਤੂੰ ਮੈਨੂੰ ਦੱਸ ਰਿਹਾ ਵੀ ਐਂ ਭੱਜੀਦਾ ਐਂ ਭੱਜੀਦਾ ਤੇਰਾ ਆਪਣਾ ਹਾਲ ਤੇ ਅੱਜ ਜਿਹੜੇ ਸਾਡੇ ਲੋਕ ਹੈ ਉਹਨਾਂ ਦਾ ਆਪਣਾ ਹਾਲ ਵੇਖੋ, ਉਹ ਅੱਜ ਜ਼ਿੰਦਗੀ ਜਿਉਣ ਦਾ ਚੱਜ ਸਿਖਾ ਰਹੇ ਹੈ। ਜਿਨ੍ਹਾਂ ਨੇ ਦੁਨੀਆ ਨੂੰ ਚੱਜ ਸਿਖਾਉਣਾ ਹੈ ਨਾ, ਉਹ ਬੰਦੇ ਟ੍ਰੇਨਿੰਗ ਕਰਾ ਰਹੇ ਆ ਜਿਹੜੇ ਅਨਫਿੱਟ ਹੈ। ਫਿੱਟ ਹੋਣ ਦੀਆਂ ਗੱਲਾਂ ਉਹ ਕਰਦੇ ਆ ਜਿਹੜੇ ਆਪ ਅਨਫਿੱਟ ਹੈ। ਸਮਾਜ ਦੇ ਵਿਕਾਸ ਦੀਆਂ ਗੱਲਾਂ ਅੱਜ ਉਹ ਕਰਦੇ ਆ ਜਿਹੜੇ ਆਪ ਨਿਕੰਮੇ ਹੈ, ਕੁਛ ਨਹੀਂ ਨਵਾਂ ਕਰ ਸਕਦੇ। ਤਾਂ ਕਰਕੇ ਮੈਂ ਤੁਹਾਨੂੰ ਅਰਜ਼ ਕਰਦਾ, ਧਰਮ ਰੱਖਿਓ, ਕੁਦਰਤ ਦੇ ਨਿਯਮ, ਲਾ ਆਫ ਨੇਚਰ, ਕੁਦਰਤ ਦੇ ਬਣੇ ਹੋਏ ਲਾਜ਼ ਜਿਹੜੇ ਨਿਯਮ ਨੇ, ਨੈਚੁਰਲ ਐਕਟ ਹੈ ਜਿਹੜਾ ਬਣਿਆ ਹੋਇਆ, ਇਹਨੂੰ ਸਮਝਿਓ ਤੇ ਧਰਮ ਰੱਖਿਓ। ਕਬੀਰ ਜੀ ਦੇ ਬਚਨਾਂ ਨੂੰ ਸਮਝਣਾ ਤੇ ਉਹਨਾਂ ਨੂੰ ਲਾਗੂ ਕਰਨਾ ਮੇਰਾ ਧਰਮ ਹੈ। ਗੁਰੂ ਨਾਨਕ ਦੇ ਬਚਨਾਂ ਨੂੰ ਸਮਝਣਾ ਤੇ ਲਾਗੂ ਕਰਨਾ ਮੇਰਾ ਧਰਮ ਹੈ। ਭਗਤ ਨਾਮਦੇਵ ਜੀ ਦੇ ਬਚਨਾਂ ਨੂੰ ਸਮਝਣਾ ਤੇ ਜ਼ਿੰਦਗੀ 'ਚ ਲਾਗੂ ਕਰਨਾ ਮੇਰਾ ਧਰਮ ਹੈ। ਆ ਪੁਜਾਰੀਆਂ ਵਾਲੇ ਬਹਿ ਧਰਮ ਦੀ ਮੈਨੂੰ ਲੋੜ ਹੈ, ਇਹ ਨਹੀਂ ਸਾਡਾ ਧਰਮ, ਇਹ ਕੀ ਹੈ? ਇਹ ਤੇ ਬਹਿ ਹੈ, ਇਹ ਤੇ ਵਿਹਲਾ ਬਣਾ ਆਲਸੀ ਕਰਦਾ। ਧਰਮੀ ਬਣਨਾ ਹੈ ਪਰ ਉਹ ਧਰਮੀ ਜਿਹੜਾ ਸਾਡਾ ਕਰਮ ਧਰਮ ਬਣੇ, ਮੇਰਾ ਕੰਮ 'ਚ ਜੀ ਲੱਗੇ। ਇਹ ਕਹਿੰਦੇ ਆ ਗੁਰਦੁਆਰੇ ਜੀ ਲਾ, ਮੈਂ ਕਹਿੰਦਾ ਕੰਮ 'ਚ ਜੀ ਲਾ, ਕੰਮ 'ਚ ਜੀ ਲਾ। ਗੁਰਦੁਆਰੇ ਤੇ ਨਾਲੇ ਇੱਕ ਗੱਲ ਹੋਰ ਚੇਤਾ ਰੱਖਿਓ, ਕੰਮ 'ਚ ਜੀ ਨਾ ਲੱਗਣ ਵਾਲੇ ਦਾ ਬੰਦੇ ਦਾ ਮਨ ਗੁਰਦੁਆਰੇ ਵੀ ਨਹੀਂ ਲੱਗ ਸਕਦਾ। ਕੰਮ 'ਚ ਜੀ ਜਿਹਦਾ ਲੱਗਦਾ ਇੱਥੇ ਵੀ ਉਹਦਾ ਹੀ ਜੀ ਲੱਗਦਾ। ਜਿਹੜਾ ਕੰਮ 'ਚ ਜੀ ਨਹੀਂ ਲੱਗਦਾ, ਕਿਤੇ ਜੀ ਨਹੀਂ ਲੱਗਦਾ, ਉਹਦਾ ਕੰਮ 'ਚ ਜੀ ਨਹੀਂ ਲੱਗਦਾ, ਉਹਦਾ ਕਿਤੇ ਵੀ ਜੀ ਨਹੀਂ ਲੱਗਦਾ, ਇੱਥੇ ਵੀ ਉਹਦਾ ਕਿਹੜਾ ਜੀ ਲੱਗ ਜਾਂਦਾ। ਤਾਂ ਕਰਕੇ ਇਸ ਗੱਲ ਨੂੰ ਸਮਝਣਾ। ਅਗਲਾ ਭਾਵੇਂ ਕਮਲਾ ਹੀ ਦੱਸੇ, ਭਗਤ ਨਾਮਦੇਵ ਜੀ ਦਾ ਸ਼ਬਦ ਜਿਹੜਾ ਪੜ੍ਹਦੇ ਆ ਨਾ,
ਜਿਹੜਾ ਸੱਚ ਦੇ ਨਾਲ ਪਿਆਰ ਕਰੇ, 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 ਗੱਜ ਕੇ ਜਿਹੜਾ ਸੱਚ ਦੇ ਉਹਨੂੰ ਦੁਨੀਆ ਕਮਲਾ ਕਹਿੰਦੀ, ਦੁਨੀਆ ਕਮਲਾ ਕਹਿੰਦੀ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਉਹਨੂੰ ਦੁਨੀਆ ਕਮਲਾ ਕਹਿੰਦੀ, ਉਹਨੂੰ ਦੁਨੀਆ ਕਮਲਾ ਕਹਿੰਦੀ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਉਹਨੂੰ ਦੁਨੀ
ਗੱਜ ਕੇ ਜਿਹੜਾ ਜਿਹੜਾ
ਉਹਨੂੰ ਦੁਨੀਆ ਤੱਕ ਬੁਲਾ ਕਹਿੰਦੀ ਬਈ, ਦੁਨੀਆ ਤੱਕ ਬੁਲਾ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਉਹਨੂੰ ਦੁਨੀਆ ਕਮਲਾ ਕਹਿੰਦੀ, ਉਹਨੂੰ ਦੁਨੀਆ ਕਮਲਾ ਕਹਿੰਦੀ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਜਿਹੜਾ ਸੱਚ ਦੇ ਨਾਲ ਪਿਆਰ ਕਰੇ,
ਕਹਿੰਦੀ ਉਹਨੂੰ
ਜਿਹੜਾ ਸੱਚ ਦੇ ਪਿਆਰ ਕਰੇ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਦੁਨੀਆ ਕਮਲਾ ਕਹਿੰਦੀ ਬਈ, ਦੁਨੀਆ ਤਾਂ ਕਮਲਾ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਸੱਚ ਦੇ ਨਾਲ ਪਿਆਰ ਕਰੇ, ਉਹਨੂੰ ਦੁਨੀਆ ਕਮਲਾ ਕਹਿੰਦੀ, ਉਹਨੂੰ ਦੁਨੀਆ ਕਮਲਾ ਕਹਿੰਦੀ, ਜਿਹੜਾ ਸੱਚ ਦੇ ਨਾਲ ਪਿਆਰ ਕਰੇ, ਉਹ ਜਿਹੜਾ ਸੱਚ ਦੇ ਨਾਲ ਪਿਆਰ
ਜਿਹੜਾ ਸੱਚ ਦੇ ਨਾਲ ਪਿਆਰ ਕਰੇ।
ਜਿਸ ਦਿਨ ਦਾ ਪਿੰਡਾਂ ਦੇ ਵਿੱਚੋਂ ਇੱਕ ਕੁੜੀ ਇੱਕ ਧੀ ਕਿਸੇ ਨੇ ਕੈਨੇਡਾ ਘੱਲੀ ਹੋਣੀ, ਨਿਊਜ਼ੀਲੈਂਡ ਘੱਲੀ ਹੋਣੀ, ਆਸਟ੍ਰੇਲੀਆ ਘੱਲੀ ਹੋਣੀ। ਅੱਜ ਤੋਂ 10 ਸਾਲ 12 ਸਾਲ ਪਹਿਲਾਂ ਨਾ, ਜਦੋਂ ਬੱਚੇ ਜਾਣ ਲੱਗੇ, 12 ਤੋਂ ਵੀ ਵੱਧ ਹੋ ਗਏ, ਆਪਾਂ ਮੰਨੀਏ ਵੀ 15 ਸਾਲ ਹੋ ਗਏ। 15 ਸਾਲ ਪਹਿਲਾਂ ਜਦੋਂ ਜਾਣ ਲੱਗੇ ਨਾ, ਸੁਣੋ, ਉਸ ਵੇਲੇ ਲੋਕੀ ਗੱਲਾਂ ਕਰਦੇ ਹੋਣਗੇ ਵੀ ਇਹ ਪਾਗਲ ਹੋ ਗਏ, ਕੁੜੀ ਘੱਲਤੀ ਕੈਨੇਡਾ, ਕੱਲੀ ਕੁੜੀ ਗਈ, ਇੱਕ ਕਿਵੇਂ ਗਈ। ਪਰ ਅਗਲੀ ਨੇ ਕਿੰਨੀ ਔਖੀ ਹੋ ਕੇ ਮਾਂ ਪਿਓ ਨੂੰ ਮਨਾਇਆ ਹੋਣਾ, ਰਿਸ਼ਤੇਦਾਰਾਂ ਨੂੰ ਮਨਾਇਆ ਹੋਣਾ, ਇੱਕ ਇਲਾਕੇ ਚੋਂ ਇੱਕ ਕੁੜੀ ਜਦੋਂ ਪੜ੍ਹਨ ਗਈ ਹੋਣੀ ਤੇ ਕਿੰਨਾ ਔਖਾ ਕੀਤਾ ਹੋਣਾ, ਲੋਕੀ ਕੀ ਕੀ ਕਹਿੰਦੇ ਹੋਣਗੇ। ਪਰ ਜਦੋਂ ਦੂਜੀ ਨੇ ਵੇਖਿਆ ਉਹਦੇ ਕੋਲੇ ਇੱਕ ਐਗਜ਼ੈਂਪਲ ਬਣ ਗਈ ਕਿ ਨਹੀਂ, ਕਹਿਣ ਨੂੰ ਪਿਓ ਨਾਲ ਜਦੋਂ ਗੱਲ ਕੀਤੀ ਹੋਣੀ ਹੈ, ਉਹਨੂੰ ਫਿਰ ਕੀ ਕਿਹਾ ਹੋਣਾ ਵੀ ਡੈਡੀ ਘੱਲ ਦੇ, ਉਹ ਫਲਾਣੀ ਵੀ ਤੇ ਗਈ ਹੋਈ ਹੈ, ਐਗਜ਼ੈਂਪਲ ਸੈੱਟ ਹੋ ਗਈ ਨਾ, ਐਗਜ਼ੈਂਪਲ ਬਣੀ ਦਾ। ਵੱਖਰਾ ਜਦੋਂ ਕੁਛ ਕਰੀਏ ਤੇ ਐਗਜ਼ੈਂਪਲ ਬਣ ਜਾਂਦਾ, ਫਿਰ ਦੂਜੀ ਗਈ ਹੋਣੀ, ਫਿਰ ਦੋ ਜਦੋਂ ਚਲੀਆਂ ਗਈਆਂ, ਫਿਰ ਤੀਜੀ ਨੂੰ ਹੋਰ ਸੌਖਾ ਹੋ ਗਿਆ, ਉਹਨੇ ਫਿਰ ਇੱਕ ਉਹ ਵੀ ਗਈ ਹੈ ਤੇ ਉਹ ਵੀ ਗਈ ਹੈ, ਫਿਰ 3 ਜਦੋਂ ਗਈਆਂ, 5 ਗਈਆਂ, 10 ਗਈਆਂ, 10 ਨੇ ਤੇ ਫਿਰ ਉਹਨਾਂ ਅਗਲਾ ਫਿਰ। ਅੱਜ ਵੇਖੋ, ਅੱਜ ਕੋਈ ਧੀ ਕਹਿੰਦੇ ਮੈਂ ਕੱਲੀ ਕੈਨੇਡਾ ਪੜ੍ਹਨ ਜਾਣਾ, ਹਰੇਕ ਮਾਪਾ ਕਹਿੰਦਾ ਠੀਕ ਹੈ ਪੜ੍ਹ। ਮਾਪੇ ਕਹਿੰਦੇ ਕਿ ਨਹੀਂ, ਮਾਪੇ ਮਾਪੇ ਕਹਿੰਦੇ ਕਹਿੰਦੇ ਜਾਓ ਬਈ ਪੜ੍ਹੋ, ਪੜ੍ਹਾਈ ਕਰੋ, ਹੁਣ ਹੁਣ ਖਤਮ, ਕਿਉਂਕਿ ਇੱਕ ਵਾਰੀ ਲੀਹ ਪਾਉਣੀ ਔਖੀ ਹੁੰਦੀ ਹੈ, ਜਦੋਂ ਲੀਹ ਪੈ ਜਾਂਦੀ ਹੈ ਫਿਰ ਹੌਲੀ ਹੌਲੀ ਪੈਸਾ ਬਣ ਜਾਂਦਾ, ਪਿਆ ਬਣਦਾ, ਫਿਰ ਹੌਲੀ ਹੌਲੀ ਛੜਕ ਵੀ ਬਣ ਜਾਂਦੀ, ਪੱਕਾ ਵੀ ਹੋ ਜਾਂਦਾ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੋਕੀ ਕਹਿੰਦੇ ਕਮਲਾ ਕਹਿਣ, ਬੌਲਾ ਕਹਿਣ, ਕਹਿ ਲਓ ਜਿੰਨੇ ਕਹਿਣਾ। ਇਹ ਸ਼ਬਦ ਵਿੱਚ ਭਗਤ ਨਾਮਦੇਵ ਜੀ ਇਹੀ ਕਹਿੰਦੇ ਆ, ਲਓ ਸੁਣੋ ਸ਼ਬਦ ਸ਼ੁਰੂ ਤੋਂ, ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਬਚਨ ਹੈ ਜਿਹੜਾ ਇਹ, ਉਹ ਕਹਿੰਦੇ ਹੈ ਕਿ ਕੁਛ ਮਰਜ਼ੀ ਕਹੀ ਜਾਓ, ਕਮਲਾ ਕਹੀ ਜਾਓ ਭਾਵੇਂ, ਪਰ ਮੈਂ ਤੇ ਕਮਲਾ ਹੀ ਠੀਕ। ਸੁਣਿਓ ਇੱਕ ਵਾਰ ਧਿਆਨ ਨਾਲ, ਸਮਝਿਓ ਸੌਖਾ ਕਰਕੇ ਸਮਝਿਓ।
ਮੈਂ ਬਾਰੀ ਮੇਰਾ ਰਾਮ ਪਤਾ, ਰਚ ਰਚ ਤਾਂ ਕਉ ਕਰੋ ਸਿੰਗਾ।
ਕਹਿੰਦੇ ਮੈਂ ਕਮਲੀ, ਤੁਹਾਡੇ ਹਿਸਾਬ ਨਾਲ ਹੈ ਜੀ ਕਮਲੀ ਬੌਰੀ ਕਹੀ ਜਾਓ, ਮੈਂ ਤੁਹਾਡੇ ਕਰਕੇ ਥੋੜਾ ਸਜਣਾ। ਔਰਤ ਕਹਿੰਦੀ ਹੈ ਮੇਰੇ ਪਤੀ ਨੂੰ ਆਹ ਸੂਟ ਆਹ ਰੰਗ ਪਸੰਦ ਹੈ ਤੇ ਮੈਂ ਉਹਦੇ ਕਰਕੇ ਪਾਉਣਾ, ਮੈਂ ਤੁਹਾਡੇ ਕਰਕੇ ਪਾਉਣਾ। ਲੋਕੀ ਸਾਰੇ ਕਹਿੰਦੇ ਨਹੀਂ ਸੋਹਣੀ ਲੱਗਦੀ, ਪਰ ਜਿਹਨੂੰ ਸੋਹਣੀ ਲੱਗਦੀ ਮੈਂ ਲੱਗਦੀ, ਮੈਂ ਤੁਹਾਡੇ ਕਰਕੇ ਥੋੜਾ ਪਾਉਣਾ, ਸਮਝੋ। ਕਹਿੰਦੇ ਲੋਕਾਂ ਭਾਣੇ ਕਮਲੇ, ਪਰ ਰਮਿਆ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ ਉਹ ਸਾਡਾ ਪਤਾਰ ਹੈ, ਮਾਲਕ ਹੈ, ਤੇ ਅਸੀਂ ਸ਼ਿੰਗਾਰ ਕਿਹਦੇ ਲਈ ਕਰਦੇ ਹਾਂ? ਆਪਣੇ ਮਾਲਕ ਲਈ, ਰੱਜ ਰੱਜ ਫੱਪ ਫੱਪ ਕੇ ਉਹਦੇ ਲਈ ਅਸੀਂ ਸ਼ਿੰਗਾਰ ਕਰਦੇ ਹਾਂ। ਰੱਜ ਰੱਜ ਤਾਕੋ ਕਰੋ ਸ਼ਿੰਗਾਰ, ਮੈਂ ਉਹਦੇ ਲਈ ਸ਼ਿੰਗਾਰ ਕਰਨਾ ਹੈ। ਰੱਜ ਰੱਜ ਤਾਕੋ ਕਰੋ ਸ਼ਿੰਗਾਰ, ਵੇਖੋ ਸ਼ਿੰਗਾਰ ਹੁਣ ਕਾਹਦਾ ਕਰਨਾ ਹੈ? ਭੈ ਗਈਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਸ਼ਿੰਗਾਰ ਕਾਹਦਾ ਕਰਨਾ? ਵੇਖੋ ਅਗਲਾ ਕਹਿੰਦਾ ਕੰਨਾਂ ਚ ਪਾ ਲਿਆ, ਨੱਕ ਚ ਪਾ ਲਿਆ, ਆਪਾਂ ਇਹ ਤੇ ਸਰੀਰ ਦਾ ਸ਼ਿੰਗਾਰ ਹੈ। ਆਪਾਂ ਕਹਿੰਦੇ ਅਸੀਂ ਦਸਤਾਰ ਬੰਨ ਲਈ, ਲੋਕਾਂ ਨੇ ਟਾਈਆਂ ਲਾਈਆਂ, ਕੋਟ ਪਾ ਲਿਆ, ਇਹ ਬਾਹਰਲਾ ਸ਼ਿੰਗਾਰ ਹੈ। ਫਿਜੀਕਲੀ ਸਾਡੀ ਬੋਡੀ ਦਾ ਸ਼ਿੰਗਾਰ ਹੈ, ਸਾਡੀ ਦੇਹ ਦਾ ਸ਼ਿੰਗਾਰ ਹੈ। ਪਰ ਜਿਸ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਉਹ ਸਾਡੀ ਦੇਹ ਵੇਖਦਾ, ਤਨ ਵੇਖਦਾ ਕਿ ਸਾਡਾ ਮਨ? ਮਨ। ਤੇ ਜਦੋਂ ਅਸੀਂ ਸ਼ਿੰਗਾਰ ਕਰਨਾ ਨਾ ਜੀ, ਪਰਮਾਤਮਾ ਕੋਈ ਬੰਦਾ ਨਹੀਂ, ਕੋਈ ਵੱਖਰਾ ਨਹੀਂ, ਆਪਣੇ ਆਪ ਨੂੰ ਜਿਹੜੀ ਸੰਤੁਸ਼ਟੀ ਮਿਲਣੀ ਹੈ, ਰੱਬ ਖੁਸ਼ ਹੈ, ਰੱਬ ਕਿੱਥੇ ਰਹਿੰਦਾ ਬੋਲੋ? ਸਾਡੇ ਵਿੱਚ। ਤੇ ਰੱਬ ਖੁਸ਼ ਮਤਲਬ ਆਪਣਾ ਆਪ ਖੁਸ਼, ਤੇ ਆਪਾਂ ਖੁਸ਼ ਕਦੋਂ ਹੋਵਾਂਗੇ? ਕਦੋਂ ਸ਼ਿੰਗਾਰ ਕਰਾਂਗੇ। ਤੇ ਸ਼ਿੰਗਾਰ ਕਾਹਦਾ ਕਰਨਾ ਹੈ? ਗੁਣਾਂ ਦਾ, ਗੁਣਾਂ ਦਾ ਸ਼ਿੰਗਾਰ ਕਰਨਾ। ਧਿਆਨ ਨਾਲ ਸਮਝੋ, ਵੇਖੋ ਸ਼ਿੰਗਾਰ ਕਰਨਾ ਗੁਣਾਂ ਦਾ, ਤੇ ਗੁਣੀ ਬਣਨ ਵਾਸਤੇ ਕਈ ਚੀਜ਼ਾਂ ਨਾ, ਵੇਖੋ ਆਪਣਾ ਆਪ ਸੋਹਣਾ ਲੱਗੂ ਜਦੋਂ ਸ਼ਿੰਗਾਰ ਕਰਾਂਗੇ। ਭੈਣਾਂ ਵੀ ਸ਼ਿੰਗਾਰ ਕਰਦੀਆਂ, ਬੀਬੀਆਂ ਕਰਦੀਆਂ, ਬਿਊਟੀ ਪਾਰਲਰ ਬੰਦਾ ਜਾਂਦਾ, ਮੈਨੂੰ ਨਹੀਂ ਪਤਾ ਕਿ ਬਿਊਟੀ ਪਾਰਲਰ 'ਚ ਬਹਿ ਕੇ ਕਿੰਨਾ ਕੁ ਔਖਾ ਹੁੰਦਾ ਹੋਣਾ ਜਾਂ ਵਧੀਆ ਕਿ ਘਟੀਆ, ਪਤਾ ਨਹੀਂ। ਮਤਲਬ ਉੱਥੇ ਬਹਿਣਾ ਵਧੀਆ ਲੱਗਦਾ ਕਿ ਪਰੇਸ਼ਾਨੀ ਹੈ, ਘੰਟਾ ਵੀ ਕੋਈ ਪਾਣੀ ਮਾਰਦਾ, ਕੋਈ ਇੱਦਾਂ ਕਰਦੀਆਂ ਹੁੰਦੀਆਂ ਜਿੱਦਾਂ ਬਿਊਟੀ ਪਾਰਲਰ 'ਚ ਲੋਕ ਕਰਦੇ। ਔਖਾ ਹੈ ਕਿ ਸੌਖਾ ਹੈ, ਪਰ ਧਿਆਨ ਨਾਲ ਸਮਝਿਓ, ਜਿਹੜਾ ਸ਼ਿੰਗਾਰ ਹੈ ਨਾ ਮਨ ਸੋਹਣਾ ਲੱਗੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਮਨ ਸੋਹਣਾ ਲੱਗੇ। ਤੇ ਮਨ ਸੋਹਣਾ ਲੱਗਣ ਲਈ ਜਿਵੇਂ ਬੀਬੀਆਂ ਕੰਨਾਂ 'ਚ ਪਾ ਲੈ, ਨੱਕ 'ਚ ਪਾ ਲੈ, ਮੱਥੇ ਤੇ ਆ ਲਾ ਲੈ ਸ਼ਿੰਗਾਰ, ਕਹਿੰਦੇ ਸ਼ਿੰਗਾਰ ਕਰਨਾ ਹੈ। ਤੇ ਸ਼ਿੰਗਾਰ ਕਾਹਦਾ? ਗੁਣਾਂ ਦਾ। ਤੇ ਜਿਹੜੇ ਗੁਣ ਨੇ ਨਾ, ਗੁਣ ਇਹ ਪੈਦਾ ਕਰਨ ਵਾਸਤੇ ਬੜਾ ਜ਼ੋਰ ਲੱਗਦਾ। ਮੰਨ ਲਓ ਇੱਕ ਗੁਣ ਹੈ ਬੜਕ, ਇੱਕ ਗੁਣ ਹੈ, ਇਹ ਬੜਕ ਦਾ ਜੇ ਗੁਣ ਇਹ ਸ਼ਿੰਗਾਰ ਕਰਨਾ, ਮਤਲਬ ਗੁਣ ਹੈ, ਇਹ ਕੁਆਲਿਟੀ ਹੈ ਬੰਦੇ ਦੀ। ਤੇ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਇਹਨੂੰ ਲੈ ਕੇ ਆਉਣਾ ਹੈ, ਇਹ ਇੰਨੀ ਸਸਤੀ ਮਿਲ ਜੂ ਕਿਤੇ? ਇਹ ਕੀਮਤ ਨਹੀਂ ਇਹਦੀ? ਬੰਦੇ ਨੇ ਬੜਕ ਭਰਨੀ ਹੋਵੇ ਆਪਣੇ ਆਪ ਵਿੱਚ ਤੇ ਇਹਦੀ ਕੀਮਤ ਦੇਣੀ ਨਹੀਂ ਪਊ, ਦੇਣੀ ਪਊ। ਜਿਵੇਂ ਗਹਿਣਾ ਸਰੀਰ ਤੇ ਲਾਉਣਾ ਹੈ ਤੇ ਤੁਹਾਨੂੰ ਉਹਦੇ ਵਾਸਤੇ ਇੱਕ ਟਿੱਕਾ ਖਰੀਦਣ ਲਈ, ਕਾਂਟੇ ਕੰਨਾਂ 'ਚ ਪਾਉਣ ਵਾਲੇ ਖਰੀਦਣ ਲਈ 50,000,00,000 ਲਾਉਣਾ ਪੈਣਾ ਹੈ। ਤੇ ਬੜਕ ਜੇ ਖਰੀਦਣੀ ਹੈ ਨਾ ਤੇ ਕੀਮਤ ਉਹਦੀ ਵੀ ਬਹੁਤ ਦੇਣੀ ਪੈਂਦੀ ਹੈ। ਸਟੈਂਡ ਲਓ, ਬੜਕ ਲਓ, ਸਹਿਣਸ਼ੀਲਤਾ, ਟਾਈਮ ਦੇ ਪਾਬੰਦ। ਤੁਸੀਂ ਦੱਸੋ, ਟਾਈਮ ਦੇ ਪਾਬੰਦ ਹੋਣਾ ਇਹ ਪੱਕੇ, ਇਹ ਗੁਣ ਹੈਗਾ ਕਿ ਨਹੀਂ? ਤੇ ਇਹ ਗੁਣ ਨੂੰ ਪ੍ਰਗਟ ਕਰਨ ਲਈ, ਪੈਦਾ ਕਰਨ ਲਈ ਜ਼ਿੰਦਗੀ ਦੇ ਵਿੱਚ ਇਹਦੀ ਕੀਮਤ ਕਿਤੇ ਥੋੜੀ ਹੈ? ਪਲੈਨ ਕਿੰਨਾ ਬਣਾਉਣਾ ਪੈਣਾ ਵੀ ਇੰਨੇ ਵਜੇ ਉੱਠਣਾ, ਇੰਨੇ ਵਜੇ ਤੁਰਨਾ, ਕਿਤੇ ਲੇਟ ਨਾ ਹੋ ਜਾ, ਟਾਈਮ ਟੇਬਲ ਦਾ ਪੱਕਾ ਹੋ ਜਾਣਾ, ਇਹ ਕੁਆਲਿਟੀ ਹੈ। ਕੰਮ ਵਿੱਚ ਆਪਣੇ ਦੇ ਵਿੱਚ ਜੀ ਲਾਣਾ ਵੀ ਕੰਮ ਐਂ ਕਰਨਾ, ਇਹ ਇਹਦੇ ਲਈ ਕੀਮਤ ਦੇਣੀ ਪੈਣੀ ਹੈ, ਮੁੱਲ ਦੇਣਾ ਪੈਣਾ, ਜ਼ੋਰ ਲੱਗਣਾ ਆਪਣਾ। ਇਹ ਕੁਆਲਿਟੀਆਂ ਪੈਦਾ ਕਰਨ ਲਈ, ਗੁਣ ਪੈਦਾ ਕਰਨ ਲਈ ਆਪਣੇ ਆਪ ਦਾ ਜ਼ੋਰ ਲੱਗਣਾ। ਤੇ ਭਰਾਵੋ ਭੈਣੋ, ਜਦੋਂ ਨਾ ਅਸੀਂ ਸ਼ਿੰਗਾਰ ਕਰਾਂਗੇ ਗੁਣਾਂ ਦਾ, ਵੀ ਆਹ ਵੀ ਗੁਣ ਮੇਰੇ 'ਚ ਹੋਵੇ, ਪੱਕਾ ਹੋਵੇ, ਮੈਂ ਰੋਜ਼ ਟਾਈਮ ਟੇਬਲ ਬਣਾਉਣਾ, ਮੈਂ ਰੋਜ਼ ਸੈਰ ਕਰਨੀ ਹੈ, ਐਕਸਰਸਾਈਜ਼ ਕਰਨੀ ਹੈ, ਸਹਿਨਸ਼ੀਲਤਾ 'ਚ ਰਹਿਣਾ, ਮੈਂ ਸ਼ਾਂਤ ਰਹਿਣਾ, ਆਹ ਗੁਣ, ਆਹ ਗੁਣ, ਆਹ ਗੁਣ, ਹਿੰਮਤ 'ਚ ਰਹਿਣਾ, ਮੈਂ ਹਿੰਮਤੀ ਬਣਨਾ। ਇਹ ਜਿਵੇਂ ਜਿਵੇਂ ਗੁਣ ਆਈ ਜਾਣਗੇ, ਸ਼ਿੰਗਾਰ ਕਰੀ ਜਾਵਾਂਗੇ ਤੇ ਸੋਹਣੇ ਲੱਗਾਂਗੇ ਰੱਬ ਨੂੰ। ਰੱਬ ਕਿੱਥੇ ਹੈ? ਸਾਨੂੰ ਆਪਣੇ ਆਪ ਨੂੰ ਆਪਾਂ ਹੀ ਸੋਹਣਾ ਲੱਗਣ ਲੱਗ ਜਾਣਾ। ਦੱਸੋ ਬਈ, ਜਦੋਂ ਕੰਮ ਘੱਟ ਕਰਦੇ ਸੀ, ਨਿਕੰਮੇ ਸੀ, ਉਦੋਂ ਸੋਹਣੇ ਲੱਗਦੇ ਸੀ ਕਿ ਹੁਣ ਕੰਮ 'ਚ ਜੀ ਲੱਗਦਾ, ਹੁਣ ਆਪਣਾ ਆਪ ਸੋਹਣਾ ਲੱਗਦਾ? ਬੋਲੋ, ਆਪਣਾ ਆਪ ਹੁਣ ਸੋਹਣਾ ਲੱਗਦਾ। ਵੇਟ ਵਧਾ ਲਿਆ, ਉਦੋਂ ਸੋਹਣੇ ਸੀ ਕਿ ਹੁਣ ਵੇਟ ਘਟਾ ਕੇ ਫਿੱਟ ਫਿੱਟ ਹੋਏ ਆ, ਹੁਣ ਸੋਹਣਾ, ਹੁਣ ਸੋਹਣੇ? ਮਤਲਬ ਇਹ ਕੁਆਲਿਟੀ, ਸੋਹਣੇ ਸੋਹਣੇ ਲੱਗਦੇ ਆ, ਕਿਹਨੂੰ ਲੱਗਦੇ ਆ? ਰੱਬ ਨੂੰ। ਰੱਬ ਕਿੱਥੇ ਹੈ? ਸਾਡੇ ਵਿੱਚ। ਤੇ ਕਿਹਨੂੰ ਸੋਹਣੇ ਲੱਗਦੇ ਆ? ਆਪਣੇ ਆਪ ਨੂੰ। ਜਦੋਂ ਅਸੀਂ ਨਿਕੰਮੇ ਸੀ, ਉਦੋਂ ਭੈੜੇ ਲੱਗਦੇ ਸੀ, ਕਿਹਨੂੰ ਲੱਗਦੇ ਸੀ? ਰੱਬ ਨੂੰ। ਰੱਬ ਕਿੱਥੇ ਹੈ? ਸਾਡੇ ਵਿੱਚ। ਕਿਹਨੂੰ ਭੈੜੇ ਲੱਗਦੇ ਸੀ? ਆਪਣੇ ਆਪ ਨੂੰ। ਕਈ ਵਾਰੀ ਤੇ ਆਪਣੇ ਆਪ ਤੋਂ ਸੂਗ ਆਉਣ ਲੱਗ ਜਾਂਦੀ ਹੈ ਵੀ ਇੱਡੇ ਨਿਕੰਮੇ, ਸ਼ਰਮ ਨਹੀਂ ਆਉਂਦੀ ਸ਼ੀਸ਼ੇ 'ਚ ਖੜੇ ਨੂੰ ਦੇਖ ਕੇ ਵੀ ਮੈਂ ਇੰਨਾ ਨਿਕੰਮਾ। ਕਈ ਵਾਰੀ ਬੰਦਾ ਆਪਣੇ ਆਪ ਨੂੰ ਕਹਿੰਦਾ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ। ਕਈ ਵਾਰੀ ਬੰਦਾ ਅੱਕ ਕੇ ਆਪਣੇ ਆਪ ਨੂੰ ਵੀ ਕਹਿ ਦਿੰਦਾ ਹੈ, ਬਿਰਥਾ ਜਨਮ ਗਵਾਇਆ ਇਸ ਮਨ ਅੰਤਲੇ ਨੇ, 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 ਇਸ ਮਨ ਨੇ ਬਿਰਥਾ ਕੀਤੀ, ਨਾ ਕੋਈ ਨੇਕ ਕਮਾਈ, ਕੀਤੀ ਨਾ ਕੋਈ ਨੇਕ ਕਮਾਈ, ਕੀਤੀ ਨਾ ਕੋਈ ਨੇਕ ਕਮਾਈ, ਕੀਤੀ ਨਾ ਕੋਈ ਨੇਕ ਕਮਾਈ, ਵਿੱਚ ਵਿਸ਼ਿਆਂ ਤੇ ਉਮਰ ਗਵਾਈ, ਵਿੱਚ ਵਿਸ਼ਿਆਂ ਤੇ ਉਮਰ ਗਵਾਈ, ਵਿੱਚ ਵਿਸ਼ਿਆਂ ਤੇ ਉਮਰ ਗਵਾਈ, ਵਿੱਚ ਵਿਸ਼ਿਆਂ ਤੇ ਉਮਰ ਗਵਾਈ।
ਵਿੱਚ ਵਿਛਿਆਉਂਦੇ ਉਮਰ ਗਵਾਈ
ਸਤਸੰਗ ਮਨੋ ਬੁਲਾਇਆ ਇਸ ਮਨ ਅੰਦਲੇ ਨੇ ਸਤਸੰਗ ਮਨੋ ਬੁਲਾਇਆ ਇਸ ਮਨ ਅੰਦਲੇ ਨੇ
ਸਤਸੰਗ ਮਨੋ ਬੁਲਾਇਆ ਇਸ ਮਨ ਅੰਦਲੇ ਨੇ ਸਤਸੰਗ ਮਨੋ
ਗੁਣ ਗੋਬਿੰਦ ਗੁਣ ਗੋਬਿੰਦ ਨਾ ਗਾਇਆ ਗੁਣ ਗੋਬਿੰਦ ਨਾ ਗਾਇਆ ਗੁਣ ਗੋਬਿੰਦ ਨਾ ਇਸ ਮਨ ਅੰਦਲੇ ਨੇ
ਜਨਮ ਗਵਾਇਆ ਇਸ ਮਨ ਅੰਦਲੇ ਨੇ ਜਨਮ ਗਵਾਇਆ ਇਸ ਮਨ ਅੰਦਲੇ ਨੇ
ਥਾ ਜਨਮ ਲੱਜ ਕੇ
ਭਾਈ ਰੇ ਭਗਤ ਹੀਨ ਕਾਹੇ ਜਗ ਜਿਨੇ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜਗ ਆਏ
ਰਾਮ
ਬਿਰਥਾ ਜਗ ਤੇ ਕਈ ਵਾਰੀ ਸੁਣੋ ਸ਼ਰਮ ਆ ਜਾਂਦੀ ਹੈ ਰੱਬ ਨੂੰ ਭੈੜਾ ਲੱਗਣ ਦਾ ਮਤਲਬ ਨਹੀਂ ਰੱਬ ਯਾਰ ਸਾਡੇ ਵਿੱਚ ਹੀ ਹੈ ਬੰਦਾ ਆਪਣੇ ਆਪ ਨੂੰ ਭੈੜਾ ਲੱਗਦਾ ਜਰਾ ਕੁ ਵਧੀਆ ਬਣ ਕੇ ਵੇਖੋ ਸ਼ਰਮ ਆਏਗੀ ਪਹਿਲਾਂ ਇਹ ਜੀ ਸੀ ਆਪਣੇ ਆਪ ਨੂੰ ਵੇਖ ਕੇ ਸ਼ਰਮ ਆਏ ਆਪਾਂ ਮੈਂ ਹੁਣ ਦੀਵਾਨ ਚ ਗੱਲਾਂ ਕਰਦੇ ਨੇ ਪੁਰਾਣੀ ਕੈਸਟ ਕੋਈ ਲਾ ਦੇਵੇ ਮੈਨੂੰ ਸ਼ਰਮ ਆਉਣ ਲੱਗ ਜਾਂਦੀ ਵੀ ਮੈਂ ਬੋਲਦਾ ਪਹਿਲਾਂ ਆਪਾਂ ਗੱਲਾਂ ਹੋਰ ਤਰ੍ਹਾਂ ਦੀਆਂ ਕਰਦੇ ਹੁੰਦੇ ਕਿਉਂਕਿ ਮੰਨਦੇ ਵੀ ਪਹਿਲਾਂ ਹੋਰ ਤਰ੍ਹਾਂ ਹੁਣ ਹੋਰ ਤਰ੍ਹਾਂ ਮੰਨਦੇ ਤੇ ਆਪਣੀ ਕੈਸਟ ਲਾ ਕੇ ਸ਼ਰਮ ਨਹੀਂ ਆਉਂਦੀ ਕਈ ਵਾਰੀ ਮੈਨੂੰ ਤੇ ਆਉਂਦੀ ਵੀ ਯਾਰ ਆ ਕੀ ਗੱਲਾਂ ਕਰਦੇ ਹੁੰਦੇ ਸੀ ਸਾਰੀਆਂ ਸ਼ਰਮ ਆਉਂਦੀ ਜੋ ਉਦੋਂ ਸਮਝਦੇ ਸੀ ਲੱਗਦਾ ਸੀ ਵੀ ਠੀਕ ਹੀ ਕਰਦੇ ਪਰ ਹੁਣ ਸਮਝ ਆਉਂਦੀ ਵੀ ਨਹੀਂ ਹੁਣ ਜਦੋਂ ਕਰੀਦਾ ਹੁਣ ਚਾਅ ਚੜਦਾ ਹੁਣ ਖੁਸ਼ੀ ਹੁੰਦੀ ਹੈ ਹੁਣ ਆਨੰਦ ਆਉਂਦਾ ਹੁਣ ਸੰਤੁਸ਼ਟੀ ਹੈ ਹੁਣ ਬੜੀ ਸੰਤੁਸ਼ਟੀ ਹੈ ਤੇ ਸੰਤੁਸ਼ਟ ਕੌਣ ਹੈ ਭਲਾ ਰੱਬ ਤੇ ਰੱਬ ਕਿਹਦੇ ਵਿੱਚ ਹੈ ਆਪਣੇ ਆਪ ਵਿੱਚ ਬੜੀ ਸੰਤੁਸ਼ਟੀ ਰੱਜ ਰੱਜ ਤਾਂ ਕੋ ਕਰੋ ਸ਼ਿੰਗਾਰ ਸ਼ਿੰਗਾਰ ਕਾਹਦਾ ਕਰਨਾ ਜੀ ਮਨ ਨੇ ਗੁਣਾਂ ਦਾ ਗੁਣ ਨਵੇਂ ਨਵੇਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਰਤਨ ਜਵਾਹਰ ਇੱਥੇ ਅਕਲ ਸਮਝ ਪੈਦਾ ਹੋਵੇ ਗਿਆਨ ਸੁਣ ਸੁਣ ਕੇ ਇੱਥੇ ਰਤਨ ਪੈਦਾ ਹੋ ਜਾਣ ਅਕਲ ਵਾਲੇ ਬਣੀਏ ਸਮਝ ਵਾਲੇ ਬਣੀਏ ਹਾਂਜੀ ਅਗਲੀ ਪੰਕਤੀ ਭਾਈ ਜਦੋਂ ਬਦਲੇ ਆ ਗੁਣੀ ਬਣ ਗਏ ਵੀ ਮੈਂ ਤੇ ਕਾਇਮ ਰਹਿਣਾ ਇਹ ਮੇਰੀ ਕੁਆਲਿਟੀ ਹੈ ਇਹ ਆਪਾਂ ਸੋਚਣਾ ਵੀ ਮੈਂ ਕਾਇਮ ਰਹਿਣਾ ਮੈਂ ਹਿੰਮਤ ਰੱਖਣੀ ਹੈ ਆਹ ਮੇਰੀ ਕੁਆਲਿਟੀ ਹੈ ਹੁਣ ਲੋਕੀ ਕਈ ਨਹੀਂ ਵੀ ਇਹਨੂੰ ਚੰਗਾ ਸਮਝਦੇ ਸਾਰੇ ਬੰਦੇ ਬੜਕ ਨੂੰ ਸਹੀ ਸਮਝਦੇ ਆ ਅਗਲਾ ਕਹਿੰਦਾ ਵਧੀਆ ਬੰਦਾ ਤੇ ਉਹਦਾ ਜਿਹੜਾ ਸਾਰਿਆਂ ਨਾਲ ਬਣਾ ਕੇ ਰੱਖੇ ਸਾਰਿਆਂ ਨਾਲ ਵਰਤੇ ਕੋਈ ਕਿਸੇ ਨੂੰ ਮਾੜਾ ਨਾ ਕਵੇ ਕਿਸੇ ਨੂੰ ਚੰਗਾ ਨਾ ਕਹੋ ਸਾਡੇ ਤੇ ਚੰਗੇ ਬੰਦੇ ਦੀ ਨਿਸ਼ਾਨੀ ਹੋਈ ਹੈ ਪਰ ਜੇ ਮਾੜਾ ਚੰਗਾ ਕਿਸੇ ਨੂੰ ਨਹੀਂ ਕਹਿਣਾ ਮੈਨੂੰ ਪੱਤਰਕਾਰ ਮਿਲੇ ਨਾ ਇੱਥੇ ਆਪਾਂ ਬੈਠੇ ਸੀ ਮੈਨੂੰ ਕਹਿੰਦਾ ਜੀ ਵੇਖੋ ਬਾਣੀ 'ਚ ਤੇ ਲਿਖਿਆ ਕਿ ਤਰਕ ਨਾ ਕਰੋ ਕਿਸੇ ਨੂੰ ਮਾੜਾ ਨਾ ਕਹੋ ਚੰਗਾ ਨਾ ਕਹੋ ਮੈਂ ਕਿਹਾ ਕਿੱਥੇ ਲਿਖਿਆ ਫਿਰ ਕਹਿੰਦਾ ਨਹੀਂ ਨਹੀਂ ਮਤਲਬ ਜਿਵੇਂ ਅਸੀਂ ਸੁਣਦੇ ਹਾਂ ਕਹਿੰਦੇ ਮਾੜਾ ਨਾ ਕਹੋ ਮੈਂ ਕਿਹਾ ਚੰਗਾ ਬੰਦਾ ਉਹਨਾਂ ਨੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਕਹਿੰਦਾ ਹਾਂ ਬਿਲਕੁਲ ਚੰਗਾ ਬੰਦਾ ਹੁੰਦਾ ਤੇ ਮੈਂ ਇਹਨੂੰ ਅੱਗੋਂ ਸਵਾਲ ਕੀਤਾ ਸੀ ਮੈਂ ਕਿਹਾ ਫਿਰ ਮੈਨੂੰ ਇਹ ਦੱਸ ਵੀ ਜਿੰਨਾ ਮਾੜਾ ਪੱਤਰਕਾਰ ਕਹਿੰਦੇ ਨੇ ਇਹਨਾਂ ਤੇ ਕੋਈ ਵੀ ਨਹੀਂ ਕਹਿੰਦਾ ਤੁਸੀਂ ਵੀ ਚੰਗੇ ਚੰਗੇ ਕਿਹਾ ਕਰੋ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਪੱਤਰਕਾਰ ਕਹਿਣ ਹੀ ਨਾ ਕਿਸੇ ਨੂੰ ਮਾੜਾ ਨਾ ਚੰਗਾ ਤੇ ਦੱਸੋ ਸਮਾਜ ਦਾ ਸੱਤਿਆਨਾਸ਼ ਨਹੀਂ ਹੋ ਜਾਊ ਪੱਤਰਕਾਰਾਂ ਤੋਂ ਲੀਡਰ ਡਰਦੇ ਨੇ ਕਿ ਨਹੀਂ ਡਰਦੇ ਨੇੜੇ ਨਾ ਆਇਓ ਚੰਗਾ ਪੱਤਰਕਾਰ ਹੋਵੇ ਡਰਦੇ ਨੇ ਤੇ ਜੇ ਸਾਰੀ ਸਿੱਖ ਕੌਮ ਪੱਤਰਕਾਰਾਂ ਵਰਗੀ ਬਣ ਜੇ ਫਿਰ ਲੀਡਰ ਡਰਨਗੇ ਨਹੀਂ ਤੇ ਪੱਤਰਕਾਰ ਆ ਵੀ ਕਹੀ ਜਾਂਦੇ ਨੇ ਤਰਕ ਕਾਹਨੂੰ ਕਰਨੀ ਹੈ ਜੀ ਸਾਰੇ ਨਾਲ ਰਲ ਕੇ ਚਲੋ ਮੈਂ ਤੁਸੀਂ ਫਿਰ ਚੁੱਪੀ ਕਰ ਗਿਆ ਕਹਿੰਦਾ ਇਹ ਤਾਂ ਗੱਲ ਠੀਕ ਹੈ। ਮੈਂ ਕਿਹਾ ਸਭ ਤੋਂ ਵੱਡੀ ਤਰਕ ਕਰਦੇ ਪੱਤਰਕਾਰ ਨੇ, ਤਰਕ ਕਰਕੇ ਹੀ ਤੇ ਪੱਤਰਕਾਰ ਨੇ, ਤੇ ਮੈਨੂੰ ਆ ਕੇ ਪੁੱਛਦਾ ਭਾਈ ਸਾਹਿਬ ਤਰਕ ਨਾ ਕਰਿਆ ਕਰੋ। ਮੈਂ ਕਿਹਾ ਤੂੰ ਪਹਿਲਾਂ ਪੜਿਆ ਲਿਖਿਆ ਬੰਦਾ, ਤੂੰ ਤੇ ਕਹਿ ਵੀ ਆਹ ਗੱਲ ਕਰਨੀ ਚਾਹੀਦੀ, ਜਿਹੜੀ ਗਲਤ ਆ ਉਹਨੂੰ ਠੋਕ ਕੇ ਗਲਤ ਕਹੋ। ਪਰ ਪੰਗਾ ਇਹ ਹੈ ਸਾਡੇ ਚੰਗਾ ਉਹਨੂੰ ਸਮਝਿਆ ਜਾਂਦਾ ਜਿਹੜਾ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਹਰ ਇੱਕ ਨਾਲ ਬਣਾ ਕੇ ਰੱਖੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇੱਦਾਂ ਸੋਚਿਆ, ਜੇ ਐਂ ਸੋਚਦੇ ਵੀ ਤਰਕ ਨਹੀਂ ਕਰਨੀ ਫਿਰ ਐਂ ਕਿਵੇਂ ਕਹਿੰਦੇ? ਸੋਚੈ ਸੋਚ ਨਾ ਹੋਵੇ, ਜੇ ਸੋਚੀ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਐ ਲਾਈ ਅੱਖਾਂ ਸਮਾਧੀਆਂ ਤੇਰਾ ਮਨ ਤੇ ਬੋਲੀ ਜਾਂਦਾ, ਮੌਨ ਰੱਖ ਕੇ ਬੈਠਾ ਪਖੰਡੀਆ, ਲੱਖਾਂ ਵਾਰੀ ਨਾ ਲੈ ਨਹਾਉਣ ਨਾਲ ਮਨ ਥੋੜਾ ਸੁੱਚਾ ਹੋ ਗਿਆ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਲੈ ਵਰਤ ਰੱਖੀ ਫਿਰਦੇ ਨੇ ਕਈ ਕਮਲੇ। ਤੇ ਪਾਤਸ਼ਾਹ ਇਹ ਕਹਿੰਦੇ ਵੀ ਸਾਰਿਆਂ ਨਾਲ ਬਣਾ ਕੇ ਰੱਖਣੀ ਹੈ, ਵਰਤਾਂ ਵਾਲਿਆਂ ਨੂੰ ਨਾ ਰਸਾਓ, ਨਹਾਉਣ ਵਾਲਿਆਂ ਨੂੰ ਨਾ ਰਸਾਓ, ਚੁੱਪ ਰਹਿਣ ਵਾਲਿਆਂ ਨੂੰ ਨਾ ਰਸਾਓ। ਉਹ ਕਹਿੰਦੇ ਜਿਹੜਾ ਰੁੱਸਦਾ ਰੁੱਸ ਜੇ, ਮੈਨੂੰ ਨਹੀਂ ਲੋੜ, ਸਾਡਾ ਸਟੈਂਡ ਹੈ ਤੇ ਗੁਣ ਹੈ, ਇਹ ਗੁਣ ਸੋਹਣਾ ਲੱਗਦਾ ਹੈ ਤੇ ਗੁਣ ਲੋਕਾਂ ਨੂੰ ਵਿਖਾਉਣਾ ਨਹੀਂ, ਕਿਸੇ ਨੂੰ ਸੋਹਣਾ ਲੱਗੇ ਨਾ ਲੱਗੇ ਆਪਣੇ ਆਪ ਨੂੰ ਲੱਗਦਾ ਹੈ, ਆਪਣੇ ਆਪ ਨੂੰ ਚੰਗਾ ਲੱਗਦਾ, ਇਹ ਸਵਾਦ ਦਿੰਦਾ। ਜਿਹੜਾ ਸਾਰਿਆਂ ਨਾਲ ਬਣਾ ਕੇ ਰੱਖਣੀ ਇਹ ਗੁਣ ਨਹੀਂ ਸਗੋਂ ਇਹ ਤੇ ਔਗਣ ਆ, ਇਹ ਸ਼ਿੰਗਾਰ ਥੋੜਾ ਆ, ਇਹ ਤੇ ਜ਼ਖਮ ਹੈ, ਜ਼ਖਮ ਇਹਦਾ ਰਿਸਦਾ, ਇਹਦੇ ਤਕਲੀਫ ਦਿੰਦੇ ਆ, ਇਹ ਤੇ ਚੀਜ਼ਾਂ ਜਿਹੜੀਆਂ ਤੰਗ ਕਰਦੀਆਂ ਬਹੁਤ, ਇਹਦੇ ਦਰਦ ਦਿੰਦੀਆਂ। ਹੁਣ ਕਦੇ ਆਹ ਨਾ ਰੁੱਸ ਜੇ, ਇਹਦਾ ਮੂੰਹ ਸਿੱਧਾ ਕਰ ਲਓ, ਉਹਨੇ ਨੂੰ ਦੂਜਾ ਰੁੱਸ ਜਾਂਦਾ, ਇਹਨੂੰ ਸਿੱਧਾ ਕਰ ਲਓ। ਮੈਂ ਨੋਟ ਕਰਦਾ ਰਿਹਾ, ਹੁਣ ਆਪਾਂ ਠੋਕ ਕੇ ਨਾ ਆਪਣੀ ਗੱਲ ਇੱਦਾਂ, ਪਹਿਲਾਂ ਮੈਂ ਬਾਬਿਆਂ ਦੇ ਇਹਨੇ ਸੱਦਿਆ ਰਾਤ ਨੂੰ 12 ਵਜੇ ਦੇ ਹਾਜ਼ਰੀ ਭਰਨੀ ਪੈਣੀ, ਇਹਦੇ ਦਿਨੇ 2 ਵਜੇ ਜਾਣਾ ਪੈਣਾ, ਇਹਦੇ ਜਾਣਾ ਪੈਣਾ, ਇਹਦੇ ਜਾਣਾ ਪੈਣਾ, ਮੈਂ ਸੋਚੀ ਜਾਣਾ ਵੀ ਥੱਕੇ ਆ ਯਾਰ, ਉੱਥੋਂ ਆਏ ਆ, ਦਿਨ ਦਾ ਦੀਵਾਨ ਲਾਇਆ ਮੈਂ ਇਹਨੂੰ ਹੁਣ ਰਾਤ ਨੂੰ। ਪਰ ਫਿਰ ਮੈਂ ਸੋਚਣਾ ਵੀ ਬਾਬਾ ਵਿਚਾਰਾ ਮੂੰਹ ਹੀ ਨਾ ਬਣਾ ਲੈ, ਰੁੱਸ ਜਾਏਗਾ। ਖੁਸ਼ ਕਰਦਿਆਂ ਕਰਦਿਆਂ ਆਪ ਭਾਵੇਂ ਉਹ ਨਿੰਦਰੇ ਮਰੀ ਜਾਓ, ਪਰ ਉਹਨੂੰ ਵੀ ਖੁਸ਼ ਕਰ ਲੈ, ਇਹ ਵੀ ਨਾ ਰੁੱਸ ਜੇ, ਇਹ ਵੀ ਸਾਡਾ ਬੰਦਾ, ਇਹਨੂੰ ਵੀ ਖੁਸ਼ ਕਰਨਾ, ਇਹਨੂੰ ਵੀ ਕਰਨਾ, ਇਹਨੂੰ ਵੀ ਕਰਨਾ। ਹੁਣ ਮੈਂ ਦੀਵਾਨ ਸ਼ੁਰੂ ਪਤਾ ਕਿੱਥੋਂ ਕਰਨਾ, ਜਿੰਨੇ ਆਉਣਾ ਆਵੇ, ਜਿੰਨੇ ਨਹੀਂ ਆਉਣਾ ਨਾ ਆਵੇ, ਹਰ ਕੋਈ ਕਹਿੰਦਾ ਮੈਂ ਅਸੀਂ ਏਦਾਂ ਨਹੀਂ ਆ, ਆਉਣਾ ਆ ਜਾਂਦੇ ਤੇ ਰਹਿਣ ਦੇ, ਹੁਣ ਸਵਾਦ ਆਉਂਦਾ, ਨਹੀਂ ਤੇ ਇੱਕ ਨੂੰ ਖੁਸ਼ ਕਰੀਦਾ ਸੀ ਦੂਜਾ ਉਹਨੇ ਨੂੰ ਤੀਜਾ, ਏਦਾਂ ਹੀ ਹੁੰਦਾ ਸੀ। ਉਹ ਸੂਰੀ ਜਿਵੇਂ ਨਿਆਣੇ ਸਮਝਦੇ, ਇੱਕ ਸਮਝ ਦੂਜਾ ਨਿਕਲ ਜਾਂਦਾ ਵਿੱਚੋਂ, ਦੂਜੇ ਨੂੰ ਨੇੜੇ ਸੱਦਦੀ, ਤੀਜਾ ਭੱਜ ਜਾਂਦਾ। ਹੁਣ 18-18 ਹੁੰਦੇ ਨੇ ਘਰੇ ਬੰਦਾ ਕੀ, ਤਾਂ ਕਰਕੇ ਜੇ ਲੋਕਾਂ ਨੂੰ ਖੁਸ਼ ਕਰਨ ਲੱਗੇ ਫਿਰ ਨਹੀਂ ਗੱਲ ਬਣਨੀ, ਆਪਣੇ ਆਪ ਦਾ ਇੱਕ ਸਟੈਂਡ ਬਣਾਓ। ਕੀ ਵਾਜਾਂ ਮਾਰਦਾ ਫਿਰਦਾ ਫੜ ਕੇ, ਉੱਥੇ ਗਲੀਆਂ 'ਚ ਵਾਜਾਂ ਮਾਰਦੇ ਹੁੰਦੇ ਬੰਦੇ, ਆ ਜਾ ਬਈ, ਆਹ ਲੈ ਜਾਓ ਜੀ, ਆਹ ਲੈ ਜਾਓ, ਆਹ ਵੇਖੋ ਜੀ, ਸੇਲ ਜੀ ਸੇਲ। ਇੱਕ ਬੰਦੇ ਕੁਆਲਿਟੀ ਵਾਲੇ ਹੈ, ਆਪਣੇ ਸਮਾਨ ਪਿਆ ਅੰਦਰ ਵਧੀਆ, ਜਿਹੜੇ ਹੁੰਦੇ ਨਾ ਬ੍ਰੈਂਡਡ ਬ੍ਰੈਂਡ ਹੈ, ਆਹ ਸਾਹਮਣੇ ਨਾਇਕੀ ਲਿਖਿਆ, ਆਹ ਸਾਹਮਣੇ ਰਾਡੋ ਲਿਖਿਆ, ਬ੍ਰੈਂਡ। ਅਗਲਾ ਕਹਿੰਦਾ ਆਉਣਾ ਆ ਜਾ, ਨਹੀਂ ਆਉਣਾ ਜਾ, ਉਹ ਬਾਹਰ ਖੜ ਕੇ ਵਾਜਾਂ ਨਹੀਂ ਮਾਰਦੇ। ਸਸਤੇ ਸਮਾਨ ਵਾਲਿਆਂ ਨੂੰ ਵਾਜਾਂ ਮਾਰਨੀਆਂ, ਖੁਸ਼ ਕਰਨਾ ਪੈਂਦਾ। ਆਪਾਂ ਇੱਕ ਬ੍ਰੈਂਡ ਬਣਾਉਣਾ, ਇਹੋ ਜਿਹਾ ਮੈਂ ਭਾਈ, ਮੈਂ ਇੱਦਾਂ ਦਾ, ਮੈਂ ਆਇਆ, ਆ ਜਾ ਨਹੀਂ ਤੇ ਚੱਲ ਜਾ। ਹਰ ਇੱਕ ਬੰਦਾ ਜਿਹੜਾ ਰੁੱਸਦਾ ਰੁੱਸ ਜਾ, ਚੱਲ ਜਾ, ਕੋਈ ਲੋੜ ਨਹੀਂ। ਤੇ ਜੇ ਖੜਾ ਤੇ ਤੇਰੇ ਨਾਲ 100% ਖੜੂ, ਤੂੰ 1% ਖੜ, ਮੈਂ 100 ਖੜਨਾ। ਪਰ ਜੇ ਤੂੰ ਐ ਨਾਲੇ ਗੱਲਾਂ ਜੀਆਂ ਨਾਲੇ ਨਾਲ ਨਾਲੇ ਏਦਾਂ ਦੀ ਗੱਲ ਕਰਕੇ ਤੇ ਚੱਲ ਇੱਥੇ ਏਦਾਂ ਰੱਖ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀਰੋ, 5 ਦੋਸਤ ਹੋਣ 50 ਦੀ ਲੋੜ ਨਹੀਂ, ਤੁਹਾਨੂੰ 5 ਹੀ ਆਨੰਦ ਆ ਜਾਣਾ। ਇੱਕ ਬੜਾ, ਇੱਕ ਇਕੱਲਾ ਹੀ ਬਹੁਤ, ਹਜ਼ਾਰਾਂ ਦੀ ਲੋੜ ਨਹੀਂ, ਬਹੁਤਿਆਂ ਤੋਂ ਕੀ ਲੈਣਾ। ਤੇ ਜਿਹੜੇ ਬਹੁਤਿਆਂ ਨੂੰ ਖੁਸ਼ ਕਰਨ ਤੁਰੇ ਆ, ਬਹੁਤ ਜ਼ਿਆਦਾ ਹੋਣ, ਬਹੁਤ ਜ਼ਿਆਦਾ ਤਾਂ ਸਵਾਦ ਹੈ ਕੋਈ, ਆਪਣੇ ਹੋਣ ਭਾਵੇਂ 4 ਹੋਣ। ਹੁਣ ਚਲੋ ਤੁਸੀਂ ਜਿਹੜੇ ਕਹਿੰਦੇ ਆ ਵੀ ਸਾਰਿਆਂ ਨੂੰ ਖੁਸ਼ ਰੱਖੋ, ਬਹੁਤ ਜ਼ਿਆਦਾ ਬੰਦਾ ਦੋਸਤ ਮਿੱਤਰ ਜ਼ਿਆਦਾ ਹੋਣ, ਤੇਰੇ ਘਰੇ ਤੁਸੀਂ 4 ਜੀ ਪੈਂਦੇ ਆ, 2 ਤੇਰੇ ਬੱਚੇ ਤੇ 2 ਤੂੰ, ਐ ਕਰਦੇ ਆ ਤੇਰੇ ਘਰੇ 40-50 ਵਾੜ ਦਿੰਦੇ ਆ, ਵੀ ਲੈ ਬਹੁਤ ਜ਼ਿਆਦਾ ਨੇ, ਖੁਸ਼ ਹੋ। ਤੂੰ ਕਹੇਗਾ ਗਲਾਣੀ ਨੇ, 4 ਜੀ ਬਣੇ ਆ, ਅਸੀਂ ਐਵੇਂ ਕਿਵੇਂ ਭੀੜ ਇਕੱਠੀ ਕਰਦੇ, ਕਹਿੰਦਾ ਨਾ ਅਗਲਾ। ਤਾਂ ਕਰਕੇ ਭਰਾਵੋ, ਆਪਣਾ ਇੱਕ ਬ੍ਰੈਂਡ ਬਣਾਓ, ਇੱਕ ਸਟੈਂਡ ਬਣਾਓ, ਤੇ ਉਹ ਬਣਦਾ ਸ਼ਿੰਗਾਰ, ਮਹਿੰਗਾ ਪੈਂਦਾ। ਬਾਕੀ ਬਾਕੀ ਚੀਜ਼ਾਂ ਸਰੀਰਾਂ ਤੇ ਲਾਉਣ ਵਾਲੀਆਂ ਸਸਤੀਆਂ ਮਿਲ ਜਾਂਦੀਆਂ, ਪਰ ਮਨ ਦੀ ਜਿਹੜੀ ਕੁਆਲਿਟੀ ਹੈ ਨਾ, ਜਿਹੜੇ ਗੁਣ ਨੇ, ਇਹ ਬੜੇ ਮਹਿੰਗੇ ਮਿਲਦੇ। ਕਈ ਚੀਜ਼ਾਂ ਦੀ ਕੀਮਤ ਬਹੁਤ ਦੇਣੀ ਪੈਂਦੀ,
ਤਾਂ ਜਾ ਕੇ ਕੁਆਲਿਟੀ ਬਣਦੀ ਹੈ, ਤੁਹਾਡਾ ਸੁਭਾਅ ਦਾ ਹਿੱਸਾ ਬਣਦੇ ਨੇ। ਸੁਭਾਅ ਦਾ ਹਿੱਸਾ ਕਈ ਗੁਣ ਬੜੇ ਔਖੇ ਬਣਦੇ ਨੇ, ਬੜਾ ਟਾਈਮ ਲੱਗਦਾ, ਕੀਮਤ ਬੜੀ ਮੰਗਦੇ ਨੇ, ਕਈ ਕਈ ਸਾਲਾਂ ਵਿੱਚ ਆਦਤਾਂ ਪੱਕਦੀਆਂ, ਕਈ ਕਈ ਸਾਲਾਂ 'ਚ ਜਾ ਕੇ ਸੁਭਾਅ ਬਣਦੇ ਆ, ਸੁਭਾਅ ਔਖੇ ਬਣਦੇ, ਬੜੇ ਔਖੇ ਬਣਦੇ, ਤੇ ਕਰੀ ਬਣ ਜਾਣ ਨਾ ਫਿਰ ਆਪਣਾ ਆਪ ਸੋਹਣਾ ਲੱਗਣ। ਸਹੀ ਸੁੰਦਰ ਸੋਹਣੇ ਸਾਧ ਸੰਗ, ਵਾਹ ਵਾਹ ਕਰਤੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਏ। ਸਮਝਦੇ ਬਈ, ਲੋ ਹੁਣ ਅਗਲੀ ਪੰਕਤੀ ਹੈ, ਕਹਿੰਦੇ ਕਹਿਣਾ ਜਿੰਨੇ ਕਹਿਣਾ ਕਹਿ ਲਓ, ਕੋਈ ਗੱਲ ਨੀ, ਮੈਂ ਤੇ ਏਦਾਂ ਦਾ ਹੀ ਹਾਂ। ਭਗਤ ਨਾਮਦੇਵ ਸਾਹਿਬ ਮਹਾਰਾਜ,
ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਨੋ, ਤਨ ਮਨ ਰਾਮ ਪਿਆਰੇ ਜੋਗ।
ਬੇਸ਼ੱਕ ਮੈਨੂੰ ਭਾਵੇਂ ਨਿੰਦੋ, ਬੇਸ਼ੱਕ ਭਲੇ ਭਾਵੇਂ ਭਲੇ ਵਿੱਚ ਭਾਵੇਂ ਨਿੰਦੋ ਮਾੜਾ ਕਹੀ ਜੋ, ਪਰ ਤਨ ਮਨ ਰਾਮ ਪਿਆਰੇ ਜੋਗ, ਮੇਰਾ ਤੇ ਉਹਦੇ ਜੋਗਾ ਹੈ, ਤਨ ਵੀ ਤੇ ਮੇਰਾ ਮਨ ਵੀ, ਤੁਹਾਨੂੰ ਚੰਗਾ ਲੱਗਣਾ ਲੱਗਾ ਨਹੀਂ ਤੇ ਨਾ ਸਹੀ, ਮੈਂ ਨਹੀਂ ਸੁਣਦਾ। ਨਾਮਦੇਵ ਸਾਹਿਬ ਜੀ ਮਹਾਰਾਜ ਅਗਲੀ ਪੰਕਤੀ,
ਬਾਦ ਬਿਬਾਦ ਕਾਹੂ ਸਿਉਣਾ ਕੀਜੇ, ਰਸਨਾ ਰਾਮ ਰਸਾਇਣ ਪੀਜੇ।
ਬਾਦ ਬਿਬਾਦ ਕਾਹੂ ਸਿਉਣਾ ਕੀਜੇ, ਕਹਿੰਦੇ ਲੜਦੇ ਲੋਕੀ ਗਾਲਾਂ ਕੱਢਦੇ ਆ, ਮਾੜਾ ਬੋਲਦੇ, ਕਹਿੰਦੇ ਸਾਨੂੰ ਨੀ ਕਿਸੇ ਦੀ, ਕਹਿਣਾ ਜੋ ਕਹਿਣਾ ਕਹੀ ਜਾਓ, ਮੈਂ ਨੀ ਲੜਨ ਜਾਣਾ ਵੀ ਤੂੰ ਮੈਨੂੰ ਮਾੜਾ ਬੋਲਦਾ, ਤੂੰ ਮੈਨੂੰ ਐਂ ਬੋਲਦਾ, ਮੈਂ ਉਹਦੇ ਨਾਲ ਲੜਨ ਨਹੀਂ ਜਾਣਾ, ਉਹਦਾ ਗਲ ਨਹੀਂ ਫੜਨਾ, ਉਹਦੇ ਤੇ ਸ਼ਬੀਲ ਥੋੜਾ ਲਾ ਦਾਂਗੇ ਜੇ ਗਲਤ ਬੋਲਦਾ, ਸਾਨੂੰ ਲਈ ਜਾ ਬੋਲੀ ਜਾ ਗਲਤ, ਕਹਿ ਲੈ ਜੋ ਕਹਿਣਾ, ਮਾੜਾ ਕਹਿ, ਨਿੰਦਕ ਕਹਿ ਲੈ, ਨਾਸਤਕ ਕਹਿ ਲੈ, ਕਾਮਰੇਡ ਕਹਿ ਲੈ, ਜੋ ਕਹਿਣਾ ਹੈ ਕਹਿ ਲੈ, ਪਰ ਮੈਂ ਇਹ ਜਿਹਾ ਰਹਿਣਾ, ਮੈਨੂੰ ਮੇਰੀ ਮਰਜ਼ੀ ਕਰਨ ਦਾ ਹੱਕ ਹੈ ਤੇ ਤੈਨੂੰ ਮੈਨੂੰ ਮਾੜਾ ਕਹਿਣ ਦਾ ਹੱਕ ਹੈ, ਚੰਗਾ ਕਹਿਣਾ ਚੰਗਾ ਕਹਿਣਾ, ਮਾੜਾ ਕਹਿਣਾ ਮਾੜਾ ਕਹਿ ਲੈ, ਤੈਨੂੰ ਪੂਰਾ ਹੱਕ ਹੈ, ਪਰ ਮੈਨੂੰ ਮੇਰੀ ਜ਼ਿੰਦਗੀ ਜਿਉਣ ਦਾ ਹੱਕ ਹੈ, ਤੂੰ ਮੈਨੂੰ ਚੰਗਾ ਕਹਿਣਾ ਤਾਂ ਵੀ ਤੇਰੀ ਮਰਜ਼ੀ ਹੈ, ਮਾੜਾ ਕਹਿਣਾ ਤਾਂ ਵੀ ਤੇਰੀ ਮਰਜ਼ੀ, ਚੰਗਾ ਕਹੇਗਾ ਸਰੂਫਾ ਨਹੀਂ ਦੇਣ ਚੱਲਿਆ, ਮਾੜਾ ਕਹੇਗਾ ਸ਼ਬੀਲ ਨਹੀਂ ਲਾਉਣ ਚੱਲਿਆ, ਤੇਰੇ ਤੇ ਤੈਨੂੰ ਕਹੂੰਗਾ ਨਹੀਂ ਕੁਛ, ਕਹਿ ਲੈ ਜੋ ਹੱਕ ਹੈ ਤੇਰੀ ਮਰਜ਼ੀ ਹੈ। ਰਸਨਾ ਰਾਮ ਰਸਾਇਣ ਪੀਜੈ, ਕਹਿੰਦੇ ਰਸ ਪੀ ਆਨੰਦ ਲੈ, ਤੂੰ ਆਪਣਾ ਰਸ ਲਿਆ ਕਰ, ਉਹਦੀਆਂ ਸਿਫਤਾਂ ਕਰਨਾ ਰਮੇ ਦੀਆਂ, ਛੱਟ ਪਰੇ ਤੂੰ ਕੀ ਲੈਣਾ, ਕਹਿ ਲੈਣ ਦੇ ਜਿਹੜਾ ਕਹਿੰਦਾ। ਅਗਲੀ ਪੰਕਤੀ,
ਆਪ ਜੀ ਜਾਨ ਅਸੀਂ ਬਣਾਈ, ਮਿਲੋ ਗੋਪਾਲ ਨਿਸ਼ਾਨ ਬਜਾਈ।
ਕਹਿੰਦੇ ਹੁਣ ਇਹੋ ਜੀ ਬਣਾਈ ਹੈ, ਕਹਿੰਦੇ ਹੁਣ ਨਾ ਸੁਣੋ, ਇੱਧਰ ਧਿਆਨ ਨਾਲ ਸੁਣੋ, ਸੁਸਤੀ ਨਾ ਪਾਇਓ ਬਈ, 9 ਵਜੇ ਚੱਲੇ ਆ, ਮੈਂ 5 ਕੁ ਮਿੰਟ ਹੀ ਲਾਉਣੇ, ਬਸ ਸਮਾਪਤੀ ਕਰਨ ਲੱਗਾ, ਸੁਣਿਓ ਧਿਆਨ ਨਾਲ। ਕਹਿੰਦੇ ਹੁਣ ਇਹੋ ਜੀ ਬਣਾਈ ਹੈ, ਇਹੋ ਜਿਹਾ ਸਵਾਦ ਆਇਆ, ਭਗਤ ਨਾਮਦੇਵ ਸਾਹਿਬ ਕਹਿੰਦੇ ਹੈ ਹੁਣ ਤੇ ਮਿਲੋ ਗੋਪਾਲ ਨਿਸ਼ਾਨ ਬਜਾਈ, ਨਿਸ਼ਾਨ ਬਜਾਈ ਨਗਾਰੇ ਦੀ ਚੋਟ ਨਾਲ, ਡੰਕੇ ਦੀ ਚੋਟ ਨਾਲ, ਕਹਿੰਦੇ ਹੁਣ ਤੇ ਇਹੋ ਜਿਹਾ ਪਿਆਰ ਪਿਆ, ਇਹੋ ਜਿਹਾ ਡੰਕੇ ਦੀ ਚੋਟ ਨਾਲ, ਕਹਿੰਦੇ ਆ ਵੀ ਹਾਂ ਸਾਡਾ ਹੈਗਾ, ਹੁਣ ਡਰ ਡੁਰ ਨਹੀਂ ਲੱਗਦਾ ਕਿਸੇ ਦਾ, ਜਿਵੇਂ ਕਈ ਕਹਿੰਦੇ ਨੇ ਨਾ ਵੀ ਡੰਕੇ ਦੀ ਚੋਟ, ਕਈ ਵੀ ਅਗਲਾ ਹਿੱਕ ਡਾ ਕੇ ਖੜਾ, ਡੰਕੇ ਦੀ ਚੋਟ ਨਾਲ ਕਹਾਂਗੇ ਵੀ ਹਾਂ ਹੈਗਾ ਹੈਗਾ, ਤੇ ਭਗਤ ਨਾਮਦੇਵ ਜੀ ਕਹਿੰਦੇ ਕਹਿ ਲਓ ਜਿੰਨੇ ਕਹਿਣਾ, ਨਿੰਦਣਾ ਨਿੰਦ ਲਓ, ਮਾੜਾ ਕਹਿਣਾ ਮਾੜਾ ਕਹਿ ਲਓ, ਚੰਗਾ ਕਹਿਣਾ ਚੰਗਾ ਕਹਿ ਲਓ, ਮੈਂ ਤੇ ਡੰਕੇ ਦੀ, ਹੁਣ ਤੇ ਇਹੋ ਜਿਹਾ ਪਿਆਰ ਪੈ ਗਿਆ, ਕਹਿੰਦੇ ਡੰਕੇ ਦੀ ਚੋਟ ਨਾਲ ਕਹਿੰਦਾ ਵੀ ਹੈਗਾ, ਹੁਣ ਨਹੀਂ ਡਰ ਲੱਗਦਾ। ਫਿਰ ਸੁਣ, ਅਬ ਜੀ ਜਾਨ ਐਸੀ ਬਣਾਈ, ਮਿਲੋ ਗੋਪਾਲ ਨਿਸ਼ਾਨ ਬਜਾਈ, ਕਹਿੰਦੇ ਹੁਣ ਤੇ ਡੰਕੇ ਦੀ ਚੋਟ ਨਾਲ ਕਹਿੰਦੇ ਆ ਵੀ ਮਿਲੇ ਆ, ਉਹ ਸਾਨੂੰ ਅਸੀਂ ਉਹਦੇ ਆ, ਸਾਡੇ ਤੁਸੀਂ ਜੋ ਕਹਿਣਾ ਕਹਿ ਲਓ, ਲੋਕੀ ਨਿੰਦਦੇ ਆ ਮਾੜਾ, ਕਹਿੰਦੇ ਕਹਿ ਲਓ ਜਿਹਨੇ ਕਹਿਣਾ, ਆਉਂਦੀ ਗੱਲ ਪਕੜ ਚ, ਡੰਕੇ ਦੀ ਚੋਟ ਵਿੱਚ ਨਾਲ ਕਹਿਣ ਦੀ ਸਾਡੇ ਚ ਅੱਜ ਵੀ ਹਿੰਮਤ ਨਹੀਂ, ਨਾਲੇ ਡੈਮੋਕਰੇਸੀ ਹੈ ਤੇ ਨਾਮਦੇਵ ਜੀ ਤੋਂ ਬਲਿਹਾਰੇ ਕਿਉਂ ਨਾ ਜਾਈਏ, ਡਿਕਟੇਟਰਸ਼ਿਪ ਵਿੱਚ ਜਦੋਂ ਬੰਦਾ ਐਂ ਮਾਰ ਦਿੰਦੇ ਸੀ ਬਾਦਸ਼ਾਹ ਹੁਕਮ ਕਰਕੇ, ਉਦੋਂ ਠੋਕ ਕੇ ਕਹਿੰਦੇ ਡੰਕੇ ਦੀ ਚੋਟ ਨਾਲ, ਉਦੋਂ ਕਹੀ ਜਾਂਦੇ ਆ, ਸਾਨੂੰ ਅੱਜ ਡਰ ਲੱਗਦਾ ਵੀ ਜੇ ਮੈਂ ਕਹਿਤਾ ਫਲਾਣੇ ਨੇ ਰੁੱਸ ਜਾਣਾ, ਉਹਨੇ ਰੁੱਸ ਜਾਣਾ, ਇਹਨੇ ਰੁੱਸ ਜਾਣਾ। ਅਗਲੀ ਲਾਸਟ ਪੰਕਤੀ,
ਉਸਮਤ ਨਿੰਦਾ ਕਰੇ ਨਰ ਕੋਈ, ਨਾਮੇ ਸ਼੍ਰੀ ਰੰਗ ਭੇਟਣ ਸੋਈ।
ਉਸਤ ਉਲਟ ਨਿੰਦਾ ਜਿਹਨੇ ਕਰਨੀ ਹੈ, ਜੋ ਕਹਿਣਾ ਕਹਿ ਲਓ, ਜੋ ਚੰਗਾ ਕਹਿਣਾ ਮੰਦਾ ਕਹਿ ਲੈ ਕਹਿ ਲਓ, ਪਰ ਮੇਰੀ ਭੇਂਟ ਹੋ ਗਈ ਸ਼੍ਰੀ ਰੰਗ ਨਾਲ, ਮੇਰੀ ਮਾਇਆ ਦੇ ਪਤੀ ਪਰਮੇਸ਼ਰ ਸਰਬ ਵਿਆਪੀ ਨਾਲ ਮੇਰਾ ਪਿਆਰ ਪੈ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇਹ ਵੀ ਸ਼ਬਦ ਨਾਮਦੇਵ ਸਾਹਿਬ ਦਾ ਨਾ, ਗੋਬਿੰਦ ਬਿਨ ਨਹੀਂ ਕੋਈ, ਆ ਸਾਰੇ ਗੋਬਿੰਦ ਨਾਲ ਮੇਰਾ ਪਿਆਰ ਪੈ ਗਿਆ, ਕਰੋ ਜੋ ਜਿੰਨੇ ਕਰਨਾ, ਮੇਰੀ ਤੇ ਭੇਟ ਹੋ ਗਈ ਉਹਦੇ ਨਾਲ, ਮੇਰਾ ਮਿਲਾਪ ਹੋ ਗਿਆ, ਸਾਨੂੰ ਨਹੀਂ ਲੋੜ ਕਿਸੇ ਦੀ। ਵੇਖੋ ਕਿੰਨੀ ਪੜਕ ਉਹਨਾਂ ਵੇਲਿਆਂ ਵਿੱਚ, ਇਹ ਕਿੱਡਾ ਵੱਡਾ ਸਟੈਂਡ। ਤਾਂ ਕਰਕੇ ਅਸੀਂ ਵੀ ਹਮੇਸ਼ਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਇਹਨੇ ਨਾ ਆਪਾਂ ਕਈ ਵਾਰੀ ਵੀ ਕਲਗੀਆਂ ਵਾਲਾ ਰੁੱਸੇ ਨਾ, ਮਤਲਬ ਫੋਟੋ ਲਾ ਲਈ ਮੈਂ ਉਹਨਾਂ ਦੇ ਘਰ ਰੁੱਸੇ ਨਾ, ਨਹੀਂ, ਚਿਹਰਾ ਬਣਾ ਲਿਆ ਮੈਂ, ਦਾੜੀ ਰੱਖ ਲਈ, ਪੱਗ ਬੰਨ ਲਈ, ਕਿਰਪਾਨ ਪਾ ਲਈ, ਕਲਗੀਆਂ ਵਾਲੀ ਨਹੀਂ ਪਾਈ ਸੀ, ਕਿਰਪਾਨ ਪਾ ਲਈ ਮੈਂ ਵੀ ਪਾ ਲਈ, ਗਾਤਰਾ ਪਾਇਆ ਉਹਨਾਂ ਨੇ ਮੈਂ, ਉਹਨਾਂ ਚੋਲਾ ਪਾਇਆ ਮੈਂ ਪਾ ਲਿਆ, ਉਹਨਾਂ ਦਸਤਾਰ ਬੰਨੀ ਮੈਂ ਬੰਨ ਲਈ। ਇੱਥੇ ਗੱਲ ਨਹੀਂ ਨਾ ਨਿਬੜਦੀ, ਉਹਨਾਂ ਨੇ ਵੜਕ ਵੀ ਵਿਖਾਣੀ ਪੈਣੀ। ਅਗਲਾ ਕਹਿੰਦਾ ਕੱਲਾ ਚਿਹਰਾ ਵਿਖਾਣ ਨਾਲ ਕੀ ਹੋਣਾ, ਉਹਨਾਂ ਲਈ ਸੋਚ ਵੀ ਤੇ ਹੋਵੇ, ਕੈਮ ਹੋ ਕੇ ਠੋਕ ਕੇ ਕਹੇ ਤੇ ਸਹੀ।
ਮੇਰਾ ਗੁੱਸੇ ਨਾ ਕਲਗੀਆਂ ਵਾਲਾ ਜੱਗ ਪਾਵੇ ਸਾਰਾ ਰਸੂਲੇ, ਮੇਰਾ ਗੁੱਸੇ ਨਾ ਕਲਗੀਆਂ ਵਾਲਾ ਜੱਗ ਪਾਵੇ ਸਾਰਾ ਰਸੂਲੇ, ਮੇਰਾ ਗੁੱਸੇ ਨਾ ਕਲਗੀਆਂ ਵਾਲਾ ਵਈ ਜੱਗ ਪਾਵੇ ਸਾਰਾ ਰਸੂਲੇ, ਮੇਰਾ ਗੁੱਸੇ ਨਾ ਕਲਗੀਆਂ ਜਗ ਪਾਵੇ ਸਾਰਾ ਰਸੂਲੇ, ਮੇਰਾ ਕਲਗੀਆਂ ਵਾਲਾ ਵਈ ਜਗ ਪਾਵੇ ਸਾਰਾ ਰਸੂਲੇ, ਮੇਰਾ ਗੁੱਸੇ ਨਾ ਕਲਗੀਆਂ ਵਾਲਾ ਮੇਰਾ ਗੁੱਸੇ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰਸੂਲੇ, ਮੇਰਾ ਗੁੱਸੇ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰਸੂਲੇ,
ਮੇਰਾ ਗੁੱਸੇ ਨਾ ਕਲਗੀਆਂ ਵਾਲਾ
ਵੀ ਜਗ ਪਾਵੇ
ਸਾਰਾ ਰਸੂਲੇ, ਮੇਰਾ ਗੁੱਸੇ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ
ਰਸੂਲੇ, ਨਾ ਕਲਗੀਆਂ ਵਾਲਾ ਬਈ ਜਗ
ਬੋਲੋ ਬੋਲੋ,
ਓ ਮੇਰਾ ਵਾਲਾ ਜਗ ਪਾਵੇ
ਸਾਰਾ ਰਸੂਲੇ,
ਪਿਆਰੇ ਜੀ ਜਗ ਪਾਵੇ ਸਾਰਾ ਰਸੂਲੇ, ਪਿਆਰੇ ਜੀ ਜਗ ਪਾਵੇ ਸਾਰਾ ਰਸੂਲੇ,
ਪਿਆਰੇ ਜੀ ਜਗ ਪਾਵੇ ਸਾਰਾ ਰਸੂਲੇ, ਪਿਆਰੇ ਜੀ ਜਗ ਪਾਵੇ ਸਾਰਾ ਰਸੂਲੇ,
ਜਗ ਪਾਵੇ
ਜੋ ਮਰਜ਼ੀ ਹੋਵੇ ਭਾਵੇਂ
ਆਪਣੇ ਆਪ ਨੂੰ ਅਸੀਂ ਕਾਇਮ ਰੱਖਣਾ, ਸਟੈਂਡ ਰੱਖਣਾ, ਇੱਕ ਸੋਚ ਬਣਾਉਣੀ ਹੁੰਦੀ ਹੈ ਆਪਣੀ, ਛੱਡਣੀ ਨਹੀਂ ਹੁੰਦੀ। ਵੇਖੋ ਜੋ ਮਰਜ਼ੀ ਛੱਡਣਾ ਪੈ ਜਾਏ, ਸੋਚ ਨਹੀਂ ਛੱਡੀ, ਇੱਕ ਸਟੈਂਡ ਬਣਾਈਦਾ। ਆਪਾਂ ਕਹਿੰਦੇ ਹਾਂ ਨਾ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਪਾਤਸ਼ਾਹਾਂ ਬਾਰੇ ਬਹੁਤ ਕੁਛ ਗਲਤ ਵੀ ਲਿਖਿਆ ਕਹਿੰਦੇ ਹਾਂ ਨਾ, ਤੇ ਉਦੋਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ ਆ, ਤੇ ਜਿੰਨਾ ਚਿਰ ਜਿਉਂਦੇ ਆ ਜੋ ਕੁਝ ਗਲਤ ਲਿਖਿਆ ਉਹ ਕਹਿੰਦੇ ਆ ਕਹਿਣਾ, ਕਿਉਂਕਿ ਇਹ ਪਰਦੇ ਪਾਉਂਦੇ ਆ। ਤੁਸੀਂ ਦੱਸੋ ਤੁਹਾਡੇ ਪਿਤਾ ਬਾਰੇ ਗਲਤ ਲਿਖਿਆ ਹੋਵੇ, ਭੰਗ ਪੀਂਦਾ ਸੀ, ਐਂ ਕਰਦਾ ਸੀ, ਐਂ ਕਰਦਾ ਸੀ, ਦੇਵੀ ਦੀ ਪੂਜਾ ਕਰਦਾ ਸੀ, ਐਂ, ਉਹਨੂੰ ਤੁਸੀਂ ਅੰਦਰ ਰੱਖੋਗੇ, ਸਾਂਭ ਕੇ ਪਰਦਾ ਪਾਓਗੇ ਕਿ ਦੱਸੋਗੇ ਵੀ ਆਹ ਤੇ ਬੜਾ ਮਾੜਾ, ਲੁਕੋ ਕੇ ਥੋੜਾ ਰੱਖਾਂਗੇ, ਅਸੀਂ ਤਾਂ ਦੱਸਾਂਗੇ। ਹੁਣ ਰੌਲਾ ਪਾਉਂਦੇ ਨੇ, ਵੇਖੋ ਅਸਮਾਨੇ ਵਾਲੇ ਲੱਕੀ ਨੇ ਕਿਹਾ ਸੀ ਨਾ ਲਖਵਿੰਦਰ ਨੇ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਨਹੀਂ ਕਹਿਤਾ ਸੀ ਇੱਕ ਵਾਰੀ? ਹੁਣ ਇਹਦੇ ਚ ਕੋਈ ਸ਼ੱਕ ਨਹੀਂ ਵੀ ਉਹ ਗੱਲ ਗਲਤ ਕਹੀ ਗਈ, ਪੱਤਰਕਾਰ ਨੇ ਕਿਹਾ ਤੇ ਕੁਝ ਸ਼ਬਦ ਗਲਤ ਬੋਲਿਆ ਗਿਆ, ਸੁਣਿਓ ਧਿਆਨ। ਹੁਣ ਗੱਲ ਜਿਹੜੀ ਹੈ ਗਲਤ ਬੋਲੀ ਗਈ ਉਹ ਤੇ ਸਾਰਿਆਂ ਨੇ ਫੜ ਲਈ, ਤੇ ਹੱਦ ਉਦੋਂ ਹੋਈ ਜਦੋਂ ਓਨੀ ਗੱਲ ਕਹਿਣ ਵਾਸਤੇ ਪੱਤਰਕਾਰ ਨੇ ਕਹਾਇਆ ਗਦੜਿਆਣੀ ਦੀਵਾਨ ਵਿੱਚ ਤੇ ਬੋਲਿਆ ਗਿਆ ਗਲਤੀ ਕਰਕੇ, ਫਿਰ ਇੰਟਰਨੈਸ਼ਨਲ ਮੀਡੀਏ ਚ ਗਈ ਖਬਰ, ਫਿਰ ਅਕਾਲ ਤਖ਼ਤ ਦੇ ਜਥੇਦਾਰ ਤੇ ਸਾਰੇ ਪ੍ਰਚਾਰਕਾਂ ਨੇ ਕਹਿੰਦੇ ਇਹ ਕਿਹਾ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਤੂੰ ਕੋਲ ਖੜਾ ਸੀ, ਕਹਿੰਦੇ ਕਿਹੜਾ ਕਿਸੇ ਨੇ ਵੇਖਿਆ ਵੀ ਬੱਚੇ ਦੀ ਸ਼ਹੀਦੀ ਕਰਾਈ ਕਿ ਨਹੀਂ, ਸਾਰਿਆਂ ਨੂੰ ਗੁੱਸਾ ਲੱਗਾ ਨਾ। ਤੇ ਜਿਹੜੇ ਗ੍ਰੰਥ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਕਰਦੇ ਹੈ, ਦਰਬਾਰ ਸਾਹਿਬ ਤੋਂ ਰੋਜ਼ 3 ਵਜੇ ਕਥਾ ਆਉਂਦੀ ਹੈ, ਉਹ ਗ੍ਰੰਥ ਦੇ ਵਿੱਚ ਜਾ ਕੇ ਪੜਿਓ, ਉੱਥੋਂ ਦੇ ਗ੍ਰੰਥੀ ਨੂੰ ਕਹਿਣਾ ਪਟਿਆਲੇ ਵੀ ਕਥਾ ਹੁੰਦੀ ਹੈ, ਹੋਰ ਵੀ ਕਿਤੇ ਕਥਾ ਹੁੰਦੀ ਹੈ, ਇਹਨਾਂ ਨੂੰ ਕਿਹੋ ਵੀ ਭਾਈ ਸੰਤੋਖ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੀ ਕਿਹਾ, ਮਾੜਾ ਜਿਹਾ ਪੜ੍ਹ ਕੇ ਸੁਣਾਓ, ਇਹਨਾਂ ਨੂੰ ਪੁੱਛਿਓ ਵੀ ਸਾਨੂੰ ਤੇ ਤੁਸੀਂ ਮਾਫੀ ਮੰਗਾ ਲਈ, ਗਲਤੀ ਸੀਗੀ ਤੇ ਮੰਨ ਲਈ, ਤੇ ਇੰਨੇ ਪ੍ਰਚਾਰਕਾਂ ਚ ਮੰਨੀ, ਤੁਸੀਂ ਰੋਜ਼ ਕਥਾ ਕਰਦੇ ਹੈ, ਬਾਬਾ ਬੰਦਾ ਸਿੰਘ ਬਹਾਦਰ ਦੱਸੋ ਸਿੱਖੋ ਬਹਾਦਰ ਸੂਰਮਾ ਹੈ ਸੀ ਕਿ ਨਹੀਂ ਸੀ, ਉਹ ਪੂਰਾ ਸਿੱਖ ਰਾਜ ਲਿਆਇਆ ਸੀ ਕਿ ਨਹੀਂ ਸੀ, ਮਿਹਨਤ ਕੀਤੀ ਨਾ ਬੱਚੇ ਦੇ ਸ਼ਹੀਦੀ ਪੁੱਤ ਦਾ ਕਾਲਜਾ ਮੂੰਹ ਚ ਪਵਾਇਆ, ਕਿੰਨੀ ਤਕਲੀਫ ਚੱਲੀ, ਪਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਹਿ ਨਹੀਂ ਰਿਹਾ, ਲਿਖਿਆ ਪਿਆ ਆ, ਮੈਂ ਪੜ੍ਹ ਕੇ ਸੁਣਾਉਂਦਾ, ਵੇਖਿਓ ਪੜ੍ਹ ਕੇ ਸੁਣਾ ਰਿਹਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਸੂਰਜ ਪ੍ਰਕਾਸ਼ ਫਤਿਹ ਸਰਹੰਦ ਫਤਿਹ ਕੀਤਾ ਨਾ, ਤੇ ਵਜ਼ੀਰ ਖਾਂ ਮਾਰਿਆ ਗਿਆ, ਸੁੱਚਾ ਨੰਦ ਦੇ ਨੱਕ ਚ ਨਕੇਲ ਪਾਈ, ਉਸ ਦੀ 8 ਸਾਲ ਦੀ ਬੱਚੀ ਨੂੰ ਪਕੜ ਕੇ ਬੰਦਾ ਸਿੰਘ ਅੱਗੇ ਪੇਸ਼ ਕੀਤਾ, ਸੂਰਜ ਪ੍ਰਕਾਸ਼ ਲਿਖਿਆ ਬੰਦਾ ਸਿੰਘ ਦੇ ਅੱਗੇ ਸੁੱਚਾ ਨੰਦ ਦੀ 8 ਸਾਲ ਦੀ ਲੜਕੀ ਨੂੰ ਪੇਸ਼ ਕੀਤਾ। ਲੋਕਾਂ ਨੇ ਮਿੰਨਤ ਕੀਤੀ ਕਿ ਛੱਡ ਦਿਓ, ਲੋਕਾਂ ਨੇ ਤਰਲੇ ਲਏ ਵੀ ਸੁੱਚਾ ਨੰਦ ਦੀ ਬੇਟੀ ਨੂੰ, ਪਰ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਪ ਦੀ ਗਲਤੀ ਦੀ ਸਜ਼ਾ ਬੱਚੀ ਨੂੰ ਦਿੱਤੀ, ਸੂਰਜ ਪ੍ਰਕਾਸ਼ ਲਿਖਿਆ ਬੱਚੀ ਨੂੰ ਚੰਡਾਲਾਂ ਦੇ ਹਵਾਲੇ ਕਰ ਦਿੱਤਾ ਕਿ ਉਹ ਬੱਚੀ ਨਾਲ ਜਿਹੋ ਜਿਹਾ ਦੁਰਵਿਹਾਰ ਕਰਨਾ ਚਾਹੁਣ ਕਰ ਲੈਣ। 8 ਸਾਲ ਦੀ ਬੱਚੀ, ਕੀ ਬਾਬਾ ਬੰਦਾ ਸਿੰਘ ਬਹਾਦਰ ਏਦਾਂ ਦਾ ਕੁਝ ਕਰ ਸਕਦਾ, 8 ਸਾਲ ਦੀ ਬੱਚੀ ਨੂੰ ਐਂ ਫੜਾ ਦੂਗਾ ਵੀ ਲੈ ਜਾਓ ਜੋ ਮਰਜ਼ੀ ਕਰ ਲਓ, ਇਹੋ ਜਿਹਾ ਸੀ ਬੰਦਾ ਸਿੰਘ ਬਹਾਦਰ? ਐਡਾ ਵੱਡਾ ਕਲੰਕ ਸੂਰਮੇ ਦੇ ਉੱਤੇ ਕਿੰਨੇ ਲਾਇਆ? ਭਾਈ ਸੰਤੋਖ ਸਿੰਘ ਨੇ, ਤੇ ਕਾਹਦੇ 'ਚ ਲਿਖਿਆ? ਉਹਦੇ ਉੱਤੇ ਰੁਮਾਲੇ ਪਾਉਂਦੇ ਨੇ ਕਿ ਨਹੀਂ? ਏਦੂ ਵੱਡੀ ਬੇਅਦਬੀ ਬੰਦਾ ਸਿੰਘ ਬਹਾਦਰ ਦੀ ਕੌਣ ਕਰ ਸਕਦਾ ਜਿੰਨੀ ਸੂਰਜ ਪ੍ਰਕਾਸ਼ 'ਚ ਕੀਤੀ ਹੈ? ਮਾੜਾ ਜਾ ਕੇ ਸੋਚੋ, ਅੱਗੇ ਸੁਣੋ। ਪਹਾੜੀ ਰਾਜਿਆਂ ਨਾਲ ਯੁੱਧ ਚੱਲ ਰਿਹਾ ਸੀ ਤਾਂ ਸਮਝੌਤਾ ਕਰਨ ਲਈ ਚੰਬੇ ਦੇ ਰਾਜੇ ਨੇ, ਪਹਾੜੀ ਰਾਜਿਆਂ ਨਾਲ ਯੁੱਧ ਚੱਲ ਰਿਹਾ ਸੀ, ਸਮਝੌਤਾ ਕਰਨ ਲਈ ਚੰਬੇ ਦੇ ਰਾਜੇ ਨੇ ਆਪਣੀ ਪੁੱਤਰੀ ਨੂੰ ਸਜਾ ਕੇ, ਬੇਟੀ ਨੂੰ ਸਜਾ ਕੇ ਡੋਲਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਚੰਬੇ ਦੇ ਰਾਜੇ ਨੇ ਆਪਣੀ ਧੀ ਤਿਆਰ ਕਰਕੇ ਭੇਜਤੀ ਸਜਾ ਕੇ ਬੰਦਾ ਸਿੰਘ ਬਹਾਦਰ ਨੂੰ ਸਮਝੌਤਾ ਕਰਨ ਲਈ, ਤੇ ਸੂਰਜ ਪ੍ਰਕਾਸ਼ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਲਿਖਿਆ ਵੀ ਸ਼ਿੰਗਾਰੇ ਅੰਗ ਵੇਖ ਕੇ, ਉਸ ਲੜਕੀ ਦੇ ਸ਼ਿੰਗਾਰੇ ਅੰਗ ਵੇਖ ਕੇ ਗੁਰਪ੍ਰਤਾਪ ਸੂਰਜ 'ਚ ਲਿਖਿਆ ਕਾਮ ਵਸ ਪੈ ਕੇ ਡੋਲ ਗਿਆ,
ਗੁਰੂ ਨਾਲ ਕੀਤੇ ਬਚਨਾਂ ਤੋਂ ਟੁੱਟ ਗਿਆ, ਜਤ ਸਤ ਭੰਗ ਕਰ ਦਿੱਤਾ ਤੇ ਉਸ ਨਾਲ ਵਿਆਹ ਕਰ ਲਿਆ ਚੰਬੇ ਦੀ ਲੜਕੀ ਨਾਲ। ਅਖੇ ਡੋਲ ਗਿਆ ਸੀ ਉਹਦਾ ਸਰੀਰ ਵੇਖ ਕੇ। ਇਹ ਬੰਦਾ ਸਿੰਘ ਬਹਾਦਰ ਬਾਰੇ ਕਾਹਦੇ ਲਿਖਿਆ ਤੇ ਕਿਹਨੇ ਲਿਖਿਆ? ਉਹਦੇ ਤੇ ਰੁਮਾਲੇ ਪਾ ਕੇ ਰੱਖੇ ਨੇ। ਏਡੀ ਬੇਅਦਬੀ ਕਰ ਸਕਦਾ ਕੋਈ? ਬੋਲੋ, ਇਹ ਕਿੱਡੀ ਬੇਅਦਬੀ ਹੈ ਕਿ ਬੰਦਾ ਸਿੰਘ ਬਹਾਦਰ ਦੀ ਬੇਇੱਜ਼ਤੀ ਨਹੀਂ ਕਰਦੇ ਅਸੀਂ। ਹੋਰ ਸੁਣ ਲਓ, ਇੱਕ ਵਾਰ ਇੱਕ ਹੋਰ ਵੈਰੀ ਸੂਰਜ ਪ੍ਰਕਾਸ਼ ਧੀ ਦਾ ਡੋਲਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਇਆ। ਬੰਦਾ ਸਿੰਘ ਦੀ ਲੜਕੀ ਬੰਦਾ ਸਿੰਘ ਤੋਂ ਲੜਕੀ ਦੇਖ ਕੇ ਰਹਿ ਨਹੀਂ ਹੋਇਆ। ਇਹ ਕਿਹਾ ਸੂਰਜ ਪ੍ਰਕਾਸ਼? ਮੈਂ ਸੂਰਜ ਪ੍ਰਕਾਸ਼ ਬਾਰ ਬਾਰ ਤਾਂ ਬੋਲਣਾ, ਇਹਨਾਂ ਨੇ ਕੱਟਣਾ ਕਲਿੱਪ ਮੇਰਾ। ਇਹਨਾਂ ਨੇ ਕਹਿਣਾ ਢੱਡਰੀਆਂ ਲਗਾਈਆਂ, ਕਹਿ ਸੂਰਜ ਪ੍ਰਕਾਸ਼ ਲਿਆ। ਮੈਂ ਤਾਂ ਬਾਰ ਬਾਰ ਸ਼ਬਦ ਬੋਲ ਰਿਹਾ ਵੀ ਸੂਰਜ ਪ੍ਰਕਾਸ਼ ਲਿਖਿਆ, ਹਰ ਇੱਕ ਲਾਈਨ ਦੇ ਨਾਲ ਮੈਨੂੰ ਬੋਲਣਾ ਪੈ ਰਿਹਾ ਵੀ ਕੱਟਣ ਲੱਗਣਗੇ ਤਾਂ ਵੀ ਬੜੇ ਔਖੇ ਹੋ। ਪੂਰੀ ਗੱਲ ਕੱਟਣੀ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖਿਆ ਮੈਂ ਪੜ੍ਹ ਰਿਹਾ ਕਿ ਆਪਣੀ ਧੀ ਦਾ ਡੋਲਾ ਸਜਾ ਕੇ ਬੰਦਾ ਸਿੰਘ ਬਹਾਦਰ ਕੋਲ ਲਿਆਇਆ ਤੇ ਸੂਰਜ ਪ੍ਰਕਾਸ਼ ਕਹਿੰਦਾ ਬੰਦਾ ਸਿੰਘ ਤੋਂ ਲੜਕੀ ਦੇਖ ਕੇ ਰਹਿ ਨਹੀਂ ਹੋਇਆ। ਬੰਦਾ ਸਿੰਘ ਬਹਾਦਰ ਨੂੰ ਉਸ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪਰ ਬਾਜ ਸਿੰਘ ਵਿਨੋਦ ਸਿੰਘ ਨੇ ਤਲਵਾਰ ਕੱਢ ਕੇ ਬੰਦਾ ਸਿੰਘ ਨੂੰ ਡਰਾਇਆ, ਵਰਜਿਆ ਵੀ ਬੰਦਾ ਬਣ। ਇਹ ਵੀ ਸੂਰਜ ਪ੍ਰਕਾਸ਼ ਲਿਖਿਆ। ਕਹਿੰਦੇ ਆਪ ਤੇ ਡੋਲ ਗਿਆ ਸੀ ਪਰ ਸਿੰਘਾਂ ਨੇ ਰੋਕਿਆ ਵੀ ਬੰਦਾ ਬਣ ਜਾ। ਇਹ ਵੀ ਗੁਰਪ੍ਰਤਾਪ ਸੂਰਜ 'ਚ ਲਿਖਿਆ, ਉਹਦੇ ਤੇ ਰੁਮਾਲਾ ਪਾ ਕੇ ਰੱਖਿਆ। ਕਥਾ ਰੋਜ਼ ਕਰਦੇ ਆ, ਏਡੀ ਬੇਇੱਜ਼ਤੀ ਹੋਵੇ ਜਿਹੜੇ ਗ੍ਰੰਥ ਵਿੱਚ ਲਿਖਿਆ ਬੰਦਾ ਸਿੰਘ ਬਾਰੇ, ਤੇ ਅਗਲਾ ਰੱਖ ਅਗਲਾ ਉਹਦੇ ਬੰਦਾ ਸਿੰਘ ਬਹਾਦਰ ਦੇ ਪੱਖ 'ਚ ਖੜਨਗੇ ਕਿ ਸੂਰਜ ਪ੍ਰਕਾਸ਼ ਦੇ ਪੱਖ 'ਚ? ਇਹ ਕਿਹਦੇ ਪੱਖ 'ਚ ਖੜੇ ਆ? ਸੂਰਜ ਪ੍ਰਕਾਸ਼। ਅਸੀਂ ਕਿਹਦੇ ਪੱਖ 'ਚ ਖੜੇ ਆ? ਪਿਆਰ ਕੌਣ ਕਰਦਾ ਬੰਦਾ ਬਹਾਦਰ ਨੂੰ? ਅਸੀਂ ਕਰਦੇ ਹਾਂ। ਅਸੀਂ ਕਹਿੰਦੇ ਹਾਂ ਗਲਤ ਹੈ, ਮਾਈ ਭਾਗੋ ਬਾਰੇ ਸੂਰਜ ਪ੍ਰਕਾਸ਼ 'ਚ ਗਲਤ ਲਿਖਿਆ, ਅਸੀਂ ਥੋੜ੍ਹਾ ਗਲਤ ਗਿਆ ਸੀ। ਇਹਨਾਂ ਨੇ ਰੌਲਾ ਪਾ ਦਾ ਡੰਡਰੀਆਂ ਵਾਲਾ, ਕਹਿੰਦਾ ਵੀ ਮਾਈ ਭਾਗੋ ਨਗਨ ਰਹਿੰਦੀ ਸੀ, ਉਹ ਤੇ ਸੂਰਜ ਪ੍ਰਕਾਸ਼ 'ਚ ਲਿਖਿਆ। ਕੱਟਤੀ ਨਾ ਗੱਲ, ਆ ਹੁਣ ਜਿੰਨੀਆਂ ਗੱਲਾਂ ਲਿਖੀਆਂ ਨੇ ਸੂਰਜ ਪ੍ਰਕਾਸ਼ ਲਿਖੀਆਂ ਨੇ, ਕੱਲ ਨੂੰ ਮੇਰੇ ਨਾਮ ਮੜ ਦੇਣ ਵੀ ਡੰਡਰੀਆਂ ਵਾਲਾ ਕਹਿੰਦਾ। ਏਦਾਂ ਹੀ ਕੀਤਾ ਸੀ ਇਹਨਾਂ ਨੇ। ਹੋਰ ਸੁਣ, ਬਾਬਾ ਬੰਦਾ ਸਿੰਘ ਬਹਾਦਰ ਦਰਬਾਰ ਸਾਹਿਬ ਜਾ ਕੇ ਆਪਣੇ ਉੱਤੇ ਚੌਰ ਕਰਾਉਂਦਾ ਸੀ, ਚੌਰ ਕਰਾਉਣਾ ਚਾਹੁੰਦਾ ਸੀ। ਖਾਲਸਾ ਪੰਥ ਵੀ ਬੰਦਾ ਸਿੰਘ ਬਹਾਦਰ ਦੀ ਅਗਵਾਈ ਕਬੂਲ ਕਰਨ ਲਈ ਤਿਆਰ ਸੀ, ਤਿਆਰ ਸੀ ਕਹਿੰਦੇ, ਪਰ ਸ਼ਰਤ ਇਹ ਸੀ ਕਿ ਬੰਦਾ ਸਿੰਘ ਬਹਾਦਰ ਸ਼ਰਾਬ ਪੀਵੇ। ਖਾਲਸਾ ਕਹਿੰਦਾ, ਪੰਥ ਕਹਿੰਦਾ ਹੈ, ਸੂਰਜ ਪ੍ਰਕਾਸ਼ ਗ੍ਰੰਥ 'ਚ ਲਿਖਿਆ ਵੀ ਸ਼ਰਤ ਇਹ ਹੈ ਵੀ ਬੰਦਾ ਸਿੰਘ ਬਹਾਦਰ ਸ਼ਰਾਬ ਪੀਵੇ, ਇਹ ਸੂਰਜ ਪ੍ਰਕਾਸ਼ ਕਹਿ ਰਿਹਾ। ਭਾਈ ਸੰਤੋਖ ਸਿੰਘ, ਮਾਸ ਖਾਵੇ ਸ਼ਰਾਬ ਪੀਵੇ ਕਾਲੇ ਕੱਪੜੇ ਪਾਵੇ, ਖਾਲਸਾ ਪੰਥ ਬੰਦਾ ਸਿੰਘ ਬਹਾਦਰ ਨੂੰ ਆਗੂ ਤਾਂ ਮੰਨੇਗਾ। ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਵੀ ਨਹੀਂ ਸੀ ਛਕਿਆ, ਅੰਮ੍ਰਿਤ ਛਕੇ ਵਾਲੇ ਮਾਸ ਸ਼ਰਾਬ ਦੀ ਵਰਤੋਂ ਕਰਦੇ ਸੀ, ਇਹ ਸੂਰਜ ਪ੍ਰਕਾਸ਼। ਅੰਮ੍ਰਿਤ ਛਕੇ ਵਾਲੇ ਸ਼ਰਾਬ ਮਾਸ ਖਾਂਦੇ ਸੀ ਤੇ ਕਹਿੰਦੇ ਬੰਦਾ ਸਿੰਘ ਬਹਾਦਰ ਨਹੀਂ ਸੀ ਸ਼ਰਾਬ ਪੀਂਦਾ ਤਾਂ ਕਹਿੰਦੇ ਉਹਨੂੰ ਆਗੂ ਨਹੀਂ ਸੀ ਮੰਨਿਆ। ਹੁਣ ਦੱਸੋ ਇਹ ਵੀ ਸੂਰਜ ਪ੍ਰਕਾਸ਼ ਨਹੀਂ ਹੈ। ਹੋਰ ਅੱਗੇ ਵੀ ਲਿਖਿਆ ਹੈ ਬੰਦਾ ਸਿੰਘ ਬਹਾਦਰ ਬਾਰੇ ਸੂਰਜ ਪ੍ਰਕਾਸ਼ ਵਿੱਚ ਸਿਰਫ ਇੱਕ ਲਾਈਨ ਲਿਖੀ ਹੈ ਕਿ ਸ਼ਹਾਦਤ ਕਿਵੇਂ ਹੋਈ, ਬੱਚੇ ਦੀ ਸ਼ਹਾਦਤ ਬਾਰੇ ਕੁਛ ਵੀ ਨਹੀਂ ਲਿਖਿਆ। ਸ਼ਹਾਦਤ ਦੀ ਗੱਲ ਨਹੀਂ ਕੀਤੀ ਵੀ ਕੀ ਕੁਝ ਹੋਇਆ, ਬਸ ਬਦਨਾਮ ਕੀਤਾ ਉਹਨਾਂ ਨੇ, ਛੱਡਿਆ ਹੀ ਕੋਈ ਨਹੀਂ, ਖੰਡ 'ਚ ਲਪੇਟ ਕੇ ਜ਼ਹਿਰ ਦਿੱਤੀ ਹੈ। ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਉਣ ਦਾ ਜ਼ਿਕਰ ਹੀ ਨਹੀਂ। ਮਾਧੋ ਦਾਸ ਦੇ ਡੇਰੇ ਦੇ ਜਾਣ ਤੋਂ ਬਾਅਦ ਉਸਨੂੰ ਸ਼ਸਤਰ ਦੇ ਕੇ ਕਰਾਮਾਤੀ ਸ਼ਕਤੀਆਂ ਨਾਲ ਲੜਨ ਲਈ ਭੇਜਿਆ, ਅੰਮ੍ਰਿਤ ਦਾ ਸੂਰਜ ਪ੍ਰਕਾਸ਼ ਵਿੱਚ ਜ਼ਿਕਰ ਹੀ ਨਹੀਂ। ਅੰਮ੍ਰਿਤਸਰ ਵਾਲੇ ਖਾਲਸਿਆਂ ਦੇ ਕਹਿਣ ਤੇ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਸਰਾਫ ਦਿੱਤਾ ਵੀ ਗੁਰੂ ਜੀ ਨੇ ਕਿਹਾ ਤੁਸੀਂ ਫਿਕਰ ਨਾ ਕਰੋ, ਹੁਣ ਉਸ ਕੋਲ ਤੇਜ ਨਹੀਂ ਰਹੇਗਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਦਾ ਬਣਾਇਆ ਖਾਲਸਾ ਰਾਜ ਗੁਰੂ ਜੀ ਦੇ ਸ਼ਰਾਫ ਨਾਲ ਖਤਮ ਹੋ ਗਿਆ। ਇਹ ਵੀ ਸੂਰਜ ਪ੍ਰਕਾਸ਼ ਲਿਖਿਆ ਵੀ ਖਾਲਸਾ ਰਾਜ ਖਤਮ ਕਿਵੇਂ ਹੋਇਆ, ਕਹਿੰਦੇ ਗੁਰੂ ਸਾਹਿਬ ਨੇ ਸਰਾਫ ਦੇ ਦਿੱਤਾ, ਗੁਰੂ ਸਾਹਿਬ ਦੇ ਸਰਾਫਾਂ ਨਾਲ ਰਾਜ ਗਏ। ਗੁਰੂ ਸਾਹਿਬ ਕਰ ਸਕਦੇ ਇੱਦਾਂ? ਮਤਲਬ ਕਹਿਣ ਦਾ ਕੀ ਹੈ, ਇਹਨਾਂ ਗ੍ਰੰਥਾਂ ਵਿੱਚ ਸੂਰਜ ਪ੍ਰਕਾਸ਼ ਬੰਦਾ ਸਿੰਘ ਬਹਾਦਰ ਬਾਰੇ। ਹੁਣ ਜਹੇਦਾਰ ਅਕਾਲ ਤਖ਼ਤ ਨੂੰ ਕਹਿੰਦਾ ਮੈਂ ਵੀ ਇਹਦੇ ਤੋਂ ਮਾਫ਼ੀ ਕਦੋਂ ਮੰਗਾਏਗਾ, ਲੈ ਕੇ ਕਿਰਪਾਨ ਖੜ ਜਾਂਦੇ ਹੋ ਕੈਮਰੇ ਲਾ ਕੇ, ਇਹਨਾਂ ਤੋਂ ਮਾਫ਼ੀ ਕਦੋਂ ਮੰਗਾਏਗਾ ਖੱਟੀ ਪੱਗ ਵਾਲਿਆ, ਹੁਣ ਇਹਨਾਂ ਤੋਂ ਮਾਫ਼ੀ ਕਦੋਂ ਮੰਗਾਏਗਾ? ਬੀਬੀ ਤੇ ਡੋਲ ਗਿਆ, ਇਹ ਵੀ ਸੂਰਜ ਪ੍ਰਕਾਸ਼ ਗ੍ਰੰਥ 'ਚ ਲਿਖਿਆ। 8 ਸਾਲ ਦੀ ਬੱਚੀ ਚੰਡਾਲਾਂ ਦੇ ਹਵਾਲੇ ਕਰਤੀ, ਇਹਦੀ ਬੱਚੀ ਨਾਲ ਜੋ ਮਰਜ਼ੀ ਕਰ ਲਓ, ਇਹ ਵੀ ਬੰਦਾ ਸਿੰਘ ਬਹਾਦਰ ਬਾਰੇ ਸੂਰਜ ਪ੍ਰਕਾਸ਼ ਗ੍ਰੰਥ 'ਚ ਲਿਖਿਆ। ਤੇ ਇਹਨਾਂ ਗ੍ਰੰਥਾਂ ਦੇ ਬੈਨ ਕਦੋਂ ਕਰੋਗੇ, ਇਹਨਾਂ ਗ੍ਰੰਥਾਂ ਦੀ ਕਥਾ ਬੰਦ ਕਦੋਂ ਕਰੋਗੇ? 5-5, 10-10 ਪੇਜ ਪੜ੍ਹਨ ਵਾਲੇ ਛੱਡ ਹੀ ਜਾਂਦੇ ਨੇ। ਘਰੇ ਸੂਰਜ ਪ੍ਰਕਾਸ਼ ਗ੍ਰੰਥ ਲਿਆਇਓ,
ਉਧਰੋਂ ਲਾ ਲਿਓ ਦਰਬਾਰ ਸਾਹਿਬ ਦੀ ਕਥਾ, ਨੋਟ ਕਰਿਓ ਮੇਰੀ ਗੱਲ, ਘਰੇ ਸੂਰਜ ਪ੍ਰਕਾਸ਼ ਲਿਆ ਕੇ ਰੱਖ ਲਓ, ਉਧਰੋਂ ਸੂਰਜ ਕਥਾ ਲਾ ਲਿਓ, ਤੁਸੀਂ ਹੈਰਾਨ ਹੋ ਜਾਣਾ ਜਿਹੜੀਆਂ ਪੰਕਤੀਆਂ ਉਹ ਬੋਲ ਰਿਹਾ ਉਹ ਸਿੱਧੀਆਂ ਤਿੰਨ ਤਿੰਨ ਪੇਜ ਹੀ ਛੱਡ ਜੂ ਵਿੱਚੋਂ, ਕਦੇ ਪੈਰਾ ਛੱਡ ਜਾਂਦਾ, ਆਪਣੇ ਹਿਸਾਬ ਨਾਲ ਲਿਖਿਆ ਕੁਝ ਹੋਰ ਹੈ ਤੇ ਦੱਸਦੇ ਕੁਝ ਹੋਰ ਹੈ, ਪੜਦੇ ਪਾਉਂਦੇ ਆ ਕਹਿੰਦੇ ਇਹਨੂੰ ਬਚਾ ਕੇ ਰੱਖਣਾ ਬਚਾ ਕੇ ਰੱਖਣਾ, ਜਿਹਦੇ ਚ ਗੁਰੂ ਸਾਹਿਬ ਦੀ ਏਡੀ ਬੇਇੱਜ਼ਤੀ ਹੋਵੇ ਉਹਨੂੰ ਕਿਉਂ ਬਚਾ ਕੇ ਰੱਖਣਾ, ਬਾਬਾ ਬੰਦਾ ਸਿੰਘ ਬਹਾਦਰ ਵਾਲੇ ਗਲਤ ਲਿਖਿਆ ਹੋਵੇ ਉਹਨੂੰ ਕਿਉਂ ਬਚਾ ਕੇ ਰੱਖਣਾ, ਸਾਰੇ ਕਥਾ ਵਾਚਕਾਂ ਨੂੰ ਪਤਾ ਪਰ ਪੜਦੇ ਹੀ ਪਾ ਜਾਂਦੇ ਆ। ਤਾਂ ਮੈਂ ਕਹਿਣਾ ਚਾਹੁੰਦਾ ਭਰਾਵੋ ਜੇ ਕਿਸੇ ਗੱਲ ਤੇ ਸਟੈਂਡ ਲਈਏ ਤੇ ਫਿਰ ਲਈਏ, ਹੱਕ ਚ ਚਾਹੇ ਬੰਦਾ ਸਿੰਘ ਬਹਾਦਰ ਦੇ ਖੜ ਜਾਓ ਭਾਵੇਂ ਸੂਰਜ ਪ੍ਰਕਾਸ਼ ਦੇ ਗ੍ਰੰਥ ਦੇ ਹੱਕ ਚ ਖੜ ਜਾਓ, ਮਰਜ਼ੀ ਤੁਹਾਡੀ ਹੈ, ਪਰ ਇੱਕ ਗੱਲ ਚੇਤਾ ਰੱਖਿਓ ਜੇ ਇਹ ਗੁਣ ਪਾਲਣੇ ਹੈ ਤੇ ਮਹਿੰਗੇ ਬਹੁਤ ਹੋਣਗੇ, ਇਹ ਕੁਆਲਿਟੀ ਹੈ ਪਰ ਇਹ ਗੁਣ ਜਿਹੜੇ ਹੈ ਸਸਤੇ ਨਹੀਂ, ਕੀਮਤ ਦੇਣੀ ਪੈਂਦੀ ਹੈ, ਤੁਹਾਨੂੰ ਕੀਮਤ ਦੇਣੀ ਪੈਣੀ ਹੈ। ਅਗਲੇ ਅਲੱਗ ਥਲੱਗ ਕੱਲਿਆਂ ਕਰ ਦੇਣਗੇ ਪਰ ਹਿੰਮਤ ਰੱਖੋ ਵੀ ਕੱਲੇ ਵੀ ਆ ਤੇ 1,25,000 ਵਰਗੇ ਆ, ਐ ਸੋਚੋ, ਐ ਕਹਿਣਾ ਪੈਣਾ, ਠੋਕ ਕੇ ਸਟੈਂਡ ਰੱਖੀਦਾ ਹੁੰਦਾ। ਆਹ ਗੱਲਾਂ ਨੂੰ ਕਿਵੇਂ ਪ੍ਰਵਾਨ, ਅੱਖਾਂ ਬੰਦ ਕਰਕੇ ਜ਼ਹਿਰ ਪੀਤਾ ਜਾਂਦਾ ਯਾਰ, ਆਹ ਗੱਲਾਂ ਜੇ ਲਿਖੀਆਂ ਹੁਣ ਤੁਹਾਨੂੰ ਮੈਂ ਜਿੰਨੀਆਂ ਸੁਣਾਈਆਂ ਤੇ ਤੁਹਾਨੂੰ ਮੈਂ ਕਹਾਂ ਵੀ ਸੂਰਜ ਪ੍ਰਕਾਸ਼ ਗ੍ਰੰਥ ਲਿਆ ਕੇ ਘਰੇ ਪੋਥੀਆਂ ਰੁਮਾਲੇ ਰਮੂਲੇ ਪਾ ਕੇ ਰੱਖੋ, ਰੱਖੋਗੇ? ਬੋਲੋ, ਰੁਮਾਲੇ ਪਾ ਕੇ ਰੱਖੋਗੇ ਤੁਸੀਂ? ਇਹਨਾਂ ਨੇ ਰੱਖੇ ਹੈ, ਇੰਨਾ ਕੁਛ ਗਲਤ ਲਿਖਿਆ, ਕਿਉਂ ਲਿਖੇ? ਪਤਾ ਕਿਉਂ ਰੱਖੇ ਹੈ? ਕਿਉਂਕਿ ਬਾਜ਼ਾਰੀ ਸਿਸਟਮ ਨੂੰ ਸਭ ਤੋਂ ਵੱਧ ਪ੍ਰਮੋਟ ਸੂਰਜ ਪ੍ਰਕਾਸ਼ ਗ੍ਰੰਥ ਕਰਦਾ ਹੈ, ਜੇ ਸੂਰਜ ਪ੍ਰਕਾਸ਼ ਗ੍ਰੰਥ ਨਾ ਰਵੇ ਤੇ ਬਾਜ਼ਾਰੀ ਢਾਂਚਾ ਹੀ ਹਿੱਲ ਜਾਣਾ। ਗੁਰੂ ਗ੍ਰੰਥ ਸਾਹਿਬ ਤੇ ਬੰਦੇ ਨੂੰ ਐਂ ਕਰ ਦਿੰਦੇ ਆ ਤੇ ਪੁਜਾਰੀ ਸਿਸਟਮ ਗੋਲਕਾਂ ਵਾਲਾ ਢਾਂਚਾ ਜਿਹੜਾ ਇਹ ਚੱਲਣਾ ਹੀ ਉਦੋਂ ਹੈ ਜੇ ਸੂਰਜ ਪ੍ਰਕਾਸ਼ ਦੀ ਕਥਾ ਰਹੇਗੀ, ਇਹਨਾਂ ਨੇ ਨਹੀਂ ਹੱਟਣਾ, ਭਾਵੇਂ ਮਾੜਾ ਹੀ ਹੈ। ਪੁਜਾਰੀ ਕਿਸੇ ਦਾ ਸੱਕਾ ਨਹੀਂ ਹੁੰਦਾ, ਨਾ ਸਤਿਗੁਰ ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਸਕੇ ਨੇ ਸਿੰਘ ਸਾਹਿਬ, ਬੋਲੋ, ਆਹ ਕੁਝ ਦੇ ਉੱਤੇ ਪਰਦਾ ਪਾ ਕੇ ਬੈਠੇ ਨੇ, ਇਹ ਸਕੇ ਨੇ ਬੰਦਾ ਸਿੰਘ ਬਹਾਦਰ ਦੇ? ਬੰਦਾ ਸਿੰਘ ਬਹਾਦਰ ਦੇ ਸਕੇ ਹੁੰਦੇ ਤੇ ਠੋਕ ਕੇ ਬੋਲਦੇ ਨਾ, ਟਕਸਾਲ ਵਾਲੇ ਸਕੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ? ਜੇ ਸਕੇ ਨੇ ਫਿਰ ਕਿਉਂ ਨੀ ਸੂਰਜ ਪ੍ਰਕਾਸ਼ ਬਾਰੇ ਕਹਿੰਦੇ, ਬੰਦਾ ਸਿੰਘ ਬਹਾਦਰ ਬਾਰੇ? ਕਹੋ ਸਵੇਰੇ ਬਾਬੇ ਹਰਨਾਮ ਸਿੰਘ ਧੁੰਮੇ ਵਰਗੇ, ਅਮਰੀਕ ਸਿੰਘ ਅਜਨਾਲੇ ਵਰਗੇ ਕਹਿਣ ਵੀ ਸੂਰਜ ਪ੍ਰਕਾਸ਼ ਵਿੱਚ ਬੰਦਾ ਸਿੰਘ ਬਹਾਦਰ ਬਾਰੇ ਗਲਤ ਲਿਖਿਆ ਸੀ, ਨੀ ਸੂਰਜ ਪ੍ਰਕਾਸ਼ ਦੀ ਆਹ ਗੱਲ ਮੰਨਦੇ, ਪਰ ਇਹ ਸਕੇ ਬੰਦਾ ਸਿੰਘ ਬਹਾਦਰ ਦੇ ਨਹੀਂ। ਪੁਜਾਰੀ ਕਿਸੇ ਦਾ ਸੱਕਾ ਨਹੀਂ ਹੁੰਦਾ ਵੀਰੋ, ਆਪਣੇ ਢਿੱਡ ਦਾ ਸੱਕਾ ਹੁੰਦਾ, ਆਪਣੀ ਗੋਲਕ ਦਾ ਸੱਕਾ ਹੁੰਦਾ। ਇਹ ਪਾਤਸ਼ਾਹ ਦੇ ਥੋੜਾ ਸੱਕੇ, ਕੋਈ ਨੀ ਸੱਕਾ, ਸਭ ਪਖੰਡ ਕਰਦੇ ਆ, ਚਾਹੇ ਉਹ ਅਜਨਾਲੇ ਵਰਗੇ ਆ, ਚਾਹੇ ਧੁੰਮੇ ਵਰਗੇ ਆ, ਚਾਹੇ ਜਹੇਦਾਰ ਕਾਲ ਤਖ਼ਤ ਹੈ, ਭਾਵੇਂ ਕੋਈ ਹੈ, ਜੇ ਸਕੇ ਹੋਣ ਤੇ ਬੰਦਾ ਸਿੰਘ ਬਹਾਦਰ ਬਾਰੇ ਇੰਨਾ ਕੁਝ ਗਲਤ ਲਿਖਿਆ ਤੇ ਉਹਨੂੰ ਕਿਵੇਂ ਸਾਂਭ ਕੇ ਰੱਖ ਲੈਣਗੇ? ਬੰਦਾ ਸਿੰਘ ਬਹਾਦਰ ਦੇ ਸਕੇ ਨੀ, ਢਿੱਡ ਸਕੇ ਆ ਬਸ ਆਪਣੇ। ਇਹਨਾਂ ਨੂੰ ਤਾਂ ਆਪਣਾ ਕਾਰੋਬਾਰ ਚੱਲਣਾ ਚਾਹੀਦਾ ਯਾਰ, ਤਨਖਾਹਾਂ ਮਿਲਣ, ਲਿਫਾਫੇ ਮਿਲਣ, ਇਹਨਾਂ ਨੇ ਬੰਦਾ ਸਿੰਘ ਤੋਂ ਕੀ ਲੈਣਾ? ਅਸੀਂ ਲੈਣਾ ਕਿਹਦੀ ਲੈਣਾ? ਆਪਣੀ ਗੱਲ ਕਰੋ, ਅਸੀਂ ਕਿਹਦੇ ਨਾਲ ਖੜਨਾ? ਬੰਦਾ ਸਿੰਘ ਬਹਾਦਰ ਸੂਰਮਿਆਂ ਬੱਚਿਆਂ ਦੇ ਕਾਲਜੇ ਕਢਾ ਕੇ ਜੇ ਉਹਨਾਂ ਨੇ ਇੱਥੇ ਤੱਕ ਕਰ ਸਕਦੇ ਤੇ ਅਸੀਂ ਸਟੈਂਡ ਨਹੀਂ ਲੈ ਸਕਦੇ? ਅਸੀਂ ਕਹਿੰਦੇ ਨਹੀਂ, ਅਸੀਂ ਨਹੀਂ ਮੰਨਦੇ ਇਹ ਬੰਦਾ ਸਿੰਘ ਬਾਰੇ ਗਲਤ ਲਿਖੇ, ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ। ਤਾਂ ਕਰਕੇ ਆਓ, ਕਾਇਮ ਹੋਵੋ, ਹੌਸਲੇ ਰੱਖੋ, ਚੜ੍ਹਦੀ ਕਲਾ ਚਲੋ। ਬਾਕੀ ਮੈਂ ਕਹਾਂਗਾ ਸਮਾਣੇ ਵਾਲੇ ਦਲ ਸਾਰੇ ਵੀਰ ਜਿੰਨੇ ਵੀ ਆਪਣੇ ਤੇ ਬਾਕੀ ਆਏ ਆ ਜਿਹੜੇ ਸਿੰਘ ਖਾਸੀ ਵਾਲੇ ਵੀ, ਬਾਕੀ ਆਪਣੇ ਮਹਿਲ ਕਲਾਂ ਵਾਲੇ, ਇੱਦਾਂ ਹੀ ਤੁਸੀਂ ਇੱਕ ਪ੍ਰੋਗਰਾਮ ਬਣਾ ਲਿਆ ਕਰੋ, ਦੋ ਕੁ ਮਹੀਨਿਆਂ ਬਾਅਦ ਟਾਈਮ ਲੈ ਲਿਆ, ਡੇਢ ਦੋ ਮਹੀਨਿਆਂ ਬਾਅਦ ਇੱਦਾਂ ਹੀ ਇੱਕ ਦਿਨ ਹਾਜ਼ਰੀ ਭਰ ਲਿਆ ਕਰੋ, ਜਿੰਨਾ ਚਿਰ ਅਜੇ ਖੁੱਲ੍ਹਦਾ ਵੀ ਨਹੀਂ, ਅਜੇ ਮੈਨੂੰ ਪਤਾ ਵੀ ਨਹੀਂ ਪੱਕਾ ਵੀ ਕਿੱਦਾਂ ਕਰਨਾ, ਪਰ ਜਿਵੇਂ ਹੁਣ ਅੱਜ ਤੁਹਾਨੂੰ ਟਾਈਮ ਦਿੱਤਾ, ਕੱਲ੍ਹ ਨੂੰ ਮੁਕਤਸਰ ਸਾਹਿਬ ਵਾਲੇ ਆਉਣੇ, ਇੱਕ ਮੋਗੇ ਵਾਲੇ ਆਉਣੇ, ਇੱਕ ਇੱਧਰੋਂ ਰੋਪੜ ਵਾਲੇ ਏਰੀਏ 'ਚ ਆਉਣੇ ਆ, ਕੱਲ੍ਹ ਨੂੰ ਤਿੰਨ ਏਰੀਆ ਦੀ ਸੰਗਤ 200 ਸਰੀਰ 200-250 ਉੱਧਰੋਂ ਆਉਣਾ, ਫਿਰ ਇੱਦਾਂ ਹੀ ਪਰਸੋਂ ਐਤਵਾਰ, ਫਿਰ ਅਗਲੇ ਸ਼ੁੱਕਰਵਾਰ, ਫਿਰ ਸ਼ਨੀਵਾਰ, ਫਿਰ ਐਤਵਾਰ, ਫਿਰ ਸ਼ੁੱਕਰਵਾਰ, ਇੱਕ ਏਰੀਆ ਇੱਦਾਂ ਇੱਕ ਇੱਕ ਇੱਦਾਂ ਬੁਲਾਈਦਾ, ਜਿਨ੍ਹਾਂ ਜਿਨ੍ਹਾਂ ਨੇ ਆਉਣਾ ਹੁੰਦਾ ਭਾਵੇਂ 400 ਵੀ ਹੋਵੇ, ਫਿਰ ਇੱਕ ਇੱਕ ਏਰੀਏ ਦੇ ਬੁਲਾ ਲਾਂਗੇ, ਦੂਜੇ ਨਹੀਂ ਬੁਲਾਵਾਂ, ਫਿਰ ਸ਼ਨੀਵਾਰ ਨੂੰ ਦੂਜੇ ਆ ਜਾਣਗੇ, ਭਾਵੇਂ 400 ਆਓ, 300 ਆਓ, 200 ਆਓ, ਜਿੰਨੇ ਆਉਣੇ ਆ ਪਹਿਲਾਂ ਦੱਸ ਦਿਓ ਵੀ ਅਸੀਂ 200 ਨੇ ਆਉਣਾ, ਅਸੀਂ 300 ਨੇ ਆਉਣਾ, ਅਸੀਂ 100 ਨੇ ਆਉਣਾ, ਅਸੀਂ 50 ਹੀ ਆਉਣਾ, ਉਹਨਾਂ ਕੁ ਫਿਰ ਪ੍ਰਬੰਧ ਕਰੀਏ, ਇੱਦਾਂ ਫਿਰ ਆਪਾਂ ਇੱਕ ਪ੍ਰੋਗਰਾਮ ਸ਼ੁੱਕਰਵਾਰ ਵਾਲਾ, ਸ਼ਨੀਵਾਰ ਵਾਲਾ, ਐਤਵਾਰ ਵਾਲਾ, ਬਾਕੀ ਭਾਈ ਦੀਵਾਨ ਤੇ ਲੱਗਣਾ ਹੀ ਹੁੰਦਾ, ਨੈੱਟ ਤੇ ਤਾਂ ਚੱਲਦਾ ਹੀ ਹੈ, ਇੱਥੇ ਅਸੀਂ ਹੁਣ ਤੁਸੀਂ ਬਹਿ ਗਏ ਹਾਂ, ਉੱਦਾਂ ਅਸੀਂ ਇਕੱਲਿਆਂ ਨੇ ਲਾ ਲੈਣਾ ਸੀ, ਲਾ ਹੀ ਲੈਣਾ ਸੀ, ਫਿਰ ਤੁਸੀਂ ਘਰਾਂ 'ਚ ਬਹਿ ਕੇ ਸੁਣ ਲੈਣਾ ਸੀ, ਤਾਂ ਕਰਕੇ ਪ੍ਰੋਗਰਾਮ ਤੇ ਹੋਣਾ ਹੀ ਹੈ ਸ਼ੁੱਕਰ ਸ਼ਨੀ ਐਤ ਦਾ, ਤੇ ਅਸੀਂ ਕੀ ਕਰਦੇ ਹਾਂ ਕਿ ਥੋੜੇ ਥੋੜੇ ਸਰੀਰ ਸੱਦੀ ਜਾਂਦੇ ਹਾਂ, 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਦੁਬਾਰਾ ਫੇਰ ਵਾਰੀ ਆ ਜਾਂਦੀ ਹੈ। ਇੱਕ 7 ਦਿਨ ਆਪਾਂ ਪ੍ਰੋਗਰਾਮ ਕਰਨਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੇਲੇ, 6 ਦਿਨ 22, 23, 24, 25 ਤੇ 27 ਦਸੰਬਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਦਾ 7 ਦਿਨ ਇੱਥੇ ਕਰਨਾ ਪ੍ਰੋਗਰਾਮ। ਉਦੋਂ ਜਿੰਨਾ ਕੋਲ ਟਾਈਮ ਹੋਵੇ ਉਹ ਆ ਸਕਦੇ ਆ, ਜੇ ਤੇ ਮੌਸਮ ਸੋਹਣਾ ਹੋਇਆ ਵਾਪਸ ਜਾਓ ਘਰਾਂ 'ਚ ਆਓ, ਜਿਹੜੇ ਰਹਿਣਾ ਚਾਹਣਗੇ ਰਹਿ ਵੀ ਸਕਦੇ ਆ, ਉਦਾਂ ਦਾ ਫਿਰ ਪ੍ਰਬੰਧ ਕਰ ਦਿਆਂਗੇ, ਕਮਰੇ ਜਿੰਨੇ ਹੋਏ ਉਹ, ਨਹੀਂ ਤੇ ਬਿਸਤਰੇ ਬੁਸਤਰੇ ਥੱਲੇ ਸਿੱਟ ਕੇ ਸੌਂ ਜਾਓ, ਦੀਵਾਨ ਅਗਲੇ ਦਿਨ ਦਾ। 6 ਦਿਨ ਉਹ ਸਾਹਿਬਜ਼ਾਦਿਆਂ ਦਾ ਆਪਾਂ ਪ੍ਰੋਗਰਾਮ ਕਰਨਾ, ਚੇਤਾ ਰੱਖਿਓ ਨੇੜੇ ਹੋਣਾ ਹੈ। ਬਾਕੀ ਆ ਜਿਹੜਾ ਇੱਦਾਂ ਇੱਕ ਟਾਈਮ ਬਣਾ ਲਿਆ ਕਰੋ, ਮੌਸਮ ਸੋਹਣਾ ਹੈ ਅੱਜ ਕੱਲ੍ਹ, ਵਧੀਆ ਹੈ, ਠੰਡਾ ਹੈ, ਤੇ ਉਸ ਹਿਸਾਬ ਨਾਲ ਭਾਈ ਕਾਇਮ ਰਹੋ, ਭੱਜਿਆ ਨੱਠਿਆ ਕਰੋ, ਸਿਹਤ ਦਾ ਖਿਆਲ ਰੱਖੋ। ਅੱਜ ਕੱਲ੍ਹ ਪਿੰਨੀਆਂ ਬੀਬੀਆਂ ਨੇ ਕਈਆਂ ਨੇ ਬਣਾ ਲਈਆਂ ਹੋਣੀਆਂ, ਕਈਆਂ ਨੇ ਬਣਾ ਲੈਣੀਆਂ, ਸਿਆਲ ਆ ਗਿਆ ਖੋਆ ਖੋਆ ਮਾਰ ਲੈਂਦੀਆਂ, ਤੇ ਭਾਈ ਅਗਲਾ ਚਾਹ ਨਾਲ ਇੱਕ ਪਿੰਨੀ, ਇੱਕ ਸਵੇਰੇ ਇੱਕ ਸ਼ਾਮ, ਤੇ ਜੇ ਇੱਕ ਇੱਕ ਪਿੰਨੀ ਵੀ ਖਾਓ ਹਿਸਾਬ ਲਾ ਕੇ ਵੇਖੋ, ਤੇ 30 ਪਿੰਨੀਆਂ ਤੇ 30 ਸ਼ਾਮ ਨੂੰ 30 ਸਵੇਰੇ ਤੇ 60 ਹੋ ਜਾਂਦੀਆਂ, ਤੇ ਕਰ ਕਰਾ ਕੇ 3 ਕਿਲੋ ਬੰਦਾ 4 ਕਿਲੋ ਖਾ ਕੇ ਫਿਰ ਆਉਂਦਾ, ਢਿੱਡ ਨਹੀਂ ਕੱਢਦਾ, ਫਿਰ ਕਿੱਥੋਂ ਕੱਢ ਜਾਣਾ। ਸਿਹਤ ਦਾ ਧਿਆਨ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ, ਇਹ ਤੁਹਾਡੇ ਆਪਣੇ ਹੱਥ ਹੈ, ਆਪਣੇ ਹੱਥ ਹੈ। ਅਗਲਾ ਕਹਿੰਦਾ ਬੜੀਆਂ ਸਵਾਦ ਨੇ, ਕਿਤੇ ਸੁੱਤਾ ਹੀ ਨਾ ਰਹਿ ਜੀ ਸਵਾਦਾਂ ਦਾ ਪੱਟਿਆ, ਖਿਆਲ ਰੱਖ, ਸਿਹਤ ਦਾ ਧਿਆਨ ਰੱਖੋ, ਭੱਜਿਆ ਨੱਠਿਆ ਕਰੋ। ਅੱਗੇ ਸਿਆਲ ਆ ਰਿਹਾ, ਸਰਦੀਆਂ ਵਿੱਚ ਨਹੀਂ ਬਹੁਤੀ ਐਕਸਰਸਾਈਜ਼ ਹੁੰਦੀ, ਪਸੀਨਾ ਨਹੀਂ ਨਿਕਲਦਾ, ਤਾਂ ਕਰਕੇ ਖਾਣਾ ਥੋੜ੍ਹਾ ਜਿਹਾ ਠੀਕ ਠੀਕ ਰੱਖੀਏ ਤੇ ਤੰਦਰੁਸਤ ਰਹੀਏ, ਬਹੁਤ ਜ਼ਰੂਰੀ ਹੈ ਸਿਹਤ ਦਾ ਖਿਆਲ ਰੱਖਣਾ। ਬਾਕੀ ਜਦੋਂ ਵੀ ਸਮਾਂ ਬਣੇ ਏਦਾਂ ਪ੍ਰੋਗਰਾਮ ਵਿੱਚ ਕਦੇ ਕਦੇ ਹਾਜ਼ਰੀ ਨਾਲ ਭਰ ਲਿਆ ਕਰੋ, ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬਹਿ ਕੇ ਸੁਣਨ ਵਾਲਿਆਂ ਦਾ ਵੀ ਧੰਨਵਾਦ। ਕੱਲ੍ਹ ਹੈ ਸ਼ਨੀਵਾਰ, ਕੱਲ੍ਹ ਦਾ ਪ੍ਰੋਗਰਾਮ ਰਾਤ ਦਾ ਹੀ ਹੋਣਾ, ਪਰਸੋਂ ਫਿਰ ਐਤਵਾਰ ਹੋਏ।
ਮੈਂ ਬੋਲੀ ਮੇਰਾ ਨਾਮ ਪਤਾਰ, ਮੈਂ ਬੋਲੀ ਮੇਰਾ ਨਾਮ ਪਤਾਰ, ਮੈਂ ਬੋਲੀ ਮੇਰਾ ਨਾਮ ਪਤਾਰ, ਮੈਂ ਬੋਲੀ ਮੇਰਾ ਨਾਮ ਪਤਾਰ,
ਧੰਨ ਹੈ ਧੰਨ ਹੈ ਗੁਰੂ ਅਮਰਦਾਸ।
ਬਹਾਦਰ ਸਾਹਿਬ ਦਾ
ਧੰਨ ਹੈ ਧੰਨ ਹੈ ਧੰਨ ਹੈ
ਕਮਾਲ ਸਾਹਿਬਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬਾਨ
ਸਾਹਿਬ ਕਮਾਲ ਸਾਹਿਬਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬਾਨ ਹੈ
ਬੋਲੋ ਬੋਲੋ ਧੰਨ ਪਿਆਰ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਦੀ ਦਾਨ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਦੀ ਦਾਨ ਹੈ
ਅੱਜ ਕੇ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਤੇਰੇ ਮਿੱਠੜੇ ਲੱਗਣ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣ ਬੋਲ
ਪਿਆਰਿਆ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਆਵੜ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਕਹੋ ਨਾਨਕ ਸਾਬੂ ਤੇਰੀ ਵੰਡਿਆਈ ਕੋਈ ਨਾ ਜਾਣੈ ਮੇਰਾ ਵਾਹੇ ਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮਿਹਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਮਤ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲਫੁਲ ਭੇਟਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਹੋਵੇ ਜੀ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਬਨ ਰਾਪੈ ਸੋ ਗਿਆ ਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।